And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਠੰਡ ਅੱਜ 2 ਡਿਗਰੀ ਸੈਲਸੀਅਸ ਤਾਪਮਾਨ ਸੀ ਸਵੇਰੇ।
ਕੱਲ੍ਹ ਸ਼ਾਮ ਨੂੰ ਵੀ ਜਦੋਂ ਮੈਂ ਸ਼ੋਅ ਕਰਕੇ ਘਰ ਪਹੁੰਚਿਆ ਤੇ ਉਦੋਂ 4 ਡਿਗਰੀ ਟੈਂਪਰੇਚਰ ਸੀਗਾ
ਜੀ ਜੀ ਸ਼ਾਮ। ਹਾਂ, ਤੇ ਅੱਜ ਵੈਸੇ 10-11 ਡਿਗਰੀ ਹੋ ਜਾਣਾ ਲੇਟਰ ਆਨ ਇਨ ਦ ਡੇ। ਧੁੱਪ ਚੰਗੀ ਖਿੜੀ ਹੋਈ ਆ। ਇਟਸ ਅ ਨਾਈਸ ਕ੍ਰਿਸਪ ਡੇ।
ਤੇ ਸ਼ਾਮ ਨੂੰ ਸੁਪਰ ਮੂਨ ਹੋਣਾ।
ਅੱਜ ਸੁਪਰ ਮੂਨ ਆ?
ਯਾ, ਬੀਵਰ ਮੂਨ ਕਹਿੰਦੇ, ਲਾਰਜੈਸਟ ਸੁਪਰ ਮੂਨ ਇਨ 2025।
ਓ ਬੱਲੇ,
ਅੱਜ ਰਾਤ ਨੂੰ
ਠੀਕ ਆ ਫਿਰ। ਅੱਜ ਦਾ ਮੇਰੇ ਖਿਆਲ ਤੁਹਾਡਾ ਰੈਪ ਅਪ ਸੌਂਗ ਪੱਕਾ ਫਿਰ
ਦੱਸ ਦਿਓ ਮੈਨੂੰ।
ਜਲਸਾ,
ਠੀਕ, ਕੱਲ ਪੱਕੀ ਹੋ ਗਈ।
ਕੱਲ ਮੈਂ ਸਵੇਰੇ ਵੀ ਉਹੀ ਲਾ ਦੇਣਾ।
ਬਸ ਠੀਕ ਹੈ,
ਚਾਨਣੀ ਨੇ ਪੁੰਨਿਆ ਤੇ ਜਲਸਾ ਲਗਾਇਆ, ਚੰਦ ਮੁੱਖ ਮਹਿਮਾਨ ਸੀ।
ਬਸ ਠੀਕ ਆ, ਹੁਣ ਸ਼ੋਅ ਦੀ ਕੋਈ ਟੈਨਸ਼ਨ
ਨਹੀਂ, ਟੈਨਸ਼ਨ ਨਹੀਂ,
ਬਜਟ ਹੀ ਆਣਾ।
ਉਹਦੇ ਚ ਕੀ ਹੈ
ਆਪਾਂ ਨੂੰ ਪਤਾ, ਹੁਣ ਰੈਪ ਅਪ ਸੌਂਗ ਕਿਹੜਾ ਲਾ।
ਹਾਂ, ਐਟਲੀਸਟ ਇੱਕ ਚੀਜ਼ ਤੇ ਵਸੂ ਜੀ, ਕਿਸੇ ਕੰਮ ਤਾਂ ਆ ਸਕੇ
ਤੁਹਾਨੂੰ। ਨਾ ਵਿਜੇ, ਥੈਂਕ ਯੂ ਸੋ ਮਚ।
ਨਹੀਂ ਨਹੀਂ, ਥੈਂਕ ਯੂ।
ਆਪਣਾ ਹੋਤੇ ਤੋਂ ਆ ਸ਼ਾਮ ਵਾਲਾ ਸ਼ੋਅ ਕੈਸੇ ਹੋਤਾ।
ਬਾਕੀ ਅੱਛਾ, ਅੱਜ ਓਵਰ ਨਾਈਟ ਮੀਂਹ ਪੈਣਾ ਸ਼ੁਰੂ ਹੋ ਜਾਣਾ।
ਹਾਂਜੀ,
ਸੋ ਕੱਲ੍ਹ ਸਵੇਰ ਵਾਲੀ ਕਮਿਊਟ ਹੋਣੀ, ਉਹ ਗਿੱਲੇ ਛਿੱਲੇ ਮੌਸਮ ਦੇ ਵਿੱਚ ਹੋਣ ਵਾਲੀ
ਆ।
ਅੱਜ ਮੇਜਰ ਰੂਟਸ ਐਂਡ ਬ੍ਰਿਜਸ ਤੇ ਟ੍ਰੈਫਿਕ ਥੋੜਾ ਆਮ ਨਾਲੋਂ ਜ਼ਿਆਦਾ ਹੈਗਾ, ਕਈ ਸੁਣਨ ਵਾਲਿਆਂ ਨੇ ਸਵੇਰ ਤੋਂ ਦੱਸਿਆ। ਸੋ ਉਹਦੇ ਮੁਤਾਬਕ ਬਸ ਆਪਣਾ ਸਮਾਂ ਰੱਖ ਕੇ ਚੱਲੋ, ਗੁੰਜਾਇਸ਼ ਰੱਖ ਕੇ ਚੱਲੋ, ਤਾਂ ਕਿ ਜਲਦਬਾਜ਼ੀ ਨਾ ਕਰਨੀ ਪਏ ਰੋਡ ਤੇ।
ਪਰ ਚਿੰਤਾ ਨਾ ਕਰੋ, ਪਟੇਲੋ ਬ੍ਰਿਜ ਦਾ ਕੰਮ ਕਹਿੰਦੇ ਪੂਰਾ ਹੋ ਗਿਆ, ਦੋਨੋਂ ਸਿਰੇ ਜੋੜ ਦਿੱਤੇ ਗਏ ਨੇ।
ਜੋੜਤੇ?
ਹਾਂ, ਜੋੜਤੇ ਨੇ। ਸੋ ਪਿਛਲੇ ਵੀਰਵਾਰ
ਹੱਥ ਬੜਾਣਾ
ਯਾ ਲੰਘੇ ਵੀਰਵਾਰ ਨਾ, ਇਹ ਇੱਕ ਮਾਈਲ ਸਟੋਨ ਅਚੀਵ ਕੀਤਾ ਇਹਨਾਂ ਨੇ। ਦੋਨੋਂ ਸਿਰੇ ਜੋੜ ਦਿੱਤੇ ਨੇ, ਜਿਹੜੀਆਂ ਤਾਰਾਂ ਟੰਗਣੀਆਂ ਸੀ ਟੰਗਤੀਆਂ, ਜਿਹੜਾ ਸਰੀਆ ਪਾਉਣਾ ਸੀ ਪਾਤਾ, ਹੁਣ ਬਸ ਫਾਈਨਲ ਟੱਚਸ ਦਿੱਤੇ ਜਾ ਰਹੇ ਨੇ।
ਓਕੇ,
ਤੇ ਦੱਸਿਆ ਜਾ ਰਿਹਾ ਕਿ ਹੁਣ ਕ੍ਰਿਸਮਸ ਤੋਂ ਪਹਿਲਾਂ ਇਹਦਾ ਉਦਘਾਟਨ ਹੋ ਹੀ ਜਾਏਗਾ।
ਚਲੋ, ਚੰਗੀ ਗੱਲ ਆ ਵੈਸੇ ਫਾਈਨਲੀ। ਪਰ ਹੈਗਾ 4 ਲੇਨ ਵਾਲਾ ਬ੍ਰਿਜ,
4 ਲੇਨ ਵਾਲਾ, ਕਿਉਂਕਿ ਫਿਰ ਉਹੀ ਹੈ ਨਾ ਕਿ ਜਿਹੜੀਆਂ ਫੀਡਿੰਗ ਲੇਨਸ ਨੇ ਉਹ ਤਾਂ ਉਨੀਆਂ ਹੀ ਨੇ
ਜੀ। ਸੋ
ਪਰ ਇਹਨੂੰ ਐਕਸਪੈਂਡ ਕੀਤਾ ਜਾ ਸਕਦਾ ਅਪ ਟੂ 6 ਲੇਨਸ, ਤੇ ਜਿਹੜੀਆਂ 4 ਲੇਨਸ ਵੀ ਨੇ ਉਹ ਪਹਿਲਾਂ ਨਾਲੋਂ ਚੌੜੀਆਂ ਨੇ। ਵੀ ਇਹ ਥੋੜਾ ਸ਼ੁਕਰ ਆ ਕਿ, ਕਿਉਂਕਿ ਇਸ ਵੇਲੇ ਤਾਂ ਪਟੇਲੋ ਬ੍ਰਿਜ ਤੇ ਜਾਂਦਿਆਂ ਡਰ ਜਾ ਲੱਗਦਾ, ਲੇਨਸ ਇੰਨੀਆਂ ਭੀੜੀਆਂ ਨੇ
ਜੀ ਜੀ,
ਗੱਡੀਆਂ ਕਿਤੇ ਆਪਸ ਵਿੱਚ ਖਹਿ ਨਾ ਜਾਣ।
ਹਾਂਜੀ ਹਾਂਜੀ,
ਪਰ ਹੁਣ ਉਹ ਲੇਨਸ ਥੋੜੀਆਂ ਚੌੜੀਆਂ ਹੋਣਗੀਆਂ, ਪਰ ਉਹਨਾਂ ਨੂੰ ਫਿਊਚਰ ਦੇ ਵਿੱਚ ਜੇਕਰ ਫੀਡਿੰਗ ਸੜਕਾਂ ਜੇਕਰ ਥੋੜੀਆਂ ਹੋਰ ਚੌੜੀਆਂ ਹੁੰਦੀਆਂ ਨੇ ਹਾਈਵੇ,
ਫਿਰ ਲੇਨਸ ਭੀੜੀਆਂ ਕਰ ਦਿੱਤੀਆਂ
ਜਾਣਗੀਆਂ। ਇਹ ਕਹਿੰਦੇ ਇਹਨੂੰ ਕਰਦਾ 6 ਲੇਨਸ ਕਰ ਦੇਵਾਂਗੇ
ਜੀ ਜੀ। ਚਲੋ,
ਗੁੰਜਾਇਸ਼ ਹੈਗੀ ਆ,
ਪਹਿਲਾਂ ਨਵਾਂ ਬ੍ਰਿਜ ਬਣੇ ਉਤੋਂ ਟ੍ਰੈਫਿਕ ਚੱਲਦਾ ਹੋਵੇ, ਤੇ ਹੋਪਫੁਲੀ ਉਹਦੇ ਨਾਲ ਥੋੜੀਆਂ ਜਿਹੜੀਆਂ ਕੁਝ ਬੋਟਲਨੈਕ ਤਾਂ ਸੋਲਵ ਨਹੀਂ ਹੋਣੀਆਂ, ਜਿਹੜਾ ਟ੍ਰੈਫਿਕ ਦਾ ਬੈਕਲੌਗ ਹੁਣ ਬਣਦਾ ਉਹ ਇਸ ਕਰਕੇ ਥੋੜੇ ਬਣਦਾ ਵੀ ਬ੍ਰਿਜ ਪੁਰਾਣਾ। ਸੋ ਚਲੋ, ਖੈਰ, ਲੈਟਸ ਸੀ, ਲੈਟਸ ਵੇਟ ਫੋਰ ਐਟਲੀਸਟ ਦੈਟ ਪ੍ਰੋਜੈਕਟ ਟੂ ਓਪਨ ਅਪ। ਬਾਕੀ ਇੱਛਾ ਵਾਸੂ ਜੀ, ਇੱਕ ਮੇਰੇ ਗੱਲ ਮੈਂ ਹੋ ਰਹੀ ਸੀ ਦਿਮਾਗ 'ਚ ਯਾਰ, ਭੁੱਲ ਗਿਆ ਯਾਰ।
ਹੁਣ ਤੁਸੀਂ ਕਹੋਗੇ ਵੀ ਜੇ ਜ਼ਰੂਰੀ ਹੋਈ ਫਿਰ ਯਾਦ ਆ।
ਹਾਂ, ਜੇ ਜ਼ਰੂਰੀ ਗੱਲ ਹੋਈ ਤਾਂ ਫਿਰ ਯਾਦ ਆ ਜਾਊਗੀ, ਇੱਦਾਂ ਹੁੰਦਾ ਹੀ ਆ ਨਾ।
ਜੀ ਜੀ, ਦੈਟਸ ਟਰੂ।
ਅੱਛਾ, ਇਸ ਤੋਂ ਪਹਿਲਾਂ ਕਿ ਅਸੀਂ ਬਜਟ ਨਾਲ ਰਿਲੇਟਡ ਗੱਲਬਾਤ ਸ਼ੁਰੂ ਕਰੀਏ, ਜਾਂ ਕੱਲ੍ਹ ਜਿਹੜੀ ਸੋਫਟਵੁੱਡ ਲੰਬਰ ਨਾਲ ਰਿਲੇਟਡ ਐਮਰਜੈਂਸੀ ਮੀਟਿੰਗ ਇੱਥੇ BC 'ਚ ਹੋਈ, ਉੱਥੇ ਕੀ ਕੁਝ ਕਿਹਾ ਗਿਆ, ਇੱਕ ਮੀਟਿੰਗ ਅੱਜ ਹੋਣੀ ਆ ਬਸ ਜੀ, ਜਿੰਨੇ ਵੀ ਇੱਕ ਤਰ੍ਹਾਂ ਇਹ ਕਹਿ ਲਓ ਜਿਵੇਂ UBCM ਹੁੰਦੀ ਆ ਨਾ BC 'ਚ, ਜਿੰਨੀਆਂ ਵੀ ਮਿਊਨਿਸਪੈਲਿਟੀਜ਼ ਨੇ
ਜੀ,
ਉਹ ਸਾਰੀਆਂ ਰਲ ਕੇ ਸਾਲਾਨਾ ਮੀਟਿੰਗ ਕਰਦੀਆਂ ਨੇ, ਉੱਥੇ ਫਿਰ ਪ੍ਰੋਵਿੰਸ਼ੀਅਲ ਨੁਮਾਇੰਦੇ ਵੀ ਪਹੁੰਚਿਆ ਕਰਦੇ ਨੇ। ਇਸੇ ਤਰ੍ਹਾਂ ਜਿੰਨੇ ਵੀ BC ਦੇ ਵਿੱਚ 200 ਤੋਂ ਵੀ ਵੱਧ ਫਸਟ ਨੇਸ਼ਨਸ ਨੇ, ਉਹਨਾਂ ਦੇ ਨਾਲ ਇੱਕ ਇਹ ਐਨੂਅਲ ਸਮਿਟ, ਇੱਕ ਐਨੂਅਲ ਮੀਟਿੰਗ ਹੋਇਆ ਕਰਦੀ ਆ।
ਸੋ ਫਸਟ ਨੇਸ਼ਨਸ ਲੀਡਰਸ ਗੈਦਰਿੰਗ,
ਜਿਹੜੀ ਕਿ ਅੱਜ ਹੋ ਰਹੀ ਹੈ।
ਹਾਂ, ਇਹ 10ਵੀਂ ਗੈਦਰਿੰਗ ਹੈ, ਐਨੂਅਲ ਗੈਦਰਿੰਗ ਵੈਂਕੂਵਰ ਦੇ ਵਿੱਚ ਹੋ ਰਹੀ ਹੈ ਅੱਜ।
ਸੋ ਉੱਥੇ ਪ੍ਰੀਮੀਅਰ ਨੇ ਵੀ ਹੋਣਾ।
ਹਾਂਜੀ,
ਤੇ ਐਬੋਰੀਜਨਲ ਜਿਹੜੀ ਐਨੂਅਲ ਗੈਦਰਿੰਗ ਹੈ, ਚਲੋ ਇਹਦੇ ਵਿੱਚ ਵੱਖੋ ਵੱਖਰੇ ਜਿਹੜੇ ਪਹਿਲੂ ਨੇ ਹਰ ਸਾਲ ਵਿਚਾਰੇ ਜਾਂਦੇ ਨੇ, ਪਰ ਐਤਕੀ ਵਾਸੂ ਜੀ ਜਿਹੜਾ ਇੱਕ ਪਹਿਲੂ ਕਾਫੀ ਭਾਰੂ ਰਹੇਗਾ ਜਿਹਦੇ ਬੜੇ ਆਸਾਰ ਨੇ, ਉਹ ਹੈ ਰਿਚਮੰਡ ਦੇ ਵਿੱਚ ਜਿਹੜਾ ਕਾਉਚਿਨ ਟ੍ਰਾਈਬਸ ਵਾਲਾ ਡਿਸੀਜਨ ਆਇਆ, ਜਿਹਦੇ ਕਰਕੇ ਰਿਚਮੰਡ ਦਾ ਤਕਰੀਬਨ 740-742 ਏਕੜ ਦਾ ਇਲਾਕਾ, ਅਬਾਊਟ 6% ਆਫ ਰਿਚਮੰਡ ਏਰੀਆ,
5.7 ਸਕੁਆਇਰ ਕਿਲੋਮੀਟਰ।
ਹਾਂ, ਸੋ ਜਿਹੜਾ ਕਿ ਡੀਜ਼ ਆਈਲੈਂਡ ਅਤੇ ਉਹਦੇ ਪਾਣੀ ਦੇ ਨਾਲ ਨਾਲ ਲੱਗਦਾ ਇਲਾਕਾ, ਜਿੱਥੇ ਪ੍ਰਾਈਵੇਟ ਪ੍ਰੋਪਰਟੀ ਵੀ ਚੰਗੀ ਖਾਸੀ ਹੈਗੀ ਆ
ਜੀ,
ਉਹਦੇ ਉੱਪਰ ਜਦੋਂ ਅਦਾਲਤ ਨੇ ਫੈਸਲਾ ਦੇ ਦਿੱਤਾ ਕਿ ਐਬੋਰੀਜਨਲ ਟਾਈਟਲ ਕੋ ਐਗਜ਼ਿਸਟ ਕਰ ਸਕਦਾ, ਅਤੇ ਜੱਜ ਨੇ ਜਦੋਂ ਇਹ ਲਿਖਤਾ 900 ਪੇਜਾਂ ਦੀ ਰੂਲਿੰਗ ਦੇ ਵਿੱਚ ਕਿ ਜਿਹੜਾ BC ਦਾ ਲੈਂਡ ਟਾਈਟਲ ਐਕਟ ਹੈ ਉਹਦੇ ਰਾਹੀਂ ਜਿਹੜੀਆਂ ਰਜਿਸਟਰੀਆਂ ਹੋਈਆਂ ਨੇ ਵੀ ਕਿਹਦੇ ਨਾਂ ਦਾ ਹੀ ਉਹ ਪ੍ਰੋਪਰਟੀ ਆ, ਜ਼ਮੀਨ ਆ, ਉਹਨੂੰ ਵੀ ਸੁਪਰਸੀਡ ਕਰ ਸਕਦਾ ਐਬੋਰੀਜਨਲ ਟਾਈਟਲ। ਇਹਨੂੰ ਅਸੀਂ ਬੜੀ ਡੀਟੇਲ ਦੇ ਵਿੱਚ ਪਿਛਲੇ ਹਫ਼ਤਿਆਂ ਦੌਰਾਨ ਕਵਰ ਕੀਤਾ
ਜੀ।
ਸੋ ਅੱਜ ਜਦੋਂ ਇਹ ਮੀਟਿੰਗ ਹੋਣੀ ਆ, ਉੱਥੇ ਯਕੀਨਨ ਇਸ ਪਹਿਲੂ ਦੇ ਉੱਪਰ ਵੀ ਸਵਾਲ ਜ਼ਰੂਰ ਪੁੱਛੇ ਜਾਣਗੇ। ਹਾਲਾਂਕਿ ਦੇਖੋ, ਪ੍ਰੋਵਿੰਸ਼ੀਅਲ ਸਰਕਾਰ ਨੇ, ਰਿਚਮੰਡ ਦੀ ਮਿਊਨਿਸਪੈਲਿਟੀ ਨੇ, ਫੈਡਰਲ ਸਰਕਾਰ ਨੇ ਆਲਰੇਡੀ BC ਦੀ ਸੁਪਰੀਮ ਕੋਰਟ ਦੇ ਉਸ ਫੈਸਲੇ ਦੇ ਖਿਲਾਫ਼ ਅਪੀਲ ਦਾਇਰ ਕਰ ਦਿੱਤੀ ਹੋਈ ਆ, ਪਰ ਜਿਹੜੀ ਲੋਕਾਂ ਦੀ ਐਂਗਜ਼ਾਇਟੀ ਆ ਇਸ ਪਹਿਲੂ 'ਤੇ, ਉਹ ਅਜੇ ਵੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਉਹਦਾ ਰੀਜ਼ਨ ਇਹ ਆ ਕਿ ਜਦੋਂ ਆ ਸਾਰੀ ਕਵੈਦ ਚੱਲਦੀ ਸੀ ਪਿਛਲੇ ਸਾਲਾਂ 'ਚ ਅਦਾਲਤਾਂ 'ਚ, ਜਿਹੜੇ ਪ੍ਰੋਪਰਟੀ ਓਨਰਸ ਨੇ ਉਹਨਾਂ ਨੂੰ ਨੋਟੀਫਾਈ ਨਹੀਂ ਸੀ ਕੀਤਾ ਗਿਆ।
ਸੋ ਇਹਦੇ ਬਾਰੇ ਵੀ ਗੱਲ ਹੋਈ ਸੀ ਕਿ ਅਦਾਲਤ ਨੇ ਹੀ ਕਿਹਾ ਸੀ ਵੀ ਨੋਟੀਫਾਈ ਕਰਨ ਦੀ ਲੋੜ ਨਹੀਂ, ਵੀ ਉਹਨਾਂ ਨੂੰ ਕੋਈ ਇਹਦੇ ਵਿੱਚ ਧਿਰ ਬਣਾਉਣ ਦੀ ਲੋੜ ਨਹੀਂ,
ਕਿਉਂਕਿ ਜਿਹੜੇ ਐਬੋਰੀਜਨਲ ਜਾਂ ਕੌਚਨ ਗਰੁੱਪ ਆ ਉਹ ਐਜ਼ ਆਫ ਨਾਓ ਉਸ ਰੂਲਿੰਗ ਦੇ ਉੱਪਰ, ਉਸ ਪ੍ਰਾਈਵੇਟ ਪ੍ਰੋਪਰਟੀ ਦੇ ਉੱਪਰ ਕਬਜ਼ਾ ਕਰਨ ਦੀ ਕੋਈ ਮਨਸ਼ਾ ਨਹੀਂ ਰੱਖਦੇ।
ਜੇ ਇਨ ਫਿਊਚਰ ਉਹ ਮਨਸ਼ਾ ਕੋਈ ਇੱਦਾਂ ਦੀ ਰੱਖਣਗੇ ਫਿਰ ਉਦੋਂ ਪ੍ਰੋਪਰਟੀ ਓਨਰਸ ਆ ਕੇ ਡਿਸਪਿਊਟ ਕਰ ਸਕਦੇ।
ਸੋ
ਇਹ ਮਾਨਯੋਗ ਜੱਜ ਨੇ ਆਪਣੇ ਜੱਜਮੈਂਟ ਵਿੱਚ ਕਿਹਾ।
ਸੋ ਜ਼ਮੀਨ 'ਤੇ ਰੌਲੇ ਦੀ ਬਣ ਗਈ। ਆ ਪਿਛਲੇ ਦਿਨ ਹੀ ਵਸਫ ਜੀ ਜਦੋਂ ਰਿਚਮੰਡ ਦੇ ਮੇਅਰ ਨੇ ਇੱਕ ਓਪਨ ਮੀਟਿੰਗ ਵੀ ਸੱਦੀ ਸੀਗੀ, ਪ੍ਰੋਪਰਟੀ ਓਨਰਸ ਨੂੰ ਚਿੱਠੀਆਂ ਭੇਜੀਆਂ ਸੀ, ਹੈਂਡ ਰਿਟਨ ਨਾ ਹੈਂਡ ਡਿਲੀਵਰ ਕੀਤੀਆਂ ਲੈਟਰ ਸੀਗੀਆਂ, ਉੱਥੇ ਵੀ ਜਿਹੜੇ ਲੋਕ ਸੀਗੇ ਉਹ ਰਿਚਮੰਡ ਦੇ ਮੇਅਰ ਮੈਲਕਮ ਬਰੋਡੀ ਦੇ ਉੱਪਰ ਵੀ ਕਾਫ਼ੀ ਗਰਮਾ ਗਏ, ਉਹਨਾਂ ਨੂੰ ਉੱਪਰ ਕਾਫ਼ੀ ਗੁੱਸਾ ਕੀਤਾ ਵੀ ਤੁਸੀਂ ਸਾਨੂੰ ਦੱਸਿਆ ਹੀ ਕੋਈ ਨਹੀਂ ਇਹਦੇ ਬਾਰੇ। ਸੋ ਹੋਮ ਓਨਰਸ ਨੂੰ ਲੈ ਕੇ, ਪ੍ਰੋਪਰਟੀ ਓਨਰਸ ਦੇ ਮਨਾਂ ਦੇ ਵਿੱਚ ਇਹਨੂੰ ਲੈ ਕੇ ਐਂਗਜ਼ਾਇਟੀ ਬਹੁਤ ਆ। ਸੋ ਅੱਜ ਦੇ ਇਸ ਐਬੋਰੀਜਨਲ ਗੈਦਰਿੰਗ ਦੇ ਵਿੱਚ, ਐਨੂਅਲ ਗੈਦਰਿੰਗ ਦੇ ਵਿੱਚ ਉਸ ਬਾਰੇ ਗੱਲ ਜ਼ਰੂਰ ਹੋਏਗੀ। ਇੱਕ ਜਿਹੜਾ ਪ੍ਰੋਪਰਟੀ ਓਨਰਸ ਦਾ ਗਰੁੱਪ ਹੈਗਾ ਹੁਣ ਰਿਚਮੰਡ ਦੇ ਵਿੱਚ ਜਿਹੜੇ ਕਿ ਇੰਪੈਕਟਡ ਨੇ ਇਸ ਰੂਲਿੰਗ ਕਰਕੇ, ਉਹ ਹੁਣ ਬੀ ਸੀ ਅਸੈਸਮੈਂਟ ਦੇ ਕੋਲ ਇੱਕ ਚੈਲੰਜ ਵੀ ਦਾਇਰ ਕਰ ਰਹੇ ਨੇ ਕਿ ਜੇ ਸਾਡੀ ਜ਼ਮੀਨ ਹੀ ਰੌਲੇ ਦੀ ਬਣ ਗਈ, ਇਹਨੂੰ ਵੇਚਣਾ ਔਖਾ ਹੋ ਜਾਣਾ, ਹੋ ਸਕਦਾ ਮੌਰਗੇਜ ਲੈਣੀ ਸਾਡੇ ਲਈ ਮੁਸ਼ਕਲ ਹੋ ਜਾਵੇ, ਤਾਂ ਫਿਰ ਅਸੀਂ ਪ੍ਰੋਪਰਟੀ ਅਸੈਸਮੈਂਟ ਦੇ ਆਧਾਰ 'ਤੇ ਇੰਨੇ ਪ੍ਰੋਪਰਟੀ ਟੈਕਸ ਵੀ ਖਾਤੇ ਪੇ ਕਰੀਏ।
ਉਹ ਕਹਿੰਦੇ ਸਾਡੇ ਪ੍ਰੋਪਰਟੀ ਦੀ ਵੈਲਿਊ ਰੀਅਸੈਸ ਕੀਤੀ ਜਾਵੇ ਕਿ ਵੀ ਹੁਣ ਜੋ ਮਾਰਕੀਟ ਕੰਡੀਸ਼ਨ ਅਫਕੋਰਸ ਇਸ ਡਿਸੀਜਨ ਦੇ ਕਰਕੇ ਬਣਨਗੀਆਂ, ਵੀ ਕਹਿੰਦੇ ਸਾਨੂੰ ਲੱਗਦਾ ਨਹੀਂ ਵੀ ਸਾਡੀ ਪ੍ਰੋਪਰਟੀ ਵਿਕ ਵੀ ਸਕਦੀ ਹੈ, ਵੀ ਇਟਸ ਈਵਨ ਸੇਲੇਬਲ ਐਨੀ ਮੋਰ, ਕਹਿੰਦੇ ਸਾਨੂੰ ਨਹੀਂ ਲੱਗਦਾ। ਸੋ ਇਸ ਕਰਕੇ ਕਹਿੰਦੇ ਇਹਦੀ ਪ੍ਰੋਪਰਟੀ ਵੈਲਿਊ ਰੀਅਸੈਸ ਕੀਤੀ ਜਾਵੇ ਕਿਉਂਕਿ ਉਹਦੇ ਆਧਾਰ 'ਤੇ ਹੀ ਫਿਰ ਪ੍ਰੋਪਰਟੀ ਟੈਕਸ ਅਦਾ ਕਰਨਾ ਪੈਂਦਾ। ਉਹ ਕਹਿੰਦੇ ਅਸੀਂ ਨਹੀਂ ਚਾਹੁੰਦੇ ਕਿ ਪ੍ਰੋਪਰਟੀ ਟੈਕਸ ਅਸੀਂ ਅਦਾ ਨਾ ਕਰੀਏ, ਅਸੀਂ ਇਹ ਨਹੀਂ ਕਹਿ ਰਹੇ ਅਸੀਂ ਪ੍ਰੋਪਰਟੀ ਟੈਕਸ ਪੇ ਨਹੀਂ ਕਰਨਾ, ਕਹਿੰਦੇ ਕਰਾਂਗੇ ਪਰ ਸਾਡੀ ਪ੍ਰੋਪਰਟੀ ਦੀ ਵੈਲਿਊ ਰੀਅਸੈਸ ਕਰੋ, ਨਵੀਂ ਰੀਅਸੈਸਡ ਵੈਲਿਊ ਦੇ ਮੁਤਾਬਕ ਪ੍ਰੋਪਰਟੀ ਟੈਕਸ ਅਸੀਂ ਪੇ ਕਰਨਾ ਚਾਹੁੰਦੇ।
ਗੱਲ ਵਾਸੂ ਜੀ ਇਸ ਸੰਬੰਧੀ ਜਦੋਂ ਪ੍ਰੀਮੀਅਰ ਨੂੰ ਪੁੱਛਿਆ ਗਿਆ ਨਾ, ਉਹਨਾਂ ਨੇ ਕਿਹਾ ਵੀ ਦੇਖੋ ਜੇ ਕਿਸੇ ਵੀ ਹੋਮ ਓਨਰ ਨੂੰ, ਕਿਸੇ ਵੀ ਪ੍ਰੋਪਰਟੀ ਓਨਰ ਨੂੰ ਐਕਚੁਅਲੀ ਸੱਚਮੁੱਚ ਦੇ ਵਿੱਚ ਉਹਨਾਂ ਦਾ ਬੈਂਕ ਕਹਿੰਦਾ ਵੀ ਤੁਹਾਡੀ ਅਸੀਂ ਮੌਰਗੇਜ ਨਹੀਂ ਰਿਨਿਊ ਕਰ ਸਕਦੇ, ਜਾਂ ਉਹਨਾਂ ਨੂੰ ਆਪਣੀ ਪ੍ਰੋਪਰਟੀ ਵੇਚਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਆ, ਕਹਿੰਦੇ ਫਿਰ ਉਹ ਜ਼ਰੂਰ ਸਰਕਾਰ ਦੇ ਨਾਲ ਸੰਪਰਕ ਕਰਨ, ਵੀ ਸਾਨੂੰ ਦੱਸਣ, ਬਿਕੋਜ਼ ਕਹਿੰਦੇ ਅਜੇ ਤੱਕ ਕੀ ਆ, ਅਜੇ ਤੱਕ ਇੱਕ ਐਂਟੀਸੀਪੇਟਰੀ ਐਂਗਜ਼ਾਇਟੀ ਦੇ ਆਧਾਰ 'ਤੇ ਸਾਰੀਆਂ ਗੱਲਾਂ ਹੋ ਰਹੀਆਂ ਨੇ। ਅਜੇ ਤੱਕ ਇਹ ਨਹੀਂ ਹੋਇਆ ਵੀ ਕਿਸੇ ਵਿਅਕਤੀ ਨੂੰ ਬੈਂਕ ਨੇ ਸੱਚੀ ਕਹਿਤਾ ਹੋਵੇ ਤੁਹਾਡੀ ਮੌਰਗੇਜ ਰਿਨਿਊ ਹੋ ਰਹੀ ਆ, ਆਲੋ ਕੈਂਸਲਡ।
ਜਦੋਂ ਇਹ ਮੀਟਿੰਗ ਹੋਈ ਸੀ, ਕਾਉਂਸਲ ਨੇ ਜੋ ਮੀਟਿੰਗ ਸੱਦੀ ਸੀ
28 ਅਕਤੂਬਰ,
ਹਾਂਜੀ, ਉਦੋਂ ਜਦੋਂ ਰੈਜੀਡੈਂਟਸ ਉੱਥੇ ਪਹੁੰਚੇ, ਕੁਝ ਰੈਜੀਡੈਂਟਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, ਕਹਿੰਦੇ ਵੀ ਰੀਚਡ ਆਊਟ ਟੂ ਅਵਰ ਬੈਂਕਸ, ਉਹਨਾਂ ਨੂੰ ਪੁੱਛਿਆ ਵੀ ਕੀ ਸਾਡੀ ਤੁਸੀਂ ਮੌਰਗੇਜ ਰਿਨਿਊ ਕਰ ਦੋਗੇ, ਐਂਡ ਦ ਬੈਂਕ ਸੈਡ ਨੋ। ਕੁਝ ਰੈਜੀਡੈਂਟਸ ਨੇ ਮੀਡੀਆ ਨਾਲ ਇਹ ਦਾਅਵਾ ਕੀਤਾ ਸੀ, ਹੁਣ ਉਹ ਗੱਲ ਉਹਦਾ ਕਿੰਨਾ ਕੀ ਆਧਾਰ ਹੈ ਉਹ ਪਤਾ ਨਹੀਂ, ਪਰ ਦੇਖ ਐਟਲੀਸਟ ਦੇ ਕਲੇਮਡ ਇਨ ਫਰੰਟ ਆਫ ਕੈਮਰਾ ਕਿ ਵੀ ਬੈਂਕ ਨੇ ਕਿਹਾ ਸੀ ਤੁਹਾਡੀ ਪ੍ਰੋਪਰਟੀ ਦੀ ਮੌਰਗੇਜ ਅਸੀਂ ਰੀਨਿਊ ਨਹੀਂ ਕਰਨੀ
ਜੀ। ਸੋ ਕੀ ਹੁਣ ਜਦ ਤੱਕ ਉਹ ਰਾਈਟਿੰਗ ਦੇ ਵਿੱਚ ਨਹੀਂ ਆਉਂਦਾ, ਬੈਂਕ ਚਿੱਠੀ ਦੇ ਵਿੱਚ ਲਿਖ ਕੇ ਨਹੀਂ ਦੇ ਦਿੰਦਾ, ਪਰ ਤੁਸੀਂ ਇਹ ਦੇਖੋ ਨਾ,
ਸਿਟੀ ਆਫ ਰਿਚਮੰਡ ਨੇ ਇੱਥੇ ਇਹਨਾਂ ਨੂੰ ਕਿਹਾ ਸਾਰੇ ਰੈਜੀਡੈਂਟਸ ਨੂੰ, ਕਿਉਂਕਿ 150 ਜਿਹੜੀਆਂ 150 ਦੇ ਤਕਰੀਬਨ ਰੈਜੀਡੈਂਸ਼ੀਅਲ ਪ੍ਰੋਪਰਟੀਜ਼ ਨੇ ਇਸ ਸਵਾਥ ਆਫ ਲੈਂਡ 'ਤੇ, ਉਹਨਾਂ ਨੂੰ ਕਿਹਾ ਗਿਆ ਕਹਿੰਦੇ ਵੀ ਜੇਕਰ ਤੁਹਾਡੀ ਪ੍ਰੋਪਰਟੀ ਦੀ ਵੈਲਿਊ ਦੇ ਵਿੱਚ ਕੋਈ ਚੇਂਜ ਆਉਂਦਾ, ਕੋਈ ਇੰਪੈਕਟ ਹੁੰਦਾ, ਤੁਹਾਨੂੰ ਬੈਂਕ ਕੋਈ ਇਸ ਤਰ੍ਹਾਂ ਦੀ ਗੱਲ ਕਹਿ ਦਿੰਦਾ, ਮੇਕ ਨੋਟ ਆਫ ਇਟ, ਉਹਨੂੰ ਡਾਕੂਮੈਂਟ ਕਰੋ, ਵੀ ਫਿਰ ਅਸੀਂ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕਰ ਸਕਦੇ ਹਾਂ, ਵੀ ਉਹਦੇ ਨਾਲ ਆਪਣਾ ਕੇਸ ਜਿਹੜਾ ਸਟਰੋਂਗ ਹੋ ਸਕਦਾ
ਜੀ,
ਵੀ ਤੁਸੀਂ ਉਹ। ਸੋ ਸਿਟੀ ਆਫ ਰਿਚਮੰਡ ਵੱਲੋਂ ਪ੍ਰੋਪਰਟੀ ਓਨਰਸ ਨੂੰ ਕਿਹਾ ਗਿਆ
ਆਹੋ ਜੇ ਪ੍ਰੋਪਰ
ਡਾਕੂਮੈਂਟੇਸ਼ਨ ਪ੍ਰੋਪਰ ਕਰਕੇ ਰੱਖੋ।
ਕਰੈਕਟ, ਹੁਣ ਜੇ ਪ੍ਰੋਪਰਟੀ ਮੰਨ ਲਓ 2 ਮਿਲੀਅਨ ਦੀ ਹੈ, ਉੱਥੇ 1.5 ਮਿਲੀਅਨ ਦੀ ਮੌਰਗੇਜ ਆ, ਤੇ ਬੈਂਕ ਅਪਰੇਜ਼ਲ ਕਰਕੇ ਕਹੇ ਬਿਕੋਜ਼ ਆਫ ਦਿਸ ਲਿਟੀਗੇਸ਼ਨ ਇਸ ਕਰਕੇ ਹੁਣ ਤੇਰੀ ਤੁਹਾਡੀ ਪ੍ਰੋਪਰਟੀ ਦੀ ਵੈਲਿਊ 2 ਮਿਲੀਅਨ ਹੀ ਮਿਲੀਅਨ ਰਹਿ ਗਈ।
ਹਾਂਜੀ,
ਸੋ ਉਹ ਜਿਹੜੀ ਡਾਕੂਮੈਂਟਡ ਚੀਜ਼ਾਂ ਨੇ ਉਹਨਾਂ ਦੇ, ਪਰ ਬੜੀ ਲੌਂਗ ਡਰੌਨ ਬੈਟਲ ਹੋ ਜਾਣੀ ਬਸ
ਜੀ ਜੀ ਜੀ।
ਤੇ ਜਿਹੜੇ ਪ੍ਰੋਪਰਟੀ ਓਨਰਸ ਨੇ, ਜਿਹੜੀ ਇਹਨਾਂ ਦੀ ਇਹਨਾਂ ਵੱਲੋਂ ਹੁਣ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਵੀ ਸਾਡਾ ਪ੍ਰੋਪਰਟੀ ਰੀਅਸੈਸ ਕਰੋ, ਅਸੀਂ ਉਸ ਆਧਾਰ 'ਤੇ ਟੈਕਸ ਕਿਉਂ ਦਈਏ, ਕਿਉਂਕਿ ਜੇ ਸਾਡੀ ਪ੍ਰੋਪਰਟੀ ਦੀ ਵੈਲਿਊ ਓਨੀ ਨਹੀਂ ਰਹੀ। ਸੋ ਇਹ ਦੇਖਣਾ ਹੋਏਗਾ। ਅਤੇ ਜਿਹੜੀ ਇਹਦਾ ਇੱਕ ਦੇਖੋ, ਇਹ ਗੱਲ ਨਾ ਕਿਸੇ ਨੂੰ ਰੀਅਸ਼ੋਰ ਨਹੀਂ ਕਰਦੀ ਕਿ ਜੀ ਹੁਣ ਤੁਹਾਡੀ ਪ੍ਰੋਪਰਟੀ 'ਤੇ ਕੋਈ ਪ੍ਰੋਬਲਮ ਨਹੀਂ ਆ, ਆਮ ਭਵਿੱਖ ਦੇ ਵਿੱਚ ਹੋ ਸਕਦੀ ਆ, ਇਹ ਕੋਈ ਪੀਜ਼ਾ 'ਤੇ ਹੈ ਨਹੀਂ ਵੀ ਮੈਂ ਹੁਣ ਖਰੀਦਿਆ ਅਤੇ ਮੈਂ ਅਗਲੇ ਅੱਧੇ ਘੰਟੇ ਖਾ ਲੈਣਾ, ਵੀ ਬਾਅਦ 'ਚ ਕੋਈ ਹੋਰ ਨਹੀਂ ਹੈਣਾ, ਕੋਈ ਕਵੇ ਜੇ ਪੀਜ਼ਾ 'ਤੇ ਮੇਰਾ ਸੀ ਕੋਈ ਹੁਣ 'ਤੇ ਖਾ ਹੋ ਗਿਆ। ਪ੍ਰੋਪਰਟੀ 'ਤੇ ਯਾਰ ਸਾਲਾਂ ਬੱਧੀ ਪੁਸ਼ਤ ਦਰ ਪੁਸ਼ਤ ਕਈ ਇਹ ਜ਼ਮੀਨਾਂ ਅੱਗੇ ਚੱਲਦੀਆਂ ਨੇ। ਸੋ ਇਟ ਡਜ਼ ਨਾਟ ਰੀਲੀ ਬੋਰਡ ਵੈਲ।
ਬਿਲਕੁਲ, ਅਤੇ ਪ੍ਰੀਮੀਅਰ ਨੂੰ ਕੱਲ੍ਹ ਇਹਦੇ ਬਾਰੇ ਪੁੱਛਿਆ ਗਿਆ ਅਤੇ ਉਹਨਾਂ ਨੇ ਕਿਹਾ, ਕਹਿੰਦੇ ਅਸੀਂ ਰੈਕਗਨਾਈਜ਼ ਕਰਦੇ ਹਾਂ ਜਿਹੜੀ ਅਨਸਰਟਨਟੀ ਹੈ, ਵੀ ਇਹ ਇੱਕ ਮੇਜਰ ਕੰਸਰਨ ਆ, ਅਤੇ ਪਰ ਉਹਨਾਂ ਨਾਲ ਕਿਹਾ ਕਹਿੰਦੇ ਇਸੇ ਕਰਕੇ ਅਸੀਂ ਕੋਰਟ ਆਫ ਅਪੀਲ ਦੇ ਵਿੱਚ ਜਿਹੜੀ ਅਪੀਲ ਆਈ ਹੈ ਉਸ ਪ੍ਰੋਸੈਸ ਨੂੰ ਅਸੀਂ ਐਕਸਪੀਡਾਈਟ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਹਾਲਾਂਕਿ ਆਪੋਜੀਸ਼ਨ ਵਾਲੇ ਕਹਿ ਰਹੇ ਨੇ ਬੀ ਸੀ ਕੰਜ਼ਰਵੇਟਿਵਸ ਕਿ ਸਾਨੂੰ ਸਿੱਧਾ ਹੀ ਸੁਪਰੀਮ ਕੋਰਟ ਆਫ ਕੈਨੇਡਾ ਨੂੰ ਇਹਦੇ ਵਿੱਚ ਇਨਵੋਲਵ ਕਰਨਾ ਚਾਹੀਦਾ,
ਤਾਂ ਕਿ ਅੱਗੇ ਸਟੈਪ ਬਾਏ ਸਟੈਪ ਅੱਗੇ ਨਾ ਚੱਲੇ। ਪਰ ਵਾਸੂ ਜੀ ਦੇਖੋ, ਕਿ ਅਦਾਲਤ ਇੱਕ ਇਹੋ ਜਿਹਾ ਫੈਸਲਾ ਦੇ ਦੇਵੇ ਜਦੋਂ ਤੱਕ ਉਹ ਸਾਰੀ ਇੱਕ ਇੱਕ ਅਪੀਲ ਦਾ ਨਿਪਟਾਰਾ ਨਹੀਂ ਹੋ ਜਾਂਦਾ, ਐਵਰੀ ਸਿੰਗਲ ਅਪੀਲ ਦਾ, ਉਦੋਂ ਤੱਕ ਇਹਦੇ ਉੱਪਰ ਕੋਈ ਕਾਰਵਾਈ ਅੱਗੇ ਨਹੀਂ ਪੈ ਸਕੇਗੀ। ਪਰ ਚੱਕਰ ਉਹੀ ਆ ਨਾ, ਲਿਟੀਗੇਸ਼ਨ ਜਿੰਨੀ ਲੰਬੀ ਚੱਲੇਗੀ ਉਹ ਰੀਅਸ਼ਿਓਰਿੰਗ ਥੋੜ੍ਹੇ ਆ,
ਅਨਸਰਟਨਟੀ
ਤਾਂ ਉਨੀ ਲੰਬੀ ਚੱਲ ਰਹੀ ਹੈ ਨਾ, ਫਿਰ ਤਲਵਾਰ 'ਤੇ ਲਟਕੀ ਹੋਈ ਆ। ਬਾਕੀ ਵਟਸਐਪ 'ਤੇ ਬਹੁਤ ਸਾਰੇ ਸੁਣਨ ਵਾਲਿਆਂ ਦੇ ਸੁਨੇਹੇ ਨੇ ਜੀ, ਸਾਰਿਆਂ ਦਾ ਦਿਲੋਂ ਇੱਕ ਵਾਰੀ ਬਹੁਤ ਬਹੁਤ ਸਵਾਗਤ, ਵਾਂਸ ਅਗੇਨ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਇੱਕ ਵਟਸਐਪ 'ਤੇ ਮੈਸੇਜ ਨੇ, ਕੱਲ੍ਹ ਮੇਰੀ ਡਾਟਰ ਇਹ ਦੱਸ ਰਹੇ ਨੇ ਸਾਡੇ ਸੁਣਨ ਵਾਲੇ, ਕੀ ਨਾਮ ਹੈ ਜੀ ਇਹਨਾਂ, ਮਿਹਰ ਜਾਪ, ਕਹਿੰਦੇ ਕੱਲ੍ਹ ਇਹਨਾਂ ਦੀ ਡਾਟਰ ਜਪਜੀ ਕੌਰ ਖੇਲਾ ਦਾ 9th ਬਰਥਡੇ ਹੈ। ਅੱਛਾ ਕੱਲ੍ਹ ਨੂੰ ਆ, ਅੱਛਾ ਨਹੀਂ ਕੱਲ੍ਹ ਸੀ, ਚਲੋ ਕੱਲ੍ਹ ਸੀ ਜਾਂ ਕੱਲ੍ਹ ਹੈ, ਜੋ ਵੀ ਹੈ, ਬਹੁਤ ਬਹੁਤ ਮੁਬਾਰਕਾਂ, ਹੈਪੀ ਬਰਥਡੇ,
ਹੈਪੀ ਬਰਥਡੇ।
ਅੱਛਾ ਵਾਸੂ ਜੀ, ਤੁਹਾਡੇ ਨਾਲ ਕਈ ਵਾਰ ਇੱਦਾਂ ਹੁੰਦਾ ਵੀ ਜਦੋਂ ਔਨ ਏਅਰ ਆਪਾਂ ਕੁਰਸੀ 'ਚ ਬੈਠੇ ਹਾਂ ਇੱਥੇ, ਵੀ ਧਿਆਨ ਕਈ ਪਾਸੇ ਹੁੰਦਾ, ਮੈਸੇਜ ਸਾਹਮਣੇ ਲਿਖਿਆ ਹੋਇਆ, ਉਹਦੇ 'ਚ ਹੁਣ ਇੱਕ ਤਾਂ ਪੰਜਾਬੀ ਉਹ ਅੰਗਰੇਜ਼ੀ ਵਾਲੇ ਅੱਖਰਾਂ 'ਚ ਪੰਗਲਿਸ਼ ਲਿਖੀ ਹੋਈ ਆ, ਉਹ ਮੈਸੇਜ ਅਦਰਵਾਈਜ਼ ਜੇ ਤੁਸੀਂ ਪੜੋਗੇ ਨਾ ਆਰਾਮ ਨਾਲ ਪੜ ਹੋ ਜਾਣਾ, ਇੱਥੇ ਬੈਠੇ ਪੜਦੇ ਹੋਏ ਪਤਾ ਨਹੀਂ ਉਹ 'ਚ ਬੰਦਾ ਗਵਾਚ ਜਾਂਦਾ।
ਨਹੀਂ ਆਫ ਕੋਰਸ ਇਹ ਹੁੰਦਾ ਹੀ ਇੱਦਾਂ, ਜੇ ਇੱਦਾਂ ਨਾ ਹੋਵੇ ਤਾਂ ਬੜੀ ਖੁਸ਼ੀ ਹੁੰਦੀ ਆ, ਆਮ ਤੌਰ 'ਤੇ ਇੱਦਾਂ ਹੀ ਹੁੰਦਾ।
ਜੀ ਜੀ ਜੀ, ਸੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਐਂਡ ਵੈਰੀ ਗੁੱਡ ਮਾਰਨਿੰਗ ਐਵਰੀਬਡੀ। ਵਾਸੂ ਜੀ, ਕੁਇਕਲੀ ਆਪਾਂ ਗੱਲ ਇੱਕ ਹੋਰ ਕਰ ਹੀ ਲਈਏ ਨਾਲ, ਬਜਟ ਵਾਲੀ ਗੱਲ ਹੁਣੇ ਕਰੀਏ ਰੁਕੇ ਕਰੀਏ,
ਉਹਨੂੰ ਸਮਾਂ ਲੱਗ ਜਾਣਾ,
ਉਹਨੂੰ ਸਮਾਂ ਲੱਗ ਜਾਣਾ ਹੈ ਨਾ। ਸੋ ਕੁਇਕਲੀ ਗੱਲ ਇਹ ਕਰੀਏ ਬਈ, ਰਿਚਮੰਡ ਨਾ ਰਿਚਮੰਡ ਨੇ ਆਪਣਾ ਓਨਟੈਰੀਓ ਵਾਲੇ ਪ੍ਰੀਮੀਅਰ ਡਗ ਫੋਰਡ ਕਹਿੰਦੇ,
ਗੱਲ ਫਿਰ ਆਪਣੇ ਪ੍ਰੀਮੀਅਰ ਤੋਂ ਸ਼ੁਰੂ ਕਰਦੇ ਹਾਂ,
ਉਹ ਕਹਿੰਦੇ ਮੈਂ ਨਾ ਮਾਫੀ
ਮੰਗਦਾ, ਜਿਹੜਾ ਫੋਰੈਸਟਰੀ ਸਮਿਟ ਹੋਇਆ ਆਪਣੇ ਸੂਬੇ ਦੇ ਵਿੱਚ,
ਜੀ
ਉਹਦੇ ਵਿੱਚ ਕਿਉਂਕਿ ਫੈਡਰਲ ਕੈਬਨਿਟ ਮੰਤਰੀ ਵੀ ਆਏ ਹੋਏ ਸੀ ਮਿਲਣ ਵਾਸਤੇ, ਸਾਡੇ ਸੂਬਾਈ ਕੈਬਨਿਟ ਮੰਤਰੀ ਵੀ ਪਹੁੰਚੇ ਹੋਏ ਸਨ ਫੈਡਰਲ ਪੱਧਰ ਤੋਂ, ਡੋਮਿਨਿਕ ਲੇਬਲੋਂਗ, ਟਿਮ ਹੌਡਸਨ ਜਿਹੜੇ ਨੈਚੁਰਲ ਰਿਸੋਰਸਿਸ ਐਨਰਜੀ ਮਿਨਿਸਟਰ ਨੇ, ਗ੍ਰੈਗਰ ਰਾਬਰਟਸਨ ਜਿਹੜੇ ਹਾਊਸਿੰਗ ਮਿਨਿਸਟਰ ਨੇ, ਤੇ ਆਪਣੇ ਵਾਲੇ ਪਾਸਿਓਂ ਡੇਵਿਡ ਈਬੀ, ਰਵੀ ਪਰਮਾਰ, ਰਵੀ ਕਾਲੋਂ, ਇਹ ਸਾਰੇ ਜਣੇ ਉੱਥੇ ਪਹੁੰਚੇ ਹੋਏ ਸਨ। ਆਪਸ ਵਿੱਚ ਵਿਚਾਰ ਵਟਾਂਦਰਾ ਹੋਇਆ, ਤੇ ਇਸ ਸਮਿਟ ਦਾ ਅਸੀਂ ਕੱਲ੍ਹ ਗੱਲ ਕਰਦੇ ਸੀ ਵੀ ਮੇਨ ਮੰਤਵ ਤਾਂ ਇਹੀ ਹੈ ਕਿ ਫੈਡਰਲ ਸਰਕਾਰ ਦਾ ਧਿਆਨ ਖਿੱਚਿਆ ਜਾ ਸਕੇ ਕਿ ਫੋਰੈਸਟਰੀ ਸੈਕਟਰ ਤੇ ਵੀ ਤੁਸੀਂ ਧਿਆਨ ਦਿਓ, ਵੀ ਸਾਫਟਵੁੱਡ ਲੰਬਰ ਦੇ ਉੱਤੇ ਵੀ ਬਹੁਤ ਸਾਰੀਆਂ ਡਿਊਟੀਜ਼ ਲੱਗੀਆਂ ਹੋਈਆਂ ਨੇ, ਤੇ ਉਹਨਾਂ ਨੂੰ ਪਹਿਲਾਂ ਸਤੰਬਰ ਦੇ ਵਿੱਚ, ਫਿਰ ਅਕਤੂਬਰ ਵਿੱਚ ਹੋਰ ਵਧਾਇਆ ਗਿਆ ਅਮਰੀਕਾ ਵੱਲੋਂ, ਵੀ ਇਹ ਵੀ ਆਪਾਂ ਡਿਊਟੀਜ਼ ਹਟਵਾਉਣੀਆਂ ਨੇ, ਇਹਨਾਂ ਬਾਰੇ ਵੀ ਗੱਲਬਾਤ ਕਰਦੇ ਰਹੋ।
ਕੱਲ੍ਹ ਵਾਸੂ ਜੀ, ਡੇਵਿਡ ਈਬੀ ਨੇ ਗੱਲ ਇੱਕ, ਸੋ ਜਿਹੜੀਆਂ ਮੰਗਾਂ ਰੱਖੀਆਂ ਪਹਿਲਾਂ ਤੇ ਦੋ, ਇੱਕ ਤੇ ਇਹੀ ਹੈ ਕਿ $1.2 billion ਜਿਹੜੇ ਕਮਿਟ ਕੀਤੇ ਗਏ ਸੀ, ਵੀ ਉਹ ਪੈਸੇ ਛੇਤੀ ਪਹੁੰਚਦੇ ਕਰਨ ਦੇ ਵਾਸਤੇ ਕੋਈ ਹਿੱਲਾ ਵਸੀਲਾ ਕੀਤਾ ਜਾਵੇ, ਇੱਕ ਜੁਆਇੰਟ ਵਰਕਿੰਗ ਗਰੁੱਪ ਵੀ ਤਿਆਰ ਕੀਤਾ ਗਿਆ ਇਹਦੇ ਵਾਸਤੇ, ਇੱਕ ਨਵਾਂ ਵਰਕਿੰਗ ਗਰੁੱਪ ਸਥਾਪਿਤ ਕੀਤਾ। ਦੂਜੀ ਗੱਲ ਜਿਹੜੀ ਕਿ ਮੰਗ ਰੱਖੀ ਗਈ ਹੈ, ਜਿਹਦੇ ਬਾਰੇ ਅਜੇ ਕੋਈ ਕਲੈਰਿਟੀ ਹੈ ਨਹੀਂ ਕਿ ਕੀ ਫੈਡਰਲ ਸਰਕਾਰ ਉਸ ਮੰਗ ਨੂੰ ਮੰਨੇਗੀ ਜਾਂ ਨਹੀਂ, ਡੇਵੀਡੀਬੀ ਦਾ ਇਹ ਕਹਿਣਾ ਕਿ ਜਿਹੜੇ ਫੋਰੈਸਟਰੀ ਸੈਕਟਰ ਦੇ ਵਿੱਚ ਵਰਕਰਸ ਨੇ ਜਿਨ੍ਹਾਂ ਨੂੰ ਹੁਣ ਜੋਬ ਕੱਟਸ ਦਾ ਸਾਹਮਣਾ ਕਰਨਾ ਪੈਣਾ, ਉਹਨਾਂ ਵਾਸਤੇ ਇੰਪਲੋਇਮੈਂਟ ਇੰਸ਼ੋਰੈਂਸ EI ਬੈਨੀਫਿਟਸ ਨੂੰ ਐਨਹੈਂਸ ਕੀਤਾ ਜਾਵੇ, ਐਕਸਪੈਂਡ ਕੀਤਾ ਜਾਵੇ।
ਯਾ ਐਜ ਇਟ ਇਜ਼ ਫੈਡਰਲ ਸਰਕਾਰ EI ਬੈਨੀਫਿਟਸ ਨੂੰ ਐਕਸਪੈਂਡ ਕਰ ਰਹੀ ਆ, ਬਜਟ ਦੇ ਵਿੱਚ EI ਐਕਸਪੈਂਸ਼ਨ ਵਾਸਤੇ ਵੀ ਪੈਸੇ ਰੱਖੇ ਜਾਣਗੇ, ਇਹ ਪੂਰੇ ਪੂਰੇ ਆਸਾਰ ਬਣੇ ਹੋਏ ਨੇ, ਸੋ ਆਈ ਥਿੰਕ ਇੰਕਲੂਡ ਹੋ ਜਾਣੀ ਆ ਡਿਮਾਂਡ, ਇਹ ਕੋਈ ਬਹੁਤੀ ਔਖੀ ਡਿਮਾਂਡ ਨਹੀਂ। ਤੇ ਜਿਹੜੀ ਇਹਦੇ ਵਿੱਚ ਵਿਜੇ ਜੀ, ਜਿਹੜੀ ਦੂਸਰੀ ਗੱਲ ਹੈ ਕਿ $1.2 billion ਜਿਹੜਾ ਫੈਡਰਲ ਸਰਕਾਰ ਨੇ ਅਨਾਊਂਸ ਕੀਤਾ ਸੀ, ਉਹ ਪੈਸੇ ਪਿਛਲੇ ਮਹੀਨੇ ਦੇ ਅੰਤ ਦੇ ਨੇੜੇ ਜਾ ਕੇ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ ਕੈਨੇਡਾ ਵੱਲੋਂ ਅਰਜ਼ੀਆਂ ਖੋਲੀਆਂ ਗਈਆਂ, ਜਿਹੜੇ ਜਿਹੜੇ ਬਿਜ਼ਨਸਿਸ ਇਹਨਾਂ ਟੈਰਿਫਸ ਦੇ ਕਰਕੇ ਪ੍ਰਭਾਵਿਤ ਹੋਏ ਨੇ, ਤੇ ਉਹ ਇਸ ਫੰਡ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਲੋਨ ਚਾਹੁੰਦੇ, ਕਿਉਂਕਿ ਲੋਨ ਗਰੰਟੀਜ਼ ਨੇ ਵਿੱਚ $700 million ਦੀਆਂ, ਸੋ ਉਹਦੇ ਵਾਸਤੇ ਅਰਜ਼ੀਆਂ ਲਗਾਈਆਂ ਜਾ ਸਕਦੀਆਂ ਨੇ। ਸੋ ਅਰਜ਼ੀਆਂ ਖੋਲ ਦਿੱਤੀਆਂ ਗਈਆਂ ਨੇ, ਪਰ ਉਹ ਪ੍ਰੋਸੈਸ ਆਫ ਕੋਰਸ ਹੌਲੀ ਹੌਲੀ ਚੱਲ ਰਿਹਾ, ਸੋ ਕੱਲ ਸੂਬਾ ਸਰਕਾਰ ਵੱਲੋਂ ਇਹ ਕਿਹਾ ਗਿਆ ਵੀ ਇਸ ਪ੍ਰੋਸੈਸ ਨੂੰ ਕਿਸੇ ਤਰ੍ਹਾਂ ਐਕਸਪੀਡਾਈਟ ਕਰੋ,
ਫਾਸਟ ਟਰੈਕ ਕਰੋ,
ਵੀ ਮਦਦ ਦੀ ਲੋੜ ਹੋਣ ਆ, ਆਉਣ ਵਾਲੇ ਮਹੀਨਿਆਂ ਦੇ ਵਿੱਚ ਤਾਂ ਪਤਾ ਨਹੀਂ ਕੀ ਹੋਏਗਾ, ਇਸ ਵੇਲੇ ਪੈਸੇ ਰਾਈਟ ਅਵੇ ਚਾਹੀਦੇ ਨੇ।
ਹਜੇ ਇਹ ਨਹੀਂ ਪਤਾ $1.2 billion 'ਚੋਂ BC ਨੂੰ ਕਿੰਨੇ ਮਿਲਣੇ ਆ।
ਹਾਂਜੀ ਹਾਂਜੀ, ਕਿਉਂਕਿ ਉਹ ਪੂਰੇ ਮੁਲਕ ਵਾਸਤੇ,
ਹਾਂ ਕਿਉਂਕਿ ਫੋਰੈਸਟਰੀ ਸੈਕਟਰ ਤੇ ਵਾਸੂ ਜੀ, ਐਟਲਾਂਟਿਕ ਕੈਨੇਡਾ ਦੇ ਵਿੱਚ ਵੀ ਹੈਗਾ, ਕਿਊਬੈਕ ਦੇ ਵਿੱਚ ਵੀ ਫੋਰੈਸਟ ਮਤਲਬ ਲੰਬਰ ਸੈਕਟਰ ਐਗਜ਼ਿਸਟ ਕਰਦਾ
ਜੀ।
ਜਿਹੜੇ ਵੈਸੇ ਦੇਖੋ, ਕੱਲ੍ਹ ਪ੍ਰੀਮੀਅਰ ਨੇ ਇਹ ਗੱਲ ਵੀ ਆਖੀ, ਪ੍ਰੀਮੀਅਰ EB ਨੇ, ਕਹਿੰਦੇ ਮੈਂ ਬੜਾ ਬਲੰਟਲੀ ਇਹ ਗੱਲ ਕਰਨ ਲੱਗਾ, ਕਹਿੰਦੇ ਜਦੋਂ ਕਦੇ ਵੀ ਅਸੀਂ ਦੇਖਦੇ ਹਾਂ ਅਮਰੀਕਾ ਦੇ ਨਾਲ ਕੋਈ ਡਿਸਕਸ਼ਨ ਹੋ ਰਹੀ ਹੈ, ਪਹਿਲਾਂ ਵੀ ਪ੍ਰੀਮੀਅਰ ਇਹ ਗੱਲ ਕਹਿ ਚੁੱਕੇ ਨੇ, ਮਲਟੀਪਲ ਟਾਈਮਸ ਕਹਿ ਚੁੱਕੇ, ਮੈਨੂੰ ਬੜਾ ਦੁੱਖ ਹੁੰਦਾ ਕਿ ਉਹਦੇ ਵਿੱਚ ਐਨਰਜੀ, ਅਲੂਮੀਨਮ ਤੇ ਸਟੀਲ ਦੀ ਗੱਲ ਤੇ ਹੋ ਜਾਂਦੀ ਆ, ਲੰਬਰ ਨੂੰ ਤੁਸੀਂ ਫੋਰੈਸਟਰੀ ਸੈਕਟਰ ਨੂੰ ਦਰਕਿਨਾਰ ਕਰ ਦਿੰਦੇ ਹੋ। ਜੋ ਓਨਟੈਰੀਓ ਵਾਸਤੇ ਆਟੋ ਪਾਰਟ ਸੈਕਟਰ ਆ, ਜੋ ਕਿਊਬੈਕ ਵਾਸਤੇ ਸਟੀਲ ਤੇ ਅਲੂਮੀਨਮ ਸੈਕਟਰ ਆ, BC ਵਾਸਤੇ ਉਹ ਫੋਰੈਸਟਰੀ ਸੈਕਟਰ ਆ।
ਹਾਂਜੀ,
ਤੇ ਵਾਸੂ ਜੀ, ਜੇ 2024 ਦੇ ਨੰਬਰ ਦੇਖੀਏ ਸਟੈਟ ਕੈਨੇਡਾ ਦੇ, ਉਹਦੇ ਮੁਤਾਬਕ ਫੋਰੈਸਟਰੀ ਸੈਕਟਰ ਦੇ ਵਿੱਚ 1,94,000 ਤੋਂ ਵੀ ਵੱਧ ਜੋਬ ਸੀਗੀਆਂ ਕੈਨੇਡਾ 'ਚ ਇਨ ਦਾ ਈਅਰ 2024 ਅਕਰੋਸ ਕੈਨੇਡਾ। GDP ਦੇ ਵਿੱਚ ਫੋਰੈਸਟਰੀ ਸੈਕਟਰ ਦੀ ਕੰਟਰੀਬਿਊਸ਼ਨ ਸੀ $23.3 billion। ਆਟੋ ਸੈਕਟਰ ਦੇ ਵਿੱਚ 1,33,000 ਜੋਬਸ ਨੇ, ਸੋ ਉੱਥੇ 1,00,000 ਆਟੋ ਸੈਕਟਰ 'ਚ 1,33,000, ਫੋਰੈਸਟਰੀ ਸੈਕਟਰ 'ਚ 1,94,000। ਫੋਰੈਸਟਰੀ ਸੈਕਟਰ ਦਾ ਜੀ ਡੀ ਪੀ ਕੰਟਰੀਬਿਊਸ਼ਨ 23.3 billion 2024 ਸਟੈਟ ਕੈਨ ਦੇ ਨੰਬਰਸ, ਆਟੋ ਸੈਕਟਰ ਦਾ 16.8 billion
ਯੈਸ, ਤੇ ਇਹੀ ਗੱਲ ਪਹਿਲਾਂ ਡੇਵਿਡ ਈ ਬੀ ਕਹਿੰਦੇ ਰਹੇ ਨੇ
ਜੀ
ਕਿ ਫੋਰੈਸਟਰੀ ਸੈਕਟਰ ਦਾ ਯੋਗਦਾਨ ਸਾਡੀ ਜੀ ਡੀ ਪੀ ਦੇ ਵਿੱਚ, ਕੈਨੇਡੀਅਨ ਜੀ ਡੀ ਪੀ ਦੇ ਵਿੱਚ ਆਟੋ ਸੈਕਟਰ ਤੋਂ ਕਿਤੇ ਜ਼ਿਆਦਾ
ਜੀ.
ਉਹਨਾਂ ਨੇ ਦੋ ਸੈਕਟਰ ਮਿਲਾ ਕੇ ਦੱਸੇ ਸੀ, ਕਹਿੰਦੇ ਤੁਸੀਂ ਸਟੀਲ ਤੇ ਨਾਲ ਤੁਸੀਂ ਇਹਨੂੰ ਆਟੋ ਸੈਕਟਰ ਨੂੰ ਮਿਲਾ ਲਓ, ਪਤਾ ਨਹੀਂ ਉਹਨਾਂ ਨੇ ਐਲੂਮੀਨੀਅਮ ਪਲੱਸ ਆਟੋ ਕਿਹਾ ਸੀ, ਕਹਿੰਦੇ ਦੋਨਾਂ ਨੂੰ ਮਿਲਾ ਕੇ ਵੀ ਦੂਜੇ ਪਾਸੇ ਫੋਰੈਸਟਰੀ ਸੈਕਟਰ ਨਾਲ ਕੰਪੇਅਰ ਕਰੋ, ਫੋਰੈਸਟਰੀ ਸੈਕਟਰ ਦਾ ਯੋਗਦਾਨ ਜ਼ਿਆਦਾ ਹੈ ਟੂ ਦਾ ਜੀ ਡੀ ਪੀ
ਜੀ.
ਤੇ
ਵੋਟਾਂ ਉਧਰ ਜ਼ਿਆਦਾ ਨੇ ਨਾ,
ਸੀਟਾਂ ਇਹੀ ਗੱਲ ਡੇਵਿਡ ਈ ਬੀ ਕਹਿੰਦੇ ਨੇ ਵੀ ਸਾਡੇ ਨਾਲ ਵਿਤਕਰਾ ਹੁੰਦਾ ਪੋਲਿਟਿਕਸ ਦੇ ਕਰਕੇ. ਪਰ ਕੱਲ ਜਦੋਂ ਕੈਬਨਿਟ, ਫੈਡਰਲ ਕੈਬਨਿਟ ਮੰਤਰੀਆਂ ਨਾਲ ਗੱਲਬਾਤ ਹੋਈ ਹੈ, ਉਸ ਤੋਂ ਬਾਅਦ ਡੇਵਿਡ ਈ ਬੀ ਨੇ ਜ਼ਰੂਰ ਕਿਹਾ, ਕਹਿੰਦੇ ਵੀ ਹੁਣ ਮੈਨੂੰ ਪਹਿਲਾਂ ਨਾਲੋਂ ਜ਼ਿਆਦਾ ਕੌਨਫੀਡੈਂਸ ਹੈ ਕਿ ਫੈਡਰਲ ਸਰਕਾਰ ਜਿਹੜੀ ਸਾਡੀ ਇਹ ਦਿੱਕਤ ਹੈ ਇੱਥੇ ਫੋਰੈਸਟਰੀ ਸੈਕਟਰ ਦੀ, ਵੀ ਉਹਨੂੰ ਹੁਣ ਬਿਹਤਰ ਸਮਝਦੀ ਹੈ ਤੇ ਹੁਣ ਇੱਥੇ ਕੋਈ ਉਹ ਬਿਹਤਰ ਤਰੀਕੇ ਨਾਲ ਗੱਲਬਾਤ ਕਰਨਗੇ. ਤੇ ਨਾਲ ਉਹਨਾਂ ਨੇ ਕਿਹਾ, ਕਹਿੰਦੇ ਵੀ ਹੁਣ ਮੈਨੂੰ ਇਹ ਵੀ ਗੱਲ ਸਮਝ ਆ ਗਈ ਕਿ ਸਾਨੂੰ ਆਪਣੀ ਜਿਹੜੀ ਉਹ ਡਿਜੀਟਲ ਐਡ ਕੈਂਪੇਨ ਸੀ ਡੋਨਲਡ ਟਰੰਪ ਦੀਆਂ ਟੈਰਿਫਸ ਦੇ ਖਿਲਾਫ਼ ਵੀ ਉਹ ਨਹੀਂ ਚਲਾਉਣੀ ਚਾਹੀਦੀ, ਕਹਿੰਦੇ ਕਿਉਂਕਿ ਅਸੀਂ ਦੇਖਿਆ ਵੀ ਓਨਟੈਰੀਓ ਦੀ ਐਡ ਕੈਂਪੇਨ ਦੇ ਖਿਲਾਫ਼ ਜਿਸ ਤਰ੍ਹਾਂ ਦਾ ਰਿਐਕਸ਼ਨ ਰਿਹਾ ਡੋਨਲਡ ਟਰੰਪ ਦਾ, ਵੀ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਆਈ, ਉਹਦੇ ਕਰਕੇ ਸਾਡਾ ਨੁਕਸਾਨ ਹੋਇਆ. ਤੇ ਕਹਿੰਦੇ ਮੈਂ ਸਮਝਦਾ ਵੀ ਹੁਣ ਸਾਡੀ ਜੋ ਅਸੀਂ ਗੱਲ ਕੀਤੀ ਆ ਵੀ ਅਸੀਂ ਆਪਣੀ ਡਿਜੀਟਲ ਐਡ ਕੈਂਪੇਨ ਚਲਾਵਾਂਗੇ, ਇਹਨੂੰ ਲੈ ਕੇ ਕਹਿੰਦੇ ਕਾਫ਼ੀ ਐਂਗਜ਼ਾਇਟੀ ਹੈ. ਤੇ ਕਹਿੰਦੇ ਮੈਂ ਸਮਝਦਾ ਇਸ ਗੱਲ ਨੂੰ, ਖਾਸ ਤੌਰ 'ਤੇ ਫੈਡਰਲ ਸਰਕਾਰ ਬੜੀ ਐਂਗਸ਼ੀਅਸ ਹੈ. ਤੇ ਇਸ ਮੌਕੇ 'ਤੇ ਕਹਿੰਦੇ ਕਿਉਂਕਿ ਇਸ ਵੇਲੇ ਸਿਚੁਏਸ਼ਨ ਇਜ਼ ਵੈਰੀ ਗ੍ਰੇਵ, ਸਾਨੂੰ ਰਲ ਕੇ ਕਹਿੰਦੇ ਸਾਰੀਆਂ ਧਿਰਾਂ ਨੂੰ ਕੰਮ ਕਰਨਾ ਚਾਹੀਦਾ
ਜੀ. ਉਹਨਾਂ ਨੇ ਬੇਸਿਕ ਜਿਹੜੀ ਡਿਜੀਟਲ ਐਡਸ ਬੀ ਸੀ ਨੇ ਸ਼ੁਰੂ ਕਰਨੀਆਂ ਸੀ, ਉਹ ਇਸ ਮਹੀਨੇ ਅਜੇ ਸ਼ੁਰੂ ਹੋਣੀਆਂ ਸੀ, ਉਹ ਲਾਂਚ ਅਜੇ ਹੋਣੀਆਂ ਸੀਗੀਆਂ. ਉਹਦੇ ਵਿੱਚ ਉਹਨਾਂ ਨੇ ਪ੍ਰਮੁੱਖ ਤੌਰ 'ਤੇ ਦੋ ਚੀਜ਼ਾਂ ਉਭਾਰਨੀਆਂ ਸੀ. ਇੱਕ ਤਾਂ ਇਹ ਕਿ ਕੈਨੇਡੀਅਨ ਲੰਬਰ ਦੇ ਉੱਪਰ ਲੱਗਣ ਵਾਲੇ ਟੈਰਿਫ ਕਰਕੇ ਅਮਰੀਕਾ ਦੇ ਵਿੱਚ ਜਿਹੜੇ ਘਰਾਂ ਦੀ ਉਸਾਰੀ ਹੋਣੀ ਉਹ ਮਹਿੰਗਾ ਹੋ ਜਾਣਾ, ਕਿਉਂਕਿ ਅਮਰੀਕਾ ਦੇ ਵਿੱਚ ਲੰਬਰ ਮਹਿੰਗੀ ਹੋ ਜਾਏਗੀ ਟੈਰਿਫਸ ਕਰਕੇ. ਦੂਜੀ ਗੱਲ ਜਿਹੜੀ ਹਾਈਲਾਈਟ ਕਰਨੀ ਸੀ ਉਹ ਇਹ ਸੀ ਕਿ ਕੈਨੇਡਾ ਦੇ ਉੱਪਰ ਜਿਹੜੇ ਲੰਬਰ ਦੇ ਉੱਪਰ ਅਮਰੀਕਾ ਵੱਲੋਂ ਡਿਊਟੀਜ਼ ਲਗਾਈਆਂ ਜਾ ਰਹੀਆਂ ਨੇ, ਰਸ਼ੀਆ ਸਿਰਫ 10% ਪੇ ਕਰਦਾ ਤੇ ਕੈਨੇਡੀਅਨ ਲੰਬਰ ਦੇ ਉੱਪਰ ਇਹ ਡਿਊਟੀ 50% ਤੋਂ ਵੀ ਉੱਪਰ ਹੁਣ ਟੱਪ ਚੁੱਕੀ ਆ. ਸੋ ਉਹ ਮੈਸੇਜਿੰਗ ਉਦਾਂ ਦੀ ਹੋਣ ਵਾਲੀ ਸੀ, ਉਹਨੂੰ ਹੁਣ ਸਕ੍ਰੈਪ ਕਰ ਦਿੱਤਾ. ਨਾਲ ਹੀ ਪ੍ਰੀਮੀਅਰ ਨੇ ਇਹ ਵੀ ਕਿਹਾ ਕਿ ਅੱਗੇ ਚੱਲਦੇ ਹੋਏ ਕਮਿਊਨੀਕੇਸ਼ਨ ਸਟ੍ਰੈਟਜੀ ਕਿਹੋ ਜਿਹੀ ਰਹਿਣੀ ਆ, ਉਹਦੇ ਨਾਲ ਉਹਦੇ ਲਈ ਅਸੀਂ ਆਟਵਾ ਦੇ ਨਾਲ ਰਲ ਕੇ ਕੰਮ ਕਰਾਂਗੇ ਕਿ ਟੈਰਿਫਸ ਨਾਲ ਸੰਬੰਧਿਤ ਅਸੀਂ ਕਿਹੋ ਜਿਹੀ ਬਿਆਨਬਾਜ਼ੀ ਕਰਨੀ ਆ, ਜਾਂ ਅਸੀਂ ਕਿਹੋ ਜਿਹੀ ਕੋਈ ਜੇ ਇੱਦਾਂ ਮੈਸੇਜ ਕੋਈ ਕਰਨਾ ਤਾਂ ਆਟਵਾ ਦੇ ਨਾਲ ਰਲ ਕੇ ਕੰਮ ਕੀਤਾ ਜਾਏਗਾ. ਜੋ ਕਿ ਅੱਛਾ, ਫਿਰ ਇਹਦੇ ਬਾਰੇ ਕੱਲ੍ਹ ਓਨਟੈਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਵੀ ਪੁੱਛ ਲਿਆ ਗਿਆ. ਡੱਗ ਫੋਰਡ ਨੇ ਕੱਲ੍ਹ ਵਾਸੂ ਜੀ ਕੁਝ ਗੱਲਾਂ ਇਹੋ ਜਿਹੀਆਂ ਕੀਤੀਆਂ ਜਿਹਨਾਂ ਲੱਗਿਆ ਵੀ ਯਾਰ ਜਿਹੜੀ ਯਾਰੀ ਮਾਰਕ ਕਾਰਨੀ ਅਤੇ ਡੱਗ ਫੋਰਡ ਦੇ ਵਿੱਚ ਨਜ਼ਰ ਆਉਂਦੀ ਸੀ ਕਿ ਉਹਦੇ ਵਿੱਚ ਕੋਈ ਇਹ ਟਰੰਪ ਦੇ ਟੈਰਿਫ ਤੇ ਓਨਟੈਰੀਓ ਦੀ ਐਡ ਕਰਕੇ ਕੋਈ ਨਿੱਕੀ ਜਿਹੀ ਤਰੇੜ ਪੈ ਗਈ ਆ.
ਯਾ ਇਹਦੇ ਬਾਰੇ ਗੱਲ ਕਰਦੇ ਹਾਂ ਵਿਜੇ ਜੀ, ਪਰ ਮੈਂ ਪਹਿਲਾਂ ਡੇਵਿਡ ਈ ਬੀ ਬਾਰੇ ਥੋੜ੍ਹੀ ਗੱਲ ਕਰਨਾ ਚਾਹੁੰਦਾ.
ਕਰੋ ਕਰੋ ਕਰੋ
ਕਿ ਡੇਵਿਡ ਈ ਬੀ, ਤੁਸੀਂ ਦੇਖੋ ਯਾਦ ਕਰੋ ਜਦੋਂ ਪਹਿਲਾਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਸਨ, ਡੇਵਿਡ ਈ ਬੀ ਨੂੰ ਮਿਲਣ ਆਏ ਸੀ ਜਸਟਿਨ ਟਰੂਡੋ, ਤੇ ਦੋਨਾਂ ਨੇ ਇਕੱਠੇ ਬੈਠ ਕੇ ਮੇਰਾ ਖਿਆਲ ਵਾਈਟ ਸਪੌਟ ਦੇ ਬਾਅਦ ਸ਼ਾਇਦ ਉਹਨਾਂ ਨੇ ਆਪਣਾ ਲੰਚ ਜਿਹਾ ਕੀਤਾ ਸੀ, ਵਰਕਿੰਗ ਲੰਚ ਜਿਹਾ.
ਵਾਜ਼ਨ ਦਾ ਜੌਨ ਹਾਰਗਨ?
ਜਦੋਂ ਜਸਟਿਨ ਟਰੂਡੋ ਮਿਲ ਕੇ ਚਲੇ ਗਏ, ਉਸ ਤੋਂ ਬਾਅਦ ਡੇਵਿਡ ਈ ਬੀ ਨੇ ਕਹਿਣਾ ਸ਼ੁਰੂ ਕਰਤਾ ਜੀ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ, ਕਿ ਜਿਹੜੀਆਂ ਟ੍ਰਾਂਸਫਰ ਪੇਮੈਂਟਸ ਨੇ ਵੀ ਉਹ ਪੂਰਾ ਸਟਰਕਚਰ ਜਿਹੜਾ ਪੂਰਾ ਮਾਡਲ ਚੇਂਜ ਹੋਣਾ ਚਾਹੀਦਾ. ਪਹਿਲਾਂ ਜਸਟਿਨ ਟਰੂਡੋ ਵੇਲੇ ਅਸੀਂ ਇੱਦਾਂ ਦੇਖਿਆ. ਹਾਲ ਹੀ ਵਿੱਚ ਪਿਛਲੇ ਮਹੀਨੇ ਜਦੋਂ ਫੈਡਰਲ ਸਰਕਾਰ ਨੇ ਬਿੱਲ C-14 ਪੇਸ਼ ਕੀਤਾ, ਬੇਲ ਰਿਫਾਰਮ ਵਾਲਾ, ਉਸ ਤੋਂ ਬਾਅਦ ਸ਼ੌਨ ਫਰੇਜ਼ਰ ਇੱਥੇ ਆਪਣੇ ਸੂਬੇ ਵਿੱਚ ਆਏ, ਤੇ ਉਸ ਤੋਂ ਪਹਿਲਾਂ ਪ੍ਰੀਮੀਅਰ ਹਮੇਸ਼ਾ ਇਹ ਕਹਿੰਦੇ ਰਹੇ ਪਬਲਿਕ ਸੇਫਟੀ ਦੀ ਸਿਚੁਏਸ਼ਨ ਨੂੰ ਲੈ ਕੇ ਕਿ ਫੈਡਰਲ ਸਰਕਾਰ ਜੀ ਬੇਲ ਰਿਫਾਰਮ ਨਹੀਂ ਕਰ ਰਹੀ, ਬੇਲ ਰਿਫਾਰਮ ਨਹੀਂ ਕਰ ਰਹੀ, ਅਸੀਂ ਇਹਨਾਂ ਨੂੰ ਬਹੁਤ ਕਹਿ ਰਹੇ ਹਾਂ ਕੁਝ ਕਰ ਨਹੀਂ ਰਹੇ, ਸਾਰੀ ਗਲਤੀ ਫੈਡਰਲ ਸਰਕਾਰ ਦੀ ਹੈ. ਸ਼ੌਨ ਫਰੇਜ਼ਰ ਜਦੋਂ ਮਿਲਣ ਆਏ ਬਿੱਲ C-14 ਪੇਸ਼ ਕਰਨ ਤੋਂ ਬਾਅਦ, ਤੇ ਉਹ ਬੜੀਆਂ ਤਾੜੀਆਂ ਵਜਾਈਆਂ ਗਈਆਂ, ਡੇਵਿਡ ਈ ਬੀ ਮੌਜੂਦ ਸਨ, ਨਿੱਕੀ ਸ਼ਰਮਾ ਮੌਜੂਦ ਸਨ, ਨੀਨਾ ਕ੍ਰੀਗਰ ਉੱਥੇ ਸੀਗੇ, ਤੇ ਕ੍ਰੈਡਿਟ ਲਿਆ ਗਿਆ ਸਗੋਂ ਵੀ ਇਹ ਤਾਂ ਜੀ ਤਕਰੀਬਨ 80 ਚੇਂਜਸ ਇਹਨਾਂ ਨੇ ਸੁਝਾਏ ਨੇ ਇਸ ਬਿੱਲ ਦੇ ਵਿੱਚ, ਤੇ ਉਹਦੇ ਵਿੱਚੋਂ ਬਹੁਤ ਸਾਰੇ ਚੇਂਜਸ ਜਿਹੜੇ ਨੇ ਉਹ ਤਾਂ BC ਨੇ ਹੀ ਸੁਜੈਸਟ ਕੀਤੇ,
ਇਨੀਸ਼ੀਏਟ ਕੀਤੇ,
ਤੇ ਵੀ ਇਹ ਤਾਂ ਜਿਹੜੀ ਰਿਵਰਸ ਓਨਰਸ ਵਾਲੀ ਗੱਲ ਹੈ, ਤਾਂ ਹੂ ਬਹੂ ਨਿੱਕੀ ਸ਼ਰਮਾ ਨੇ ਇੱਦਾਂ ਹੀ ਸੁਝਾਈ ਸੀ, ਤੇ ਇਸੇ ਤਰ੍ਹਾਂ ਉਹਨਾਂ ਨੇ ਆਪਣੇ ਬਿੱਲ ਦੇ ਵਿੱਚ ਸ਼ਾਮਲ ਕਰ ਲਈ ਵੀ ਦੇਖੋ ਕਿੰਨਾ ਵਧੀਆ ਕੰਮ ਕੀਤਾ ਫੈਡਰਲ ਸਰਕਾਰ ਨੇ. ਸ਼ੌਨ ਫਰੇਜ਼ਰ ਨੇ ਵੀ ਕ੍ਰੈਡਿਟ ਦਿੱਤਾ ਨਿੱਕੀ ਸ਼ਰਮਾ ਨੂੰ, ਨੀਨਾ ਕ੍ਰੀਗਰ ਨੂੰ, ਡੇਵਿਡ ਈ ਬੀ ਨੂੰ, ਬੜੀ ਉਹ ਬੌਨ ਹੋਮੀ ਇੱਕ ਤਰ੍ਹਾਂ ਦੀ ਵੇਖਣ ਨੂੰ ਮਿਲੀ. ਉਸ ਤੋਂ ਬਾਅਦ ਹੁਣ ਜਦੋਂ ਇਹ ਕੱਲ੍ਹ ਮੁਲਾਕਾਤ ਹੋਈ ਹੈ ਕੈਬਨਿਟ ਮੰਤਰੀਆਂ ਦੇ ਨਾਲ, ਤੇ ਇੱਥੇ ਵੀ ਹੁਣ ਇਹ ਕਿਹਾ ਗਿਆ ਕਿ ਜੀ ਹੁਣ ਆਪਾਂ ਅਸੀਂ ਆਪਣੀ ਐਡ ਕੈਂਪੇਨ ਨਹੀਂ ਚਲਾਵਾਂਗੇ, ਤੇ ਸਾਨੂੰ ਹੁਣ ਸਮਝ ਆ ਗਈ ਹੈ ਵੀ ਸਾਨੂੰ ਰਲ ਕੇ ਕੰਮ ਕਰਨਾ ਚਾਹੀਦਾ, ਤੇ ਫੈਡਰਲ ਸਰਕਾਰ ਮੈਨੂੰ ਹੁਣ ਜ਼ਿਆਦਾ ਕੌਨਫੀਡੈਂਸ ਹੈ ਕਿ ਸਾਡੇ ਮਸਲਿਆਂ ਨੂੰ ਸਮਝ ਗਈ ਹੈ. ਸੋ ਜਦੋਂ ਫੈਡਰਲ ਸਰਕਾਰ ਦੇ ਨੁਮਾਇੰਦੇ ਇੱਥੇ ਆਉਂਦੇ ਨੇ,
ਜੀ
ਮੈਂ ਜਸਟਿਨ ਟਰੂਡੋ ਤੋਂ ਗੱਲ ਸ਼ੁਰੂ ਕੀਤੀ ਪਹਿਲਾਂ ਵੀ ਅਸੀਂ ਦੇਖਿਆ, ਤੇ ਹੁਣ ਪਿਛਲੇ ਮਹੀਨੇ ਵੀ ਤੇ ਇਸ ਮਹੀਨੇ ਵੀ ਅਸੀਂ ਹੁਣ ਦੇਖ ਰਹੇ ਹਾਂ ਕਿ ਜਦੋਂ ਫੈਡਰਲ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਹੁੰਦੀ ਹੈ ਪ੍ਰੀਮੀਅਰ ਦੀ, ਉਦੋਂ ਬੜੇ ਵਧੀਆ ਤਰੀਕੇ ਨਾਲ ਬੜੇ ਵਧੀਆ ਹੋਸਟ ਵਾਂਗ ਇੱਕ ਕਹਿ ਲਓ ਅਤਿਥੀ ਦੇਵੋ ਭਵ ਵਾਲੀ ਜਿਹੜੀ ਓਪਨਿੰਗ ਆ ਵੀ ਘਰ ਆਏ ਦਾ ਜਿਹੜਾ ਸਤਿਕਾਰ ਕਰੀਦਾ, ਉਹਨਾਂ ਬੜੇ ਪਿਆਰ ਨਾਲ ਗੱਲ ਕਰਦੇ ਨੇ। ਜਦੋਂ ਚੱਲ ਜਾਂਦੇ ਆਟਵਾ ਤੇ ਫਿਰ ਉਹ ਕਹਿਣ ਲੱਗ ਪੈਂਦੇ ਜੀ ਸਾਡਾ ਵਿਤਕਰਾ ਹੁੰਦਾ, ਫੈਡਰਲ ਸਰਕਾਰ ਸਾਡਾ ਵਿਤਕਰਾ ਕਰਦੀ ਹੈ। ਇਹ ਟਾਈਮ ਐਂਡ ਅਗੇਨ ਅਸੀਂ ਇਹ ਜਿਹੜੀ ਇੱਕ ਟੈਂਡੈਂਸੀ ਦੇਖ ਰਹੇ
ਹਾਂ। ਹਲੋ ਪੋਲੀਟਿਕਸ ਹੈ ਫਿਰ। ਅੱਛਾ, ਇਹੀ ਹੁਣ ਤੁਸੀਂ ਗੱਲ ਦੇਖ ਲਓ ਕਿ ਬੜੀ ਹੈਰਾਨੀ ਉਦੋਂ ਹੁੰਦੀ ਸੀ ਜਦੋਂ ਡਗ ਫੋਰਡ ਤੇ ਮਾਰਕ ਕਾਰਨੀ ਦੀ ਦੋਸਤੀ ਕਿ ਜੀ ਇਹ ਤਾਂ ਉਹਨਾਂ ਦੇ ਘਰ ਜਾ ਕੇ ਆਪਸ ਇਕੱਠੇ ਬਹਿ ਕੇ ਡਿਨਰ ਕਰਦੇ ਆ, ਕਹਿੰਦੇ ਅਸੀਂ ਫਾਇਰ ਪਲੇਸ ਦੇ ਲਾਗੇ ਬਹਿ ਕੇ ਮੇਰੇ ਘਰ ਡਗ ਫੋਰਡ ਨੇ ਗੱਲ ਕਹੀ ਸੀ ਕਿ ਜੀ ਅਸੀਂ ਮੇਰੇ ਘਰ ਬਹਿ ਕੇ ਅਸੀਂ ਕਈ ਗੱਲਾਂ ਕੀਤੀਆਂ, ਬੜੀਆਂ ਡਿਸਕਸ਼ਨਸ ਹੋਈਆਂ। ਪਰ ਜਿਹੜੀ ਇਹ ਟੈਰਿਫ ਵਾਲੀ ਐਡ ਓਨਟੈਰੀਓ ਨੇ ਚਲਾਤੀ ਸੀ, ਹੁਣ ਕੱਲ੍ਹ ਜਦੋਂ ਬੀ ਸੀ ਦੇ ਪ੍ਰੀਮੀਅਰ ਨੇ ਕਿਹਾ ਤਾ ਕਿ ਭਾਈ ਅਸੀਂ ਨਹੀਂ ਚਲਾਉਂਦੇ ਐਡ, ਤਾਂ ਜ਼ਾਹਿਰ ਸੀ ਇਹ ਵੀ ਪੁੱਛਿਆ ਜਾਣਾ ਡਗ ਫੋਰਡ ਨੂੰ ਵੀ ਦੱਸੋ ਵੀ ਹੁਣ ਤੁਹਾਡਾ ਕੀ ਕਹਿਣਾ
ਜੀ।
ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਤੇ ਮੁਆਫ਼ੀ ਵੀ ਮੰਗ ਲਈ ਡੋਨਲਡ ਟਰੰਪ ਤੋਂ ਉਸ ਐਡ ਕਰਕੇ। ਮਾਰਕ ਕਾਰਨੀ ਨੇ ਖੁਦ ਇਸ ਗੱਲ ਨੂੰ ਤਸਦੀਕ ਕੀਤਾ ਕਿ ਹਾਂ ਮੁਆਫ਼ੀ ਮੰਗੀ ਸੀ। ਕਹਿੰਦੇ ਤੁਸੀਂ ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਕਹਿੰਦੇ ਪਹਿਲੀ ਗੱਲ ਤਾਂ ਇਹ, ਮੈਂ ਕਦੇ ਟਰੰਪ ਤੋਂ ਮਾਫ਼ੀ ਨਾ ਮੰਗਦਾ, ਆਈ ਵੁੱਡ ਨੈਵਰ ਅਪੋਲੋਜਾਈਜ਼। ਕਹਿੰਦੇ ਬਾਕੀ ਇਹ ਗੱਲ ਆ ਕਿ ਕਿਉਂਕਿ ਪਹਿਲਾਂ ਰਿਪੋਰਟ ਕੀ ਆਈ ਸੀ ਕਿ ਮਾਰਕ ਕਾਰਨੀ ਨੇ ਡਗ ਫੋਰਡ ਨੂੰ ਇਹ ਕਿਹਾ, ਮਾਰਕ ਕਾਰਨੀ ਨੇ ਇਹ ਗੱਲ ਆਖੀ ਸੀ ਕਿ ਮੈਂ ਕਿਹਾ ਸੀ ਯਾਰ ਐਡ ਨਾ ਚਲਾਓ। ਡਗ ਫੋਰਡ ਨੇ ਕੱਲ ਇਹ ਕਿਹਾ, ਕਹਿੰਦੇ ਵੀ ਮੇਰੀ ਜਿਹੜੀ ਰਿਕਲੈਕਸ਼ਨ ਆ ਉਸ ਸਾਰੀ ਕਨਵਰਸੇਸ਼ਨ ਦੀ ਮਾਰਕ ਕਾਰਨੀ ਦੇ ਨਾਲ ਐਡ ਦੇ ਨਾਲ ਸੰਬੰਧਿਤ ਜਿਹੜੀ ਗੱਲ ਹੋਈ, ਕਹਿੰਦੇ ਮੇਰੀ ਜਿਹੜੀ ਯਾਦਦਾਸ਼ਤ ਮੈਨੂੰ ਜਿਹੜੀ ਗੱਲ ਦੱਸਦੀ ਉਹ ਵੱਖਰੀ ਆ, ਪਰ ਉਹਨਾਂ ਨੇ ਡੀਟੇਲਸ ਨਹੀਂ ਸਾਂਝੀਆਂ ਕੀਤੀਆਂ।
ਉਹਨਾਂ ਨੇ ਇਹ ਜ਼ਰੂਰ ਕਿਹਾ, ਕਹਿੰਦੇ ਵੀ ਮੈਨੂੰ ਮਾਰਕ ਕਾਰਨੀ ਨੇ ਏਸ਼ੀਆ ਤੋਂ 2 ਵਾਰ ਫੋਨ ਕੀਤਾ
ਨਾ
ਇਹ ਕਹਿਣ ਲਈ ਕਿ ਐਡ ਨਾ ਚਲਾਈ ਜਾਵੇ।
ਚੰਗੇ ਯਾਰ ਨੂੰ ਕਿਸੇ ਕੰਮ ਤੋਂ ਵਰਜਿਤ ਕਰਨ ਲਈ ਜੇ ਤੁਹਾਨੂੰ 2 ਵਾਰ ਵੀ ਕਹਿਣਾ ਪਏ, ਦੁੱਖ ਤੇ ਲੱਗਦਾ ਬਸ।
ਦੈਟਸ 1 too many। ਇਹ ਤੁਸੀਂ ਤਾਂ ਕੰਮ ਪਾ ਕੇ ਮੇਰਾ ਨਾਂ ਕਿਉਂ ਲਿਆ ਜੀ? ਦੁੱਖ ਤਾਂ ਲੱਗਦਾ ਬਸ ਜੀ, ਚੰਗੇ ਯਾਰ ਨੂੰ ਦੇਖ। ਮੈਨੂੰ ਹੁਣ ਸੋਚਣਾ ਪੈਣਾ ਵੀ ਕਿਹੜੀ ਗੱਲ ਆ ਜਿਹੜੀ ਤੁਹਾਨੂੰ 2 ਵਾਰ ਕਹਿਣੀ ਪਈ।
ਨਹੀਂ ਨਹੀਂ ਨਹੀਂ, ਮੈਂ ਉਹਦਾ ਵਜ਼ਨ ਵਧਾਉਣ ਲਈ ਤੁਹਾਡਾ ਨਾਂ ਪਾਇਆ।
ਠੀਕ ਆ ਵਿਜੇ
ਜੀ, ਨਹੀਂ ਬਸ ਵੀ ਓਵਰ ਵੇਟ ਨਹੀਂ ਹੈਗੇ ਹੁਣ,
ਵਜ਼ਨ ਵਧਾਉਣ ਵਾਸਤੇ ਨਾ ਮੇਰਾ ਨਾਂ ਲਿਆ। ਇਹ ਵੀ ਗੱਲ ਠੀਕ ਹੈ
ਜੀ ਜੀ।
ਅੱਛਾ, ਸੋ ਉਹਨਾਂ ਨੇ ਕਿਹਾ ਡਗ ਫੋਰਡ ਨੇ, ਕਹਿੰਦੇ ਵੀ ਮੈਨੂੰ 2 ਵਾਰ ਫੋਨ ਆਇਆ ਏਸ਼ੀਆ ਤੋਂ, ਮਾਰਕ ਕਾਰਨੀ ਨੇ 2 ਵਾਰੀ ਕਿਹਾ ਕਿ ਤੁਸੀਂ ਇਹ ਐਡ ਨਾ ਚਲਾਓ, ਤੇ ਕਹਿੰਦੇ ਪਰ ਮੈਂ ਉਹਨਾਂ ਦੀ ਗੱਲ ਸੁਣੀ ਨਹੀਂ, ਆਪ ਹੀ ਉਹਨਾਂ ਨੇ ਕਿਹਾ
ਜੀ ਜੀ।
ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਸੋਮਵਾਰ ਤੋਂ ਐਡ ਬੰਦ ਕਰੂੰਗਾ, ਵੀ ਵੀਕਐਂਡ ਤੇ ਤਾਂ ਐਡ ਚੱਲਦੀ ਰਹੇਗੀ 2 ਗੇਮਸ ਵਰਲਡ ਸੀਰੀਜ਼ ਦੀਆਂ 2 ਗੇਮਸ ਦੌਰਾਨ, ਤੇ ਪਰ ਉਹ 3 ਦਿਨ ਹੋ ਜਾਣੇ ਸੀ ਡੋਨਲਡ ਟਰੰਪ ਨੂੰ ਨਾਰਾਜ਼ਗੀ ਵਿਅਕਤ ਕੀਤੀ ਹੋਣ
ਤੱਕ,
ਕਿਉਂਕਿ ਉਹਨਾਂ ਨੇ ਵੀਰਵਾਰ ਰਾਤ ਨੂੰ ਟਰੂਥ ਸੋਸ਼ਲ ਦੇ ਉੱਤੇ ਪੋਸਟ ਪਾਈ ਸੀ ਇਹ। ਉਹਨੂੰ ਯਾਦ ਹੋ ਤਾਂ ਸ਼ਾਮ ਵਾਲਾ ਸ਼ੋਅ ਚੱਲਦਾ ਸੀ, ਦੈਟਸ ਵਾਈ ਰਿਮੈਂਬਰ ਕਿ ਅਚਾਨਕ ਉਹ ਪੋਸਟ ਆਈ ਸੀ 9:15 ਤੇ ਫਿਰ ਸ਼ੁੱਕਰਵਾਰ ਸਵੇਰ ਤੋਂ ਰੌਲਾ ਜਿਹੜਾ ਜ਼ਿਆਦਾ ਵੱਧ ਗਿਆ, ਡੋਨਲਡ ਟਰੰਪ ਨੇ ਹੋਰ ਪੋਸਟ ਵਗੈਰਾ ਪਾਤੀਆਂ ਟਰੂਥ ਸੋਸ਼ਲ ਤੇ ਕਿ ਸਾਰੀ ਗੱਲਬਾਤ ਖਤਮ, 10% ਐਡੀਸ਼ਨਲ ਟੈਰਿਫ ਵੀ ਲਗਾਵਾਂਗਾ, ਪਰ ਜਿਹੜੀ ਐਡ ਬੰਦ ਹੋਈ ਉਹ ਜਾ ਕੇ ਹੋਈ ਸੋਮਵਾਰ ਨੂੰ। ਸੋ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ ਇਹ ਐਡ ਚੱਲਦੀ ਰਹੀ
ਜੀ,
ਤੇ ਉਹਦੇ ਕਰਕੇ ਨਾਰਾਜ਼ਗੀ ਜਿਹੜੀ ਆ ਕਾਫੀ ਹੋਈ। ਪਰ ਨਾਲ ਹੀ ਡਗ ਫੋਰਡ ਨੇ ਕਿਹਾ, ਜਿਹੜੀ ਤੁਸੀਂ ਕਹਿੰਦੇ ਯਾਰੀ ਕਿਤੇ ਟੁੱਟ ਤਾਂ ਨਹੀਂ ਜਾਏਗੀ ਡੋਨਲਡ ਟਰੰਪ ਦੇ ਕਰਕੇ, ਡਗ ਫੋਰਡ ਨੇ ਕਿਹਾ, ਕਹਿੰਦੇ ਨਹੀਂ ਸਾਡੀ ਰਿਲੇਸ਼ਨਸ਼ਿਪ, ਕਹਿੰਦੇ ਇਟ ਰਿਮੇਨਸ ਵੈਰੀ ਸਟਰੋਂਗ।
ਕਹਿੰਦੇ ਮੈਂ ਸਮਝਦਾ ਵੀ ਉਹ ਵੀ ਕਿੰਨਾ ਫਸੇ ਹੋਏ ਨੇ,
ਕਹਿੰਦੇ ਮੈਂ ਸਮਝਦਾ ਵੀ ਉਹ ਚਾਹੁੰਦੇ ਨੇ ਪ੍ਰੈਜ਼ੀਡੈਂਟ ਨਾਲ ਗੱਲਬਾਤ ਕਰਨਾ, ਪ੍ਰੈਜ਼ੀਡੈਂਟ ਗੱਲ ਨਹੀਂ ਕਰਨਾ ਚਾਹੁੰਦੇ। ਕਹਿੰਦੇ ਪਰ ਤੁਸੀਂ ਦੇਖੋ ਡਗ ਫੋਰਡ ਕਿੰਨੇ ਕੌਨਫੀਡੈਂਸ ਦੇ ਵਿੱਚ ਗੱਲ ਕਰਦੇ ਆ। ਕਹਿੰਦੇ ਪਰ ਪ੍ਰੋਬਲਮ ਇਹ ਆ ਕਿ ਪ੍ਰੈਜ਼ੀਡੈਂਟ ਸਾਨੂੰ ਇੱਕ ਬੜੀ ਟੈਰੀਬਲ ਡੀਲ ਦੇਣ ਲੱਗੇ ਸੀ, ਜਿਵੇਂ ਕਿ ਉਹਨਾਂ ਨੇ ਯੂਕੇ ਨਾਲ ਦਿੱਤੀ ਆ,
ਜਪਾਨ
ਉਸ ਤੋਂ ਵੀ ਕਹਿੰਦੇ ਖਰਾਬ ਉਹਨਾਂ ਨੇ ਡੀਲ ਕੀਤੀ ਸਾਡੇ ਨਾਲ, ਵੀ ਵੀਅਰ ਆਲਸੋ ਗੋਇੰਗ ਡਾਊਨ ਦੈਟ ਰੈਬਿਟ ਹੋਲ, ਸਾਡੇ ਨਾਲ ਵੀ ਕਹਿੰਦੇ ਉਸੇ ਤਰ੍ਹਾਂ ਦੀ ਇੱਕ ਟੈਰੀਬਲ ਡੀਲ ਹੋ ਜਾਣੀ ਸੀ, ਮੈਂ ਤਾਂ ਬਚਾਇਆ, ਕਹਿੰਦੇ ਨੋ ਡੀਲ ਇਜ਼ ਬੈਟਰ ਦੈਨ ਬੈਡ ਡੀਲ।
ਮੈਂ ਤਾਂ ਹਮੇਸ਼ਾ ਇਹ ਗੱਲ ਕਰਦਾ ਵੀ ਇਸ ਤੋਂ ਮਾੜੀ ਡੀਲ ਨਾਲ ਤੋਂ ਡੀਲ ਨਾ ਹੀ ਹੋਵੇ ਤਾਂ ਚੰਗੀ ਆ।
ਹਾਂਜੀ,
ਸੋ ਇਹ ਸਾਰੀ ਗੱਲਬਾਤ ਹੋਈ ਆ, ਪਰ ਐਟਲੀਸਟ ਹੁਣ ਇਹ ਆ ਕਿ ਐਂਟੀ ਟੈਰਿਫ ਐਡਸ ਅਮਰੀਕਾ ਦੇ ਵਿੱਚ ਕਿਸੇ ਵੀ ਕੈਨੇਡੀਅਨ ਸੂਬੇ ਵੱਲੋਂ ਚਲਾਈਆਂ ਜਾਣੀਆਂ ਉਹ ਹੁਣ ਬੰਦ ਨੇ। ਓਨਟੈਰੀਓ ਵਾਲੀ ਐਡ ਬੰਦ ਹੋ ਗਈ ਸੀ, ਬੀ ਸੀ ਦੇ ਪ੍ਰੀਮੀਅਰ ਨੇ ਕਹਿਤਾ ਕਿ ਜਿਹੜੀਆਂ ਡਿਜੀਟਲ ਐਡਸ ਇਸ ਮਹੀਨੇ ਤੋਂ ਸ਼ੁਰੂ ਕਰਨੀਆਂ ਅਸੀਂ ਨਹੀਂ ਚਲਾਉਂਦੇ। ਪਰ ਡੋਨਲਡ ਟਰੰਪ ਕੈਨੇਡਾ ਦੇ ਨਾਲ ਕਦ ਦੁਬਾਰਾ ਗੱਲਬਾਤ ਸ਼ੁਰੂ ਕਰਨਗੇ, ਮਾਰਕ ਕਾਰਨੀ ਨੂੰ ਕਦੋਂ ਦੁਬਾਰਾ ਮਿਲਣਗੇ, ਉਹਨੂੰ ਲੈ ਕੇ ਅਜੇ ਤੱਕ ਕੋਈ ਕਲੈਰਿਟੀ ਨਹੀਂ ਹੈ। ਵਾਸੂ ਜੀ, ਅੱਜ ਫੈਡਰਲ ਬਜਟ ਡੇ ਹੈ, ਆਖਿਰ ਫਾਈਨਲੀ ਲਗਭਗ 1.5 ਸਾਲ ਦੇ ਵਕਫੇ ਤੋਂ ਬਾਅਦ ਫੈਡਰਲ ਸਰਕਾਰ ਵੱਲੋਂ ਬਜਟ ਪ੍ਰਜੈਂਟ ਕੀਤਾ ਜਾ ਰਿਹਾ। ਆਮ ਤੌਰ 'ਤੇ ਹੁਣ ਤੱਕ ਦੀ ਰਵਾਇਤ ਇਹ ਰਹੀ ਆ ਕਿ ਫੈਡਰਲ ਬਜਟ ਅਪ੍ਰੈਲ ਦੇ ਮਹੀਨੇ ਦੇ ਵਿੱਚ ਪ੍ਰਜੈਂਟ ਕੀਤਾ ਜਾਂਦਾ। ਐਤਕੀ ਅਪ੍ਰੈਲ ਦੇ ਵਿੱਚ ਇਲੈਕਸ਼ਨ ਹੋਇਆ ਸੀ, ਉਸ ਤੋਂ ਬਾਅਦ ਫਿਰ ਬਜਟ ਆ ਨਹੀਂ ਸਕਿਆ। ਫਾਈਨਲੀ ਇਹ ਦੱਸਿਆ ਗਿਆ ਸੀ ਬਿਗਨਿੰਗ ਅਕਟੋਬਰ ਦੇ ਵਿੱਚ ਕਿ 4 ਨਵੰਬਰ ਨੂੰ ਬਜਟ ਆਏਗਾ। ਸੋ ਇਹ 4 ਨਵੰਬਰ ਹੈ, ਅੱਜ ਪਤਾ ਲੱਗੂ ਕਿ ਬਜਟ ਦੇ ਵਿੱਚ ਕੀ ਕੁਝ ਸ਼ਾਮਿਲ ਕੀਤਾ ਜਾਂਦਾ। ਇੱਕ ਗੱਲ ਪੱਕੀ ਆ ਕਿ ਡੈਫੀਸਿਟ ਬਹੁਤ ਤਕੜਾ ਹੋਏਗਾ, 70 ਬਿਲੀਅਨ ਤੋਂ ਲੈ ਕੇ 100 ਬਿਲੀਅਨ ਡਾਲਰ ਦੇ ਵਿੱਚ ਦਾ ਡੈਫੀਸਿਟ ਹੋ ਸਕਦਾ। ਨਾਲ ਹੀ ਪਤਾ ਇਹ ਵੀ ਲੱਗੇਗਾ ਕਿ ਸਰਕਾਰ ਨੇ ਕਿੱਥੋਂ ਕਿੱਥੋਂ ਬੱਚਤਾਂ ਲੱਭੀਆਂ ਨੇ, ਕਿੱਥੋਂ ਕਿੱਥੋਂ ਸੇਵਿੰਗਸ ਹੋਣਗੀਆਂ, ਕਿਹੜੇ ਕਿਹੜੇ ਨਵੇਂ ਫੰਡਸ ਵਗੈਰਾ ਸਰਕਾਰ ਵੱਲੋਂ ਮੁਹੱਈਆ ਕਰਵਾਏ ਜਾ ਰਹੇ ਨੇ। ਸੋ ਉਹਦੇ ਬਾਰੇ ਇੱਕ ਇੱਕ ਕਰਕੇ ਗੱਲ ਕਰਦੇ ਹਾਂ। ਪਰ ਪਹਿਲਾਂ ਗੱਲ ਇਹ ਕਰ ਲਈਏ ਕਿ ਜਦੋਂ ਫੈਡਰਲ ਬਜਟ ਹੁੰਦਾ ਅਤੇ ਇੱਕ ਵਾਰ ਉਹਨਾਂ ਨੇ ਬਜਟ ਪ੍ਰੈਜੈਂਟ ਕੀਤਾ, ਉਹਨਾਂ ਨੇ ਨਵੇਂ ਸ਼ੂਜ਼ ਨਹੀਂ ਸੀ ਖਰੀਦੇ, ਉਹਨਾਂ ਨੇ ਪੁਰਾਣੇ ਸ਼ੂਜ਼ ਰਿਪੇਅਰ ਕਰਾਏ ਸੀ। ਉਹ ਕਹਿੰਦੇ ਵੀ ਸਾਡਾ ਬਚਤਾਂ ਕਰਨ ਵਾਲਾ, ਸਰਫਾ ਕਰਕੇ ਚੱਲਣ ਵਾਲਾ ਬਜਟ ਆ।
ਕੋਵਿਡ 19 ਵੇਲੇ ਇੱਥੇ ਆਪਣੇ ਸੂਬੇ ਦੇ ਵਿੱਚ ਵੀ ਮੇਰਾ ਖਿਆਲ ਉਦੋਂ ਕੈਰਲ ਜੇਮਸ ਨੇ ਵੀ ਸ਼ਾਇਦ ਇਸ ਤਰ੍ਹਾਂ ਦਾ ਕੰਮ ਕੀਤਾ
ਜੀ ਉਹਨਾਂ ਨੇ ਵੀ। ਸੋ ਕਿਉਂਕਿ ਸਿੰਬਲਿਜ਼ਮ ਬੜਾ ਇਹਦੇ ਵਿੱਚ ਜੁੜਿਆ ਹੁੰਦਾ, ਇੱਕ ਇੱਕ ਸੰਕੇਤ ਇਹ ਵੀ ਹੁੰਦਾ ਨਵੇਂ ਸ਼ੂਜ਼ ਖਰੀਦਣ ਦਾ ਵੀ ਤੁਸੀਂ ਸਾਬਤ ਕਦਮ ਨਾਲ ਹਨਾ ਇੱਕ ਫਾਈਨੈਂਸ਼ੀਅਲ ਪਲਾਨ ਲੈ ਕੇ ਅੱਗੇ ਵੱਧ ਰਹੇ ਹੋ, ਔਨ ਅ ਫਰਮ ਫੁਟਿੰਗ, ਔਨ ਦ ਰਾਈਟ ਫੁੱਟ।
ਸੋ ਇਹਦੇ ਸੰਕੇਤ ਹੁੰਦੇ ਨੇ ਕਿ ਆਮ ਤੌਰ ਤੇ ਵੀ ਜੇਕਰ ਬਹੁਤ ਵਧੀਆ ਤਰੀਕੇ ਦੇ ਕੋਈ ਬੜੇ ਸ਼ਾਈਨੀ ਜਿਹੇ ਸ਼ੂਜ਼ ਖਰੀਦੇ ਜਾਣ
ਤੇ
ਫਿਰ ਹੁੰਦਾ ਕਿ ਇਸ ਵਾਰ ਬੜਾ ਸਪੈਂਡਿੰਗ ਵਾਲਾ ਬਜਟ ਹੋਏਗਾ, ਕਈ ਤਰ੍ਹਾਂ ਦੇ ਖਰਚੇ ਨਵੇਂ ਕੀਤੇ ਜਾਣਗੇ। ਜੇ ਰਨਰਸ ਵਗੈਰਾ ਖਰੀਦ ਲੈਣ ਫਿਰ ਬੜਾ ਪ੍ਰੈਕਟੀਕਲ ਕਿਸਮ ਦਾ ਵਰਕਰ ਸੈਂਟ੍ਰਿਕ ਬਜਟ ਹੋਏਗਾ, ਇਸ ਤਰ੍ਹਾਂ ਦੇ ਸੰਕੇਤ ਹੁੰਦੇ ਨੇ।
ਜੇ
ਪੁਰਾਣੇ ਸ਼ੂਜ਼ ਰਿਪੇਅਰ ਕਰਾ ਲਏ ਤਾਂ ਬੜਾ ਆਸਟੈਰਿਟੀ ਵਾਲਾ ਬਜਟ ਹੋਏਗਾ। ਸੋ ਇਸ ਵਾਰ ਸਾਡੇ ਫਾਈਨੈਂਸ ਮਿਨਿਸਟਰ ਨੇ ਸੰਕੇਤ ਇਹ ਦਿੱਤਾ ਕਿ ਵੀ ਵਾਂਟ ਟੂ ਇਨਵੈਸਟ ਮੋਰ ਇਨ ਕੈਨੇਡਾ, ਕਿਉਂਕਿ ਉਹਨਾਂ ਨੇ ਕਬੈਕ ਦੀ ਇੱਕ ਫੈਮਿਲੀ ਰਨ ਇੱਕ ਬਿਜ਼ਨਸ ਆ ਜਿਹੜੇ ਸ਼ੂਜ਼ ਬਣਾਉਂਦੇ ਨੇ,
ਬੁਲਟ ਸ਼ੂਜ਼,
ਸੋ
ਬੁਲਟ ਬੂਟਸ,
ਹਾਂ ਬੂਟਸ। ਸੋ ਉਹ ਆਮ ਤੌਰ ਤੇ ਕਾਊਬੋਏ ਬੂਟਸ ਬਣਾਉਂਦੇ ਨੇ ਤੇ RCMP ਨੂੰ, ਕੈਨੇਡੀਅਨ ਆਰਮ ਫੋਰਸਿਸ ਨੂੰ ਵੀ ਸਪਲਾਈ ਕਰਦੇ ਨੇ। ਸੋ ਸਾਡੇ ਫਾਈਨੈਂਸ ਮਿਨਿਸਟਰ ਨੇ ਉੱਥੇ ਜਾ ਕੇ ਆਪਣਾ ਸ਼ੂ ਆਪ ਤਿਆਰ ਕੀਤਾ
ਸਟਾਫ ਦੀ ਮਦਦ
ਦੇ ਨਾਲ, ਤੇ ਫਿਰ ਉਹਨਾਂ ਨੇ ਆਕਸਫੋਰਡ ਸਟਾਈਲ ਜਿਹੜੇ ਡਰੈਸ ਸ਼ੂਜ਼ ਉੱਥੋਂ ਖਰੀਦੇ। ਤੇ ਉਹ ਇੱਕ ਸੰਕੇਤ ਸੀ ਕਿ ਅਸੀਂ ਕੈਨੇਡੀਅਨ ਬਿਜ਼ਨਸਿਸ ਨੂੰ ਹੋਰ ਵਧਾਵਾ ਦੇਣਾ ਚਾਹੁੰਦੇ ਹਾਂ, ਕਿ ਅਸੀਂ ਕੈਨੇਡੀਅਨ ਬਿਜ਼ਨਸਿਸ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ
ਹਾਂ। ਸੋ ਹਾਂ, ਸੋ ਜਿਹੜਾ ਇਹ ਬਜਟ ਆ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ। ਵਾਸੂ ਜੀ, ਹੁਣ ਜਿਹੜੀ ਗੱਲ ਸਾਹਮਣੇ ਪਤਾ ਲੱਗਦੀ ਪਈ ਆ, ਕੁਝ ਚੀਜ਼ਾਂ ਜਿਹੜੀਆਂ ਕਿ ਕਹਿ ਲਓ ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ਹੋ ਰਹੀਆਂ ਨੇ, ਅਫਕੋਰਸ ਇਹਦੇ ਮੁਕੰਮਲ ਵੇਰਵੇ ਵਿਦ ਐਟਰੀਬਿਊਸ਼ਨ ਅੱਜ ਲੇਟਰ ਔਨ ਇਨ ਦਾ ਡੇ ਸਾਹਮਣੇ ਆ ਜਾਣਗੇ। ਇੱਕ ਇਹ ਕਿਹਾ ਜਾ ਰਿਹਾ ਕਿ $50 billion ਦਾ ਲੋਕਲ ਇਨਫਰਾਸਟ੍ਰਕਚਰ ਫੰਡ ਸਥਾਪਿਤ ਕੀਤਾ ਜਾਏਗਾ ਇਸ ਬਜਟ ਦੇ ਵਿੱਚ, ਬਿਲਡ ਕਮਿਊਨਿਟੀ ਸਟਰੋਂਗ ਫੰਡ, ਜਿਹੜਾ ਕਿ ਦੱਸਿਆ ਜਾ ਰਿਹਾ ਵੀ 10 ਸਾਲਾਂ ਓਵਰ ਦ ਕੋਰਸ ਆਫ 10 years ਇਸ ਨੂੰ ਡਿਸਟ੍ਰੀਬਿਊਟ ਕੀਤਾ ਜਾਣਾ। ਪਰ ਇਹਦੇ ਇਹ ਜਿਹੜਾ $50 billion ਦਾ 10 year ਫੰਡ ਹੋਏਗਾ, ਇਹਨੇ ਸਪੈਸੀਫਿਕਲੀ ਫੋਕਸ ਕਰਨਾ ਹੈ ਇਨਫਰਾਸਟ੍ਰਕਚਰ ਬਿਲਡਿੰਗ 'ਤੇ, ਜਿਹਦੇ ਵਿੱਚ ਹਾਊਸਿੰਗ, ਟਰਾਂਸਪੋਰਟੇਸ਼ਨ, ਹੈਲਥ ਕੇਅਰ ਇਨਫਰਾਸਟ੍ਰਕਚਰ, ਜਿਵੇਂ ਨਵੇਂ ਹਸਪਤਾਲ ਬਣਾਉਣੇ, ਉਹਨਾਂ ਵਾਸਤੇ ਇੱਕ ਲੈਦੀ ਸਟਰੀਮ ਇਹਦੇ ਵਿੱਚ ਸ਼ਾਮਿਲ ਕੀਤੀ ਜਾਏਗੀ, ਅਤੇ ਇਸੇ ਤਰ੍ਹਾਂ ਐਮਰਜੈਂਸੀ ਸਰਵਿਸਿਜ਼ ਜਿਹੜੀਆਂ ਹੈਲਥ ਰਿਲੇਟਡ ਐਮਰਜੈਂਸੀ ਸਰਵਿਸਿਜ਼ ਨੇ ਉਹਨਾਂ ਵਾਸਤੇ ਇੱਕ ਲੈਦੀ ਸਟਰੀਮ ਹੋਏਗੀ। ਜਿਹੜਾ ਇਹ ਵਾਲਾ ਪਰਟੀਕੁਲਰ ਪਹਿਲੂ ਆ, ਇਹ ਹੋ ਸਕਦਾ ਕਿ NDP ਨੂੰ ਭਾਜਵੇ, ਕਿਉਂਕਿ NDP ਨੇ ਇਹ ਕਿਹਾ ਸੀ ਨਾ ਵੀ ਜੇ ਬਹੁਤੇ ਕਟੌਤੀਆਂ ਵਾਲਾ ਬਜਟ ਹੋਇਆ ਅਸੀਂ ਸਪੋਰਟ ਕੋਈ ਨਹੀਂ ਕਰਨਾ। ਸੋ ਇਹ ਹੋ ਸਕਦਾ ਕਿ ਇਹ ਚੀਜ਼ NDP ਨੂੰ ਲਭਾ ਲਵੇ।
ਪਰ ਇਹ ਹੈ ਕਿ ਇਹ $50 billion ਸਾਰੇ ਦੇ ਸਾਰੇ ਨਵੇਂ ਨਹੀਂ ਹੋਣੇ
ਜੀ,
ਸੋ ਇੱਧਰੋਂ ਉੱਧਰੋਂ ਪੈਸੇ ਕੱਟ ਕੇ ਜੁਗਾੜ ਕੇ ਇੱਕ ਫੰਡ ਦੇ ਵਿੱਚ ਪਾ ਕੇ ਪੇਸ਼ ਕੀਤੇ ਜਾਣਗੇ
ਜੀ।
ਸੋ ਕਿਉਂਕਿ ਜਿਵੇਂ ਦੱਸਿਆ ਜਾ ਰਿਹਾ ਵੀ ਜਿਹੜਾ ਕੈਨੇਡਾ ਪਬਲਿਕ ਟ੍ਰਾਂਜ਼ਿਟ ਫੰਡ ਆ ਉਹਦੇ ਵਿੱਚੋਂ ਥੋੜ੍ਹੇ ਬਹੁਤ ਪੈਸੇ ਕੱਢ ਕੇ ਇੱਧਰ ਪਾ ਦਿੱਤੇ ਜਾਣਗੇ, ਅਤੇ ਹੋ ਸਕਦਾ ਵੀ ਕਿ ਹੈਲਥ ਕੇਅਰ ਫੰਡਿੰਗ ਨਾਲ ਸੰਬੰਧਿਤ ਵੀ ਕੋਈ ਸਟਰੀਮ ਜਿਹੜੀ ਕੈਨੇਡਾ ਹੈਲਥ ਟ੍ਰਾਂਸਫਰ ਤੋਂ ਵੱਖਰੀ ਚੱਲਦੀ ਹੋਵੇ ਉਹਦੇ ਵਿੱਚੋਂ ਪੈਸੇ ਕੱਢ ਕੇ ਥੋੜ੍ਹੇ ਜਿਹੇ ਚ ਪਾ ਦੇਣਗੇ, ਹਾਊਸਿੰਗ ਚੋਂ ਹੋਰ ਕਿਸੇ ਪਲਾਨ ਚੋਂ, ਕੰਸੋਲੀਡੇਟਿਡ ਫੰਡ। ਨੰਬਰ ਸੁਣਨ ਚੰਗਾ ਲੱਗਦਾ ਵੀ 10 ਸਾਲਾਂ ਦੇ ਵਿੱਚ $50 billion ਨਾਲ ਅੱਗੇ ਲੋਕਲ ਲਾਤਾ, ਉਹਦੇ ਨਾਲ ਜਿਹੜੀਆਂ ਲੋਕਲ ਕਮਿਊਨਿਟੀਜ਼ ਨੂੰ ਵੀ ਖੁਸ਼ ਹੋ ਜਾਣਗੀਆਂ। ਸੋ ਇਹ ਇੱਕ PR ਐਕਸਰਸਾਈਜ਼ ਵੀ ਲੱਗਦੀ ਆ, ਪਰ ਇਹਦਾ ਸਵਾਗਤ ਹੋਣਾ ਚਾਹੀਦਾ ਜੇਕਰ ਇਹ ਫੰਡ ਇਸ ਤਰ੍ਹਾਂ ਦਾ ਕੋਈ ਸਥਾਪਿਤ ਹੁੰਦਾ, ਜੇ ਕੋਈ ਐਡੀਸ਼ਨਲ ਮਨੀ ਹੈ ਐਕਚੁਅਲ ਦੇ ਵਿੱਚ ਆਉਂਦੀ
ਹੈ। ਐਂਡ ਦੂਜੀ ਗੱਲ ਇਹ ਵੀ ਹੈ ਵਾਸੂ ਜੀ ਕਿ ਐਕਸਟਰਾ ਪੈਸੇ ਚਲੋ ਜੇ ਸਰਕਾਰ ਮੁਹੱਈਆ ਕਰਵਾਉਂਦੀ ਹੈ ਦੈਟਸ ਆਲਵੇਜ਼ ਵੈਲਕਮ, ਪਰ ਉਹਦਾ ਫਿਰ ਅਕਾਊਂਟੇਬਿਲਿਟੀ ਮੈਕਨਿਜ਼ਮ ਕੀ ਹੋਏਗਾ ਕਿ ਜਿਹੜੇ ਉਹ ਪੈਸੇ ਨੇ ਉਹਨਾਂ ਦੀ ਵਰਤੋਂ ਕਿੱਥੇ ਹੋ ਰਹੀ ਆ, ਉਹ ਕਿਤੇ ਐਡਮਿਨ ਕੋਸਟਸ ਦੇ ਵਿੱਚ ਤੇ ਫਾਲਤੂ ਦੇ ਡਿਲੇਜ਼ ਦੇ ਵਿੱਚ ਤੇ ਨਹੀਂ ਪੈਸੇ ਕਿਤੇ ਜ਼ਾਇਆ ਹੋ ਜਾਣਗੇ। ਪਰ ਦੇਖੋ ਲੋਕਲ ਇਨਫਰਾਸਟ੍ਰਕਚਰ ਦੇ ਵਿੱਚ ਬਿਹਤਰੀ ਦੀ ਬਹੁਤ ਜ਼ਿਆਦਾ ਜ਼ਰੂਰਤ ਆ, ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਜਿਸ ਹਿਸਾਬ ਦੇ ਨਾਲ ਆਬਾਦੀ ਵਧੀ ਆ ਉਸ ਹਿਸਾਬ ਦੇ ਨਾਲ ਸਾਡੇ ਇਨਫਰਾਸਟ੍ਰਕਚਰ ਦੇ ਵਿੱਚ ਗਰੋਥ ਨਹੀਂ ਦੇਖੀ ਗਈ। ਸੋ ਇਸ ਚੀਜ਼ ਬਾਰੇ ਦੇਖਦੇ ਹਾਂ, ਡੀਟੇਲਸ ਤੇ ਅੱਜ ਲੇਟਰ ਔਨ ਸਾਹਮਣੇ ਆਉਣਗੀਆਂ। ਪਰ ਜੇ $50 billion ਜਿਹਦੇ ਵਿੱਚ ਕੁਝ ਨਵੇਂ ਪੈਸੇ ਕੁਝ ਵੱਖੋ ਵੱਖਰੇ ਫੰਡਸ ਚੋਂ ਪੈਸੇ ਜੋੜ ਕੇ ਲਿਆਉਂਦੇ ਜਾ ਰਹੇ ਨੇ, ਬਚਤਾਂ ਕਿੱਥੋਂ ਕੀਤੀਆਂ ਜਾਣੀਆਂ? ਇੱਕ ਤੇ ਜਸਟਿਨ ਟਰੂਡੋ ਦੀ ਸਰਕਾਰ ਵੇਲੇ ਇੱਕ ਨੀਤੀ ਐਲਾਨੀ ਗਈ ਸੀ ਕਿ 2031 ਤੱਕ 2 billion ਨਵੇਂ ਰੁੱਖ ਲਗਾਏ ਜਾਣਗੇ, ਉਹਦੇ ਵਿੱਚੋਂ ਤਕਰੀਬਨ 980 million ਰੁੱਖ ਲਗਾਉਣ ਦੀ ਕਮਿਟਮੈਂਟ ਆਲਰੇਡੀ ਹੋਈ ਵੀ ਹੋਈ ਆ।
ਸੋ 157 million ਲਗਾ ਦਿੱਤੇ ਗਏ ਨੇ, ਤੇ ਪਿਛਲੇ ਸਾਲ ਦੱਸਿਆ ਗਿਆ ਸੀ ਇਹ ਕਿ 716 million ਲਗਾਉਣ ਦੇ ਕੰਟਰੈਕਟ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ
ਜੀ,
ਤੇ
980 million ਦੀ ਕਮਿਟਮੈਂਟ,
ਤੁਸੀਂ 1 billion ਲੈ ਕੇ ਚੱਲੋ,
1 billion ਲੈ ਕੇ ਚੱਲੋ।
ਸੋ ਇਹ ਹੁਣ ਕਹਿ ਰਹੇ ਨੇ ਕਿ ਵੀ 2 billion ਲਾਉਣੇ ਨਹੀਂ ਆਪਾਂ, ਕਹਿੰਦੇ 1 billion ਦੀ ਹੀ ਕਮਿਟਮੈਂਟ ਰੱਖੋ, ਵੀ ਜਿਹੜੇ ਕੰਟਰੈਕਟ ਦੇ ਦਿੱਤੇ ਜਿਹੜੇ ਲਾ ਦਿੱਤੇ ਕਹਿੰਦੇ ਉਹ ਠੀਕ ਆ, ਬਾਕੀ ਕਹਿੰਦੇ ਜਿਹੜੇ 1 billion ਰੁੱਖ ਨੇ ਐਕਸਟਰਾ ਜਿਹੜੇ 2 billion ਪੂਰਾ ਕਰਨ ਲਈ ਉਹ ਲਗਾਉਣ ਦੀ ਲੋੜ ਨਹੀਂ, ਕਿਉਂਕਿ ਇਸ ਪੂਰੇ ਪ੍ਰੋਜੈਕਟ ਦੇ ਉੱਤੇ $3.2 billion ਰੱਖੇ ਗਏ ਸੀ ਫੋਰ ਓਵਰ 10 years
ਜੀ ਜੀ ਜੀ,
ਤੇ ਜੇ ਚੋਂ ਅੱਧੇ ਹੀ ਰੁੱਖ ਲਾਉਣੇ ਨੇ ਸੋ ਫਿਰ ਇਹਦੇ ਚੋਂ ਵੀ $1.5 billion ਬਚ ਜਾਏਗਾ
ਜੀ 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 ਬਿਲਕੁਲ। ਸੋ ਨਾਲ ਹੀ ਵਸੂ ਜੀ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜੀ ਅੱਜ ਦੇ ਬਜਟ ਦੇ ਵਿੱਚ ਇਹ ਵੀ ਦੱਸਿਆ ਜਾਣਾ ਕਿ ਜਿਹੜੇ ਮਿਲਟਰੀ ਫਲੀਟਸ ਨੇ, ਜਿਵੇਂ ਹੁਣ ਕੋਈ ਜਹਾਜ਼ ਨੇ ਤੇ ਹੋਰ ਜਿਹੜਾ ਕੋਈ ਇਕੁਇਪਮੈਂਟ ਆ, ਉਹਨੂੰ ਵੀ ਸਮੇਂ ਸਿਰ ਹੀ ਉਹਨੂੰ ਫੇਜ਼ ਆਊਟ ਕਰ ਦਿਓ, ਕਿਉਂਕਿ ਹੁਣ ਹੋ ਕੀ ਰਿਹਾ ਕਿ ਨਵਾਂ ਇਕਵਿਪਮੈਂਟ ਨਾ ਖਰੀਦੇ ਹੋਣ ਕਰਕੇ ਪੁਰਾਣੇ ਦੀ ਮੇਨਟੇਨੈਂਸ 'ਤੇ ਖਰਚਾ ਬੜਾ ਹੁੰਦਾ, ਅਤੇ ਉਹਦੇ ਕਰਕੇ ਜਿਹੜੀਆਂ ਔਨਗੋਇੰਗ ਮੇਨਟੇਨੈਂਸ ਕੋਸਟਸ ਨੇ ਉਹ ਬਚਣਗੀਆਂ। ਸੋ ਇੱਕ ਅਜਿਹਾ ਪਲੈਨ ਉਹਦੇ ਵਿੱਚ ਸਥਾਪਿਤ ਕੀਤਾ ਜਾਏਗਾ। ਅਤੇ ਨਾਲ ਹੀ ਵਾਸੂ ਜੀ, ਇੱਕ ਹੋਰ $1 billion ਸਪੈਸੀਫਿਕਲੀ ਇਸ ਚੀਜ਼ ਵਾਸਤੇ ਮਖਸੂਸ ਕੀਤੇ ਜਾਣਗੇ ਬਜਟ 'ਚ, ਕਿ ਜਿਹੜੇ ਕੋਈ ਹਾਈ ਕੁਆਲਿਟੀ ਰਿਸਰਚਰਸ ਨੇ ਜਾਂ ਕੋਈ ਵਧੀਆ ਟੈਲੈਂਟਡ ਵਿਅਕਤੀ ਨੇ, ਉਹਨਾਂ ਨੂੰ ਅਮਰੀਕਾ ਤੋਂ ਅਤੇ ਦੁਨੀਆ ਦੇ ਹੋਰਨਾਂ ਹਿੱਸਿਆਂ ਤੋਂ ਅਟਰੈਕਟ ਕੀਤਾ ਜਾ ਸਕੇ, ਵੀ ਤੁਸੀਂ ਕੈਨੇਡਾ ਮੂਵ ਹੋਣ ਬਾਰੇ ਸੋਚੋ।
ਇਹਦਾ ਜ਼ਿਕਰ ਮਾਰਕ ਕਾਰਨੀ ਪਹਿਲਾਂ ਵੀ ਕਰ ਚੁੱਕੇ ਨੇ
ਜੀ,
ਜਦੋਂ ਉਹਨਾਂ ਨੇ ਆਪਣੀ ਪ੍ਰੀ ਬਜਟ ਸਪੀਚ ਦਿੱਤੀ ਸੀ 28 ਅਕਤੂਬਰ ਨੂੰ ਸ਼ਾਇਦ, ਅਤੇ ਉਦੋਂ ਉਹਨਾਂ ਨੇ ਕਿਹਾ ਸੀ, ਕਹਿੰਦੇ ਕਿ ਇੰਟਰਨੈਸ਼ਨਲ ਟੈਲੈਂਟ ਅਟਰੈਕਸ਼ਨ ਇੱਕ ਸਾਡਾ ਪਲਾਨ ਅਸੀਂ ਬਜਟ ਵਿੱਚ ਸ਼ਾਮਲ ਕਰਾਂਗੇ
ਜੀ।
ਸੋ ਇਹ $1 billion ਉਹਦੇ ਵਾਸਤੇ ਰੱਖਿਆ ਜਾ ਸਕਦਾ। ਅਤੇ ਵਿਜੇ ਜੀ ਦੇਖੋ, ਹੁਣ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਬਿਲਡ ਕਮਿਊਨਿਟੀ ਸਟਰੋਂਗ ਫੰਡ $50 billion ਦਾ, ਉਹਦੇ ਵਿੱਚ ਆਪਾਂ ਗੱਲ ਕੀਤੀ ਕਿ ਹਾਊਸਿੰਗ ਵਾਸਤੇ ਵੀ ਪੈਸੇ ਹੋਣਗੇ, ਪਰ ਇੱਕ ਲਹਿਦਾ ਪ੍ਰੋਗਰਾਮ ਹੈ ਬਿਲਡ ਕੈਨੇਡਾ ਹੋਮਸ, ਉਹਦੇ ਵਾਸਤੇ $13 billion ਨੇ,
ਉਹ ਵੀ ਹੁਣੇ ਅਨਾਊਂਸ ਕੀਤਾ ਸੀ ਕੁਝ ਹਫ਼ਤੇ ਪਹਿਲਾਂ।
ਸੋ ਫਿਰ ਉਹ ਡੁਪਲੀਕੇਸ਼ਨ ਤਾਂ ਨਹੀਂ ਹੋਏਗੀ,
ਜਾਂ ਫਿਰ ਇਹ $13 billion ਵੀ 50 ਦਾ ਹਿੱਸਾ ਬਣ ਜੂ?
ਹਾਂ, ਸੋ ਵੀ ਡੋਂਟ ਨੋ ਯੈਟ। ਸੋ ਜਿਹੜੀ ਡੀਟੇਲਸ ਜੇ ਆਉਣਗੀਆਂ, ਸੋ ਅਜੇ ਜਿਹੜੇ ਸਾਰੇ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਕੋਈ ਖ਼ਬਰਾਂ ਲੀਕ ਹੋ ਰਹੀਆਂ ਨੇ ਬਜਟ ਦੇ ਵਿੱਚੋਂ। ਬਾਕੀ ਇੱਕ ਗੱਲ ਇਹ ਪੱਕੀ ਕੀਤੀ ਜਾ ਰਹੀ ਹੈ ਕਿ ਟੈਕਸ ਚੇਂਜਸ ਕਾਫੀ ਸਾਰੇ ਇਸ ਬਜਟ ਦੇ ਵਿੱਚ ਹੋਣ ਦੇ ਆਸਾਰ ਨੇ, ਕਿ ਉਹਦੇ ਪ੍ਰਮੁੱਖ ਤੌਰ 'ਤੇ ਦੋ ਮੰਤਵ ਹੋਣਗੇ। ਵੀ ਮੇਨ ਜਿਹੜਾ ਮੰਤਵ ਉਹ ਤਾਂ ਇਹੀ ਹੈ ਕਿ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਵਧਾਈ ਜਾ ਸਕੇ, ਕਿ ਇਨਵੈਸਟਮੈਂਟ ਨੂੰ ਲੈ ਕੇ ਜਿਹੜੇ ਰਿਸਕਸ ਨੇ, ਵੀ ਉਹ ਜਿਹੜੇ ਵੱਖੋ ਵੱਖਰੇ ਇਨਵੈਸਟਰਸ ਦੇ ਮਨ ਵਿੱਚ ਹੁੰਦੇ ਆ ਵੀ ਕੈਨੇਡਾ ਦੇ ਵਿੱਚ ਅਸੀਂ ਇਨਵੈਸਟ ਕਰਾਂਗੇ ਤਾਂ ਕਿੱਦਾਂ ਟੈਕਸ ਲੱਗੇਗਾ, ਕਿਹੜੇ। ਸੋ ਟੈਕਸ ਚੇਂਜਸ ਉਸ ਮੁਤਾਬਕ ਕੀਤੇ ਜਾਣਗੇ ਕਿ ਰਿਸਕ ਜਿਹੜਾ ਘਟਾਇਆ ਜਾ ਸਕੇ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਦਾ।
ਸੋ ਜੇ ਹੁਣ ਦੇਖੋ ਇਨਵੈਸਟਮੈਂਟ ਨੂੰ ਵਧਾਉਣ ਵਾਲਾ ਬਜਟ ਹੈ ਤਾਂ ਕੀ ਰਾਈਟ ਆਫਸ ਦੇ ਵਿੱਚੋਂ ਕੋਈ ਬਿਹਤਰ ਗੁੰਜਾਇਸ਼ ਮਿਲੇਗੀ ਬਿਜ਼ਨਸਿਸ ਨੂੰ?
ਸੋ ਇਹ ਕਿਹਾ ਜਾ ਰਿਹਾ, ਕਹਿੰਦੇ ਕਿ ਅਪਡੇਟਸ ਕੀਤੀਆਂ ਜਾਣਗੀਆਂ ਕੈਪੀਟਲ ਕੋਸਟ ਅਲਾਉਂਸ ਦੇ ਵਿੱਚ। ਸੋ ਜਿਹੜੀਆਂ ਕੋਈ ਰਾਈਟ ਆਫ ਨੇ ਫੋਰ ਡੈਪਰੀਸ਼ੀਏਬਲ ਪ੍ਰੋਪਰਟੀ, ਜਿਵੇਂ ਕਿ ਬਿਲਡਿੰਗ ਜਾਂ ਫਿਰ ਵਹੀਕਲਸ, ਇਕੁਇਪਮੈਂਟ, ਕੋਈ ਮਸ਼ੀਨਰੀ, ਸੋ ਉਹਦੇ ਉਹ ਜਿਹੜੇ ਰਾਈਟ ਆਫ ਹੁੰਦੇ ਨੇ, ਉਹਨਾਂ ਦੇ ਵਿੱਚ ਕੋਈ ਅਪਡੇਟਸ ਕੀਤੀਆਂ ਜਾਣਗੀਆਂ। ਸੋ ਮੇ ਬੀ ਮੋਰ ਰਾਈਟ ਆਫ,
ਔਰ ਮੇ ਬੀ ਕਈ ਵਾਰੀ ਦੇਖੋ ਜਿਵੇਂ ਨਾ ਜਦੋਂ ਅਜਿਹੀ ਪਾਲਿਸੀ ਵਾਸਤੇ ਜੀ ਦੁਨੀਆ ਭਰ ਦੇ ਵਿੱਚ ਵੱਖੋ ਵੱਖਰੀਆਂ ਸਰਕਾਰਾਂ ਅਪਣਾ ਲੈਂਦੀਆਂ, ਮੰਨ ਲਓ ਤੁਸੀਂ $1 lakh ਦਾ ਕੋਈ ਮਸ਼ੀਨਰੀ ਖਰੀਦੀ, ਹੁਣ ਕੀ ਤੁਸੀਂ ਉਹ $1 lakh ਦਾ $1 lakh ਪਹਿਲੇ ਸਾਲ 'ਚ ਰਾਈਟ ਆਫ ਕਰ ਸਕਦੇ ਹੋ? ਭਾਵੇਂ ਤੁਹਾਡੀ ਉਹ ਮਸ਼ੀਨ ਅਗਲੇ 10 ਸਾਲ ਚੱਲੇਗੀ, ਪਰ ਜੇ ਤੁਹਾਨੂੰ ਹੈਡ ਸਟਾਰਟ ਮਿਲ ਜਾਵੇ ਰਾਈਟ ਆਫ ਕਰਨ ਦੇ ਵਿੱਚ, ਜਾਂ ਤੁਸੀਂ ਉਹਦਾ ਮੇਜਰ ਪੋਰਸ਼ਨ ਫਸਟ ਈਅਰ ਦੇ ਵਿੱਚ ਰਾਈਟ ਆਫ ਕਰ ਸਕੋ, ਤਾਂ ਤੁਹਾਨੂੰ ਉਨਾ ਹੀ ਟੈਕਸ ਬ੍ਰੇਕ ਮਿਲ ਜਾਂਦਾ, ਟੈਕਸ ਇਨਸੈਂਟਿਵ ਮਿਲ ਜਾਂਦਾ। ਸੋ ਕੀ ਉਸ ਤਰ੍ਹਾਂ ਦੀ ਕੋਈ ਪਲੈਨਿੰਗ ਕੀਤੀ ਜਾਣੀ ਆ? ਪਰ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਨੇ, ਦੇਖੋ ਜੇ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਕੋਈ ਟੈਕਸ ਇਨਸੈਂਟਿਵ ਰਾਈਟ ਆਫ ਦੇ ਵਿੱਚ ਕੋਈ ਜ਼ਿਆਦਾ ਫਲੈਕਸੀਬਿਲਿਟੀ ਦਿੱਤੀ ਜਾਂਦੀ ਆ, ਉਹਨੇ ਓਵਰਆਲ ਜਿਹੜੀ ਬੇਸ ਲਾਈਨ ਆ ਡੈਫੀਸਿਟ ਦੀ ਉਹਨੂੰ ਇੰਪੈਕਟ ਕਰਨਾ। ਡੈਫੀਸਿਟ ਪਿਛਲੇ ਸਾਲ ਦਾ $42 billion ਸੀਗਾ, ਕੰਜ਼ਰਵੇਟਿਵ ਤੇ ਕਹਿ ਰਹੇ ਨੇ ਕਿ ਜੀ ਡੈਫੀਸਿਟ ਨੂੰ $42 billion ਤੋਂ ਥੱਲੇ ਰੱਖਿਓ ਤਾਂ ਸਾਨੂੰ ਬਜਟ ਪਸੰਦ ਆਏਗਾ, $42 billion ਥੱਲੇ ਡੈਫੀਸਿਟ ਰਹਿਣ ਵਾਲਾ ਹੈ ਕੋਈ ਨਹੀਂ। ਸੋ 70 to $100 billion ਦੇ ਵਿੱਚ ਵੀ ਜਿਹੜਾ ਡੈਫੀਸਿਟ ਆਉਂਦਾ, ਉਹਦੇ ਵਿੱਚੋਂ ਓਪਰੇਸ਼ਨਲ ਸਪੈਂਡਿੰਗ ਦਾ ਡੈਫੀਸਿਟ ਕਿੰਨਾ ਰਹਿੰਦਾ, ਉਹਦੇ ਵਿੱਚੋਂ ਕੈਪੀਟਲ ਸਪੈਂਡਿੰਗ ਵਾਲਾ ਕੀ ਹਿਸਾਬ ਕਿਤਾਬ ਰਹਿੰਦਾ, ਜਿਹੜੀਆਂ ਬਚਤਾਂ ਲੱਭਣ ਵਾਸਤੇ ਕਿਹਾ ਗਿਆ ਸੀ ਵੱਖੋ ਵੱਖਰੇ ਡਿਪਾਰਟਮੈਂਟਸ ਨੂੰ, ਉਹ ਬਚਤਾਂ ਕਿੰਨੀਆਂ ਹੋਣਗੀਆਂ, ਕਿੱਥੋਂ ਹੋਣਗੀਆਂ, ਉਹ ਵੀ ਅੱਜ ਉਹਦੇ ਵੀ ਵੇਰਵੇ ਸਾਂਝੇ ਕੀਤੇ ਜਾਣਗੇ।
ਐਕਸਪੈਂਡੀਚਰ ਰਿਵਿਊ ਸੀਗਾ, ਉਹਦੇ ਸੰਬੰਧੀ ਵੀ ਅਪਡੇਟ ਇਸ ਬਜਟ ਦੇ ਵਿੱਚ ਆਫਕੋਰਸ ਹੋਏਗੀ। ਅਤੇ ਗੱਲ ਹੋਈ ਨਾ ਵਿਜੇ ਜੀ, ਇੱਕ ਸੌਖਾ ਤਰੀਕਾ ਹੈ ਤੁਸੀਂ ਜੇ ਕ੍ਰਿਟੀਸਾਈਜ਼ ਕਰਨਾ ਜੇ ਕੰਜ਼ਰਵੇਟਿਵ ਪੁਆਇੰਟ ਆਫ ਵਿਊ ਤੋਂ, ਅਤੇ ਇਹ ਬਜਟ ਨੂੰ ਬੈਲੈਂਸ ਕਰਨ ਦਾ ਜਾਂ ਜਸਟੀਫਾਈ ਕਰਨ ਦਾ ਇੱਕ ਬੜਾ ਸੌਖਾ ਤਰੀਕਾ, ਬਜਟ ਦੇ ਵਿੱਚ ਕੰਟਰੋਲ ਐਫ ਕਰੋ, ਜਿੱਥੇ ਜਿੱਥੇ ਸਪੈਂਡਿੰਗ ਲਿਖਿਆ ਹੋਇਆ ਉਹਨੂੰ ਚੇਂਜ ਕਰਕੇ, ਉਹਨੂੰ ਐਡਿਟ ਕਰਕੇ ਇਨਵੈਸਟਮੈਂਟ ਲਿਖ ਦਿਓ। ਸਪੈਂਡਿੰਗ ਨਹੀਂ, ਇਨਵੈਸਟਮੈਂਟ ਆ, ਕਿ ਜਿਹੜੀ ਹੁਣ ਆਪਾਂ ਗੱਲ ਕੀਤੀ ਹੈ ਕਿ ਟੈਕਸ ਚੇਂਜਸ ਜੇ ਕੀਤੇ ਜਾਣੇ ਨੇ ਕੋਈ ਬਿਜ਼ਨਸਿਸ ਨੂੰ, ਉਹਨੂੰ ਰਿਆਇਤ ਨਾ ਕਹੋ ਤੁਸੀਂ, ਕਿਉਂਕਿ ਵੀ ਆਰ ਇਨਵੈਸਟਿੰਗ ਇਨ ਬਿਜ਼ਨਸ। ਤੁਸੀਂ ਜੇ ਕੋਈ ਖਰਚਾ ਕਿਤੇ ਕਰ ਰਹੇ ਹੋ, ਖਰਚਾ ਨਹੀਂ ਕਰ ਰਹੇ, ਵੀ ਆਰ ਇਨਵੈਸਟਿੰਗ ਇਨ ਦੈਟ ਸੈਕਟਰ। ਸੋ ਇਹ ਇੱਕ ਕ੍ਰਿਟਿਸਿਜ਼ਮ ਵੀ ਜ਼ਰੂਰ ਹੈਗਾ।
ਜਿਵੇਂ ਤੁਸੀਂ ਇਹ ਦੇਖੋ ਨਾ, ਜੇ ਫਸਟ ਟਾਈਮ ਹੋਮ ਬਾਇਰਸ ਨੂੰ GST 'ਚ ਰਿਆਇਤ ਦਿੱਤੀ, ਅੱਛਾ ਉਹਦੀ ਵੀ ਹੁਣ ਡੀਟੇਲ ਅੱਜ ਪਤਾ ਲੱਗਣਗੀਆਂ।
ਹਾਂਜੀ,
ਕਿਉਂਕਿ 27 May ਤੋਂ ਬਾਅਦ ਜਿਹੜੇ ਵੀ ਕੋਈ ਰੀਅਲ ਸਟੇਟ ਦੀ ਖਰੀਦੋ ਫਰੋਖਤ ਦੇ ਕੰਟਰੈਕਟਸ ਹੋ ਰਹੇ ਨੇ, ਉਹਨਾਂ ਦੇ ਉੱਪਰ ਫਸਟ ਟਾਈਮ ਹੋਮ ਬਾਇਰ ਨੂੰ GST ਨਹੀਂ ਲੱਗਣੀ, ਹੈਡਲਾਈਨ ਤਾਂ ਇਹ ਆ।
ਹਾਂਜੀ,
ਪਰ ਉਹ GST ਅਦਾ ਕਰਕੇ ਬਾਅਦ 'ਚ ਰਿਬੇਟ ਕਲੇਮ ਕਰਨੀ ਆ, ਅਪ ਫਰੰਟ 'ਤੇ ਦੇਣੀ ਪੈਣੀ ਆ, ਕੀ ਜਿਹੜਾ ਸੈਲਰ ਡਿਵੈਲਪਰ ਆ ਉਹ ਡਾਇਰੈਕਟਲੀ ਫਸਟ ਟਾਈਮ ਹੋਮ ਬਾਇਰ ਦੇ ਆਧਾਰ ਉਹਦੇ ਬਿਹਾਫ 'ਤੇ ਕੀ ਉਹ ਸਿੱਧਾ ਕਲੇਮ ਕਰ ਸਕਦਾ।
ਹਾਂਜੀ,
ਸੋ ਉਹ ਜਿਹੜਾ ਉਹਦਾ ਵੀ ਵਰਕ ਅਰਾਊਂਡ ਕਿਵੇਂ ਹੋਣਾ, ਉਹਦੇ ਪੂਰੇ ਮੈਕਨਿਜ਼ਮ ਵੀ ਅੱਜ ਪਤਾ ਲੱਗੇਗਾ।
ਸੋ ਜਿਹੜੇ ਕੁਝ ਖਰਚੇ ਪਿਛਲੇ ਦਿਨਾਂ ਦੌਰਾਨ ਐਲਾਨੇ ਗਏ ਨੇ ਵੱਖੋ ਵੱਖਰੀਆਂ ਅਨਾਊਂਸਮੈਂਟਸ ਦੇ ਵਿੱਚ, ਜਿਹੜੇ ਪੱਕੇ ਤੌਰ 'ਤੇ ਇਸ ਬਜਟ ਦੇ ਵਿੱਚ ਸ਼ਾਮਲ ਹੋਣਗੇ ਹੀ, ਉਹ ਕੁਇਕਲੀ ਜੇ ਆਪਾਂ ਮੈਂਸ਼ਨ ਕਰ ਦਈਏ, ਇੱਕ ਤਾਂ ਡਿਫੈਂਸ ਸਪੈਂਡਿੰਗ ਵਧਾਈ ਆ $9 billion ਤਾਂ ਉਹੀ ਪੱਕੇ ਨੇ
ਇਸੇ ਸਾਲ
ਵਾਸਤੇ। ਫਿਰ ਬਿਲਡ ਕੈਨੇਡਾ ਹੋਮਸ ਵਾਸਤੇ ਆਪਾਂ ਮੈਂਸ਼ਨ ਕੀਤਾ $13 billion ਨੇ। ਫਿਰ ਜਿਹੜੇ ਡਾਰਲਿੰਗਟਨ ਓਨਟੈਰੀਓ ਦੇ ਵਿੱਚ ਨਿਊਕਲੀਅਰ ਸਮਾਲ ਨਿਊਕਲੀਅਰ ਰਿਐਕਟਰਸ ਬਣਾਉਣ ਦੀ ਗੱਲ ਹੋਈ ਹੈ, $2 billion ਉਹਦੇ ਵਾਸਤੇ ਹੋਣਗੇ। ਇੱਕ ਨਵਾਂ ਸਟ੍ਰੈਟੇਜਿਕ ਰਿਸਪਾਂਸ ਫੰਡ ਦੀ ਗੱਲ ਹੋਈ ਸੀ, $5 billion ਉਹਦੇ ਵਾਸਤੇ,
29 ਹੋ ਗਿਆ ਟੋਟਲ ਹੁਣ ਤੱਕ ਇਹ,
ਚਲੋ ਗਿਣੀ ਚਲੋ। ਫਿਰ ਉਸ ਤੋਂ ਬਾਅਦ ਜਿਹੜੇ EI ਮੈਜਰਸ ਦਾ ਤੁਸੀਂ ਜ਼ਿਕਰ ਕੀਤਾ ਵੀ DVDB ਨੇ ਮੰਗ ਕੀਤੀ ਆ ਫੋਰੈਸਟਰੀ ਸੈਕਟਰ ਵਾਸਤੇ, ਵੈਸੇ ਸਰਕਾਰ ਨੇ ਕਿਹਾ ਸੀ ਅਸੀਂ EI ਮੈਜਰਸ ਨੂੰ ਐਕਸਪੈਂਡ ਕਰਾਂਗੇ, ਉਹਦੇ ਵਾਸਤੇ $3.6 billion ਰੱਖੇ ਹੋਏ ਨੇ।
ਸੋ ਇਹ ਹੋ ਗਏ ਫਿਰ 32.6,
ਤੇ ਉਸ ਤੋਂ ਬਾਅਦ ਫਿਰ ਫੈਡਰਲ ਪੁਲਿਸਿੰਗ ਕਪੈਸਿਟੀ ਵਧਾਉਣ ਵਾਸਤੇ $1.8 billion ਹੋਰ ਨੇ।
ਸੋ ਇਹ ਸੀ 32.6 ਤੇ ਹੋ ਗਿਆ ਹੁਣ ਜੀ 33.4, ਨਹੀਂ ਨਹੀਂ 34.4,
ਕੈਲਕੂਲੇਟਰ ਖੋਲੋ ਤੁਸੀਂ ਉਹਦੇ ਨਾਲ ਫਿਰ ਬਿਹਤਰ ਹੋ ਜਾਏਗਾ।
34.4
ਤੇ ਫਿਰ ਬਾਇਓਫਿਊਲ ਪ੍ਰੋਡਕਸ਼ਨ ਇਨਸੈਂਟਿਵ ਨਵਾਂ, ਉਹਦੇ ਵਾਸਤੇ $370 million ਨੇ। ਹੁਣ ਫਿਰ ਕੈਲਕੂਲੇਟਰ ਨਾ ਔਖਾ ਹੋ
ਗਿਆ, 34.7 ਹੋ ਗਿਆ। ਚਲੋ 34.7।
ਫਿਰ ਇਹਨਾਂ ਨੇ ਕਿਹਾ ਸੀ ਜਿਹੜਾ ਡਰਾਈਵਰ ਇੰਕ ਵਾਲਾ ਜਿਹੜਾ ਸਕੈਮ ਜਿਹਦਾ ਆਪਾਂ ਕੱਲ ਵੀ ਜ਼ਿਕਰ ਕੀਤਾ ਵੀ ਉਹਦੇ ਬਾਰੇ CRA ਦੀ ਕੰਪਲਾਇੰਸ ਵਧਾਉਣੀ ਆ, CRA ਨੂੰ ਉਹਦੇ ਵਾਸਤੇ $77 million ਹੋਰ ਦਿੱਤੇ ਜਾਣਗੇ ਓਵਰ 4 years,
35 billion।
ਤੇ ਇਹਦੇ ਉੱਪਰ ਚੱਕਰ ਇਹ ਨਾ, ਇਹਦੇ ਵਿੱਚ ਕੁਝ ਪੈਸੇ ਓਵਰ 4 years ਨੇ,
5 ਸਾਲ, ਕੋਈ 10 ਸਾਲ,
ਕੋਈ 3 ਸਾਲ, ਕੋਈ 10 ਸਾਲ। ਸੋ ਇੱਦਾਂ ਆਪਾਂ ਇਹ ਨਹੀਂ ਕਹਿ ਸਕਾਂਗੇ ਵੀ ਇੱਕੋ ਇਸੇ ਸਾਲ ਦੇ ਵਿੱਚ ਖਰਚਾ ਕਿੰਨਾ ਵਧਣਾ, ਪਰ ਕਿਉਂਕਿ ਬਜਟ ਜਿਹੜਾ ਹੈਗਾ ਉਹਦੇ ਵਿੱਚ ਆਉਣ ਵਾਲੇ ਸਾਲਾਂ ਦੀ ਯੋਜਨਾ ਵੀ ਹੁੰਦੀ ਹੈ, ਆਮ ਤੌਰ ਤੇ 3 year ਪਲਾਨ ਹੁੰਦਾ ਬਜਟ ਦਾ ਡਾਕੂਮੈਂਟ। ਸੋ ਇਸ ਕਰਕੇ ਐਡ ਨਾ ਹੀ ਕਰੋ, ਚਲੋ
ਕੈਲਕੂਲੇਟਰ ਵਿੱਚ।
ਹਾਂ, ਸੋ ਇੱਕ ਜੈਂਡਰ ਇਕੁਆਲਿਟੀ ਐਂਡ ਸੇਫਟੀ ਵਾਸਤੇ $660.5 million ਇਹ ਵੀ ਲਗਭਗ ਪੱਕੇ ਨੇ ਕਿ ਇਹਦੇ ਵਿੱਚ ਹੋਣਗੇ। ਫਿਰ ਫੋਰਨ ਕ੍ਰੈਡੈਂਸ਼ਲ ਰੈਕਗਨੀਸ਼ਨ ਐਕਸ਼ਨ, ਜਿਹੜੀ ਬੜੀ ਗੱਲ ਹੁੰਦੀ ਨਾ ਵੀ ਜਿਹੜੇ ਬਾਹਰੋਂ ਪੜ੍ਹੇ ਲਿਖੇ ਪ੍ਰੋਫੈਸ਼ਨਲਸ ਆ ਰਹੇ ਨੇ, ਅਸੀਂ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ, ਉਹਨਾਂ ਦੀ ਕ੍ਰੈਡੈਂਸ਼ਲ ਰੈਕਗਨੀਸ਼ਨ ਦੇ ਵਿੱਚ ਕਈ ਤਰ੍ਹਾਂ ਦੇ ਡਿੱਕੇ ਨੇ, ਉਹਦੇ ਵਾਸਤੇ ਵੀ ਉਹਨੂੰ ਸਟ੍ਰੀਮਲਾਈਨ ਕਰਨ ਵਾਸਤੇ ਵੀ $97 million ਓਵਰ ਨੈਕਸਟ 5 years ਇਹ ਰੱਖੇ ਜਾਣਗੇ ਪੈਸੇ। ਫਿਰ ਇੱਕ ਵਰਕਰਸ ਦੇ ਰੀਸਕਿਲਿੰਗ ਪੈਕੇਜ ਵਾਸਤੇ $450 million, ਇਹ ਵੀ ਪਿਛਲੇ ਦਿਨ ਹੀ ਦੱਸੇ ਗਏ ਸੀ ਤੇ ਇਹ ਵੀ ਬਜਟ ਦੇ ਵਿੱਚ ਹੋਣ ਦੇ ਪੂਰੇ ਪੂਰੇ ਅਸਾਰ ਨੇ। ਇਸ ਤਰ੍ਹਾਂ ਦੇ ਕਈ ਸਾਰੇ ਖਰਚੇ ਨੇ, ਪਰ ਚੱਕਰ ਉਹੀ ਹੈ ਕਿ ਪੈਸੇ ਆਉਣਗੇ ਕਿੱਥੋਂ। ਫਿਰ ਜੇ ਪੈਸੇ ਹੋਰ ਕਿਤੋਂ ਨਹੀਂ ਆਉਣੇ ਇਹਨੂੰ ਆਫਸੈਟ ਕਰਨ ਵਾਸਤੇ, ਫਿਰ ਉਹੀ ਤਰੀਕਾ ਕੰਟਰੋਲ ਐਫ ਕਰੋ, ਖਰਚੇ ਨਹੀਂ ਉਹਨੂੰ ਖਰਚਾ ਕੱਟ ਕੇ ਇਨਵੈਸਟਮੈਂਟ
ਇਨਵੈਸਟਮੈਂਟ
ਵੀ ਇਨਵੈਸਟਿੰਗ ਇਨ ਵਰਕਰਸ।
ਜੀ 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 ਬਿਲਕੁਲ, ਕੰਟਰੋਲ ਐਫ ਨਾਲ ਰਿਪਲੇਸ ਕਰਕੇ,
ਰਿਪਲੇਸ ਕਰ ਦੇ,
ਹੈ ਨਾ, ਉਹ ਇਕੱਠੇ ਰਿਪਲੇਸ ਹੋ ਜਾਂਦਾ।
ਹਾਂਜੀ,
ਚਲੋ ਦੇਖਦੇ ਹਾਂ ਬਸ ਵੀ ਬਾਕੀ ਡਿਟੇਲ ਅੱਜ ਪਤਾ ਲੱਗਣਗੀਆਂ। ਅੱਛਾ, ਇਸ ਬਜਟ ਦੇ ਵਿੱਚ ਖਰਚਿਆਂ ਤੋਂ ਇਲਾਵਾ ਕੁਝ ਹੋਰ ਪਾਲਿਸੀ ਜਿਹੜੀਆਂ ਗੱਲਾਂ ਨੇ ਉਹ ਵੀ ਇੰਕਲੂਡ ਕੀਤੀਆਂ ਜਾਣੀਆਂ। ਇੱਕ ਬ੍ਰੇਕ ਲੈ ਲਈਏ ਛੋਟੀ ਜੀ,
ਠੀਕ ਹੈ,
ਕਿਉਂਕਿ ਇਮੀਗ੍ਰੇਸ਼ਨ ਲੈਵਲਸ ਪਲਾਨ ਕੀ ਹੋਏਗਾ ਉਹ ਵੀ ਅੱਜ ਇਸ ਬਜਟ ਦੇ ਨਾਲ ਹੀ ਸਾਂਝਾ ਕੀਤਾ ਜਾਣਾ। ਨਾਲ ਇਹ ਵੀ ਪਤਾ ਲੱਗ ਰਿਹਾ ਕਿ ਜਿਸ ਤਰ੍ਹਾਂ ਦੀਆਂ ਹੁਣ ਕੁਝ ਐਕਸਟਰਾ ਪਾਵਰਸ ਜਿਹਦੇ ਬਿੱਲ ਪਿਛਲੇ ਮਹੀਨੇ ਇੰਟਰੋਡਿਊਸ ਕਰ ਦਿੱਤੇ ਗਏ ਨੇ ਹਾਊਸ ਆਫ ਕਾਮਨਸ ਦੇ ਵਿੱਚ, ਉਹਦੇ ਨਾਲ ਕੋਸ਼ਿਸ਼ ਕੀ ਕੀਤੀ ਜਾ ਰਹੀ ਹੈ ਹੁਣ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਫਾਈਲਾਂ ਨਾਲ ਨਜਿੱਠਣ ਦੀ?
ਕੁਇਕਲੀ ਆ ਪੁਆਇੰਟ ਮੈਂਸ਼ਨ ਕਰ ਦਿੰਦੇ ਹਾਂ, ਦੈਨ ਵੀ ਕੈਨ ਮੂਵ ਔਨ ਟੂ ਇਮੀਗ੍ਰੇਸ਼ਨ ਵਾਲਾ ਐਂਗਲ।
ਜੀ ਜੀ,
ਕਿ ਇਹਦੇ ਇਸ ਬਜਟ ਬਾਰੇ DVDB ਕਹਿਣ ਲੱਗਿਆ ਸੀ, ਮਾਰਕ ਕਾਰਨੀ ਆਪ ਹੀ ਪਹਿਲਾਂ ਇਹ ਕਈ ਵਾਰ ਕਹਿ ਚੁੱਕੇ ਨੇ, ਈਵਨ ਉਹਨਾਂ ਨੇ ਪ੍ਰੀ ਬਜਟ ਸਪੀਚ ਦੇ ਵਿੱਚ ਵੀ ਜਿਹੜੀ ਯੂਨੀਵਰਸਿਟੀ ਸਟੂਡੈਂਟਸ ਨੂੰ ਦਿੱਤੀ ਸੀ ਉਹਦੇ ਵਿੱਚ ਕਿਹਾ ਸੀ ਕਿ ਅਸੀਂ ਇਮੀਗ੍ਰੇਸ਼ਨ ਲੈਵਲਸ ਪਲਾਨ ਸੰਬੰਧੀ ਜਾਣਕਾਰੀ ਬਜਟ ਦੇ ਵਿੱਚ ਹੋਏਗੀ। ਫਿਰ ਜਿਹੜਾ ਸੀਗਾ ਇੰਟਰਨੈਸ਼ਨਲ ਟੈਲੈਂਟ ਅਟਰੈਕਸ਼ਨ ਪਲਾਨ, ਉਹ ਵੀ ਇਸ ਬਜਟ ਦੇ ਵਿੱਚ ਹੋਏਗਾ। ਫਿਰ ਜਿਹੜੀ ਕਲਾਈਮੇਟ ਕੰਪੈਟਿਵਨੈਸ ਪਲਾਨ ਦੀ ਗੱਲ ਕਰਦੇ ਨੇ,
ਉਹ ਵੀ
ਉਹ ਵੀ ਕਹਿੰਦੇ ਸੀ ਬਜਟ ਦੇ ਵਿੱਚ ਹੋਏਗਾ,
ਕਿਉਂਕਿ ਜਿਹੜੇ ਰੁੱਖਾਂ ਵਾਲਾ ਲਗਾਉਣ ਵਾਲਾ ਜਿਹੜਾ ਪ੍ਰੋਗਰਾਮ ਉਹ ਜੇ ਸਕ੍ਰੈਪ ਕਰਨਾ ਤਾਂ ਉਹ ਸਿੱਧਾ ਕਲਾਈਮੇਟ ਪਾਲਿਸੀ ਦੇ ਨਾਲ ਜੁੜਦਾ।
ਸੋ ਸਵਾਲ ਇਹ ਹੈ ਕਿ ਕੀ ਇਹਨਾਂ ਪਲਾਨਸ ਦੇ ਕੁਝ ਪਹਿਲੂ ਇਸ ਬਜਟ ਵਿੱਚ ਸ਼ਾਮਲ ਹੋਣਗੇ
ਜਾਂ ਪੂਰੀ ਡਿਟੇਲ
ਮੁਕੰਮਲ ਪਲਾਨ, ਕਿਉਂਕਿ ਇਹ ਜਿਹੜੇ ਮੁਕੰਮਲ ਪਲਾਨ ਨੇ ਇਹ ਆਪ ਹੀ ਕੁਝ ਪਹਿਲੂ ਹੀ ਇਹਨਾਂ ਪਲਾਨ ਦੇ ਜਿਹੜੇ ਸਾਂਝੇ ਕਰਨ ਅੱਜ ਬਜਟ ਦੇ ਵਿੱਚ, ਤੇ ਜ਼ਿਆਦਾ ਫੋਕਸ ਜਿਹੜਾ ਬਜਟ ਤੇ ਹੀ ਰਹੇ,
ਬਾਕੀ ਡਿਟੇਲ ਜਿਹੜੀਆਂ ਬਾਕੀ ਦੇ ਪਲਾਨ
ਦੀਆਂ ਹੋਣ, ਤਾਂਕਿ ਉਹਨਾਂ ਤੇ ਬਿਲਕੁਲ ਆਰਾਮ ਨਾਲ ਬੈਠ ਕੇ ਪੂਰਾ ਉਹਨੂੰ ਸਮਝ ਕੇ ਸਾਰੀ ਗੱਲਬਾਤ ਉੱਤੇ ਹੋ ਸਕੇ। ਵੀ ਇੱਦਾਂ ਨਾ ਹੋਵੇ ਵੀ ਇੰਨੇ ਮੇਜਰ ਇਹ ਪਲਾਨਸ ਨੇ ਤਿੰਨੋਂ ਹੀ, ਤੇ ਇਹਨਾਂ ਦੇ ਉੱਤੇ ਬਸ ਐਵੇਂ ਹੀ ਕਹਿ ਲਓ ਵੀ ਬਜਟ ਦੇ ਸ਼ੈਡੋ ਦੇ ਵਿੱਚ ਕਿਤੇ ਗੁਆਚ ਹੀ ਜਾਣਗੇ।
ਜੇ ਬਹੁਤ ਜ਼ਿਆਦਾ ਜਾਣਕਾਰੀ ਹੋਵੇ ਨਾ, ਤੁਸੀਂ ਆਪਣੇ ਵੱਲੋਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਵੀ ਕਲੀਅਰਲੀ
ਨਹੀਂ ਹੁੰਦੀ,
ਪ੍ਰੈਜੈਂਟ ਹੋਗੇ
ਨਹੀਂ, ਕਿਉਂਕਿ ਸਮਾਂ ਸੀਮਤ ਆ ਨਾ।
ਜੀ ਜੀ, ਤੇ ਜਿਹੜਾ ਬੰਦਾ ਜਿਹਨੇ ਸਮਝਣੀ ਆ ਉਹਦੇ ਵਾਸਤੇ, ਉਹਦਾ ਇਕੱਲਾ ਕੰਮ ਇਹੀ ਤਾਂ ਨਹੀਂ ਨਾ ਹੈਗਾ ਵੀ ਉਹਨੇ ਉਹ ਜਾਣਕਾਰੀ ਸਮਝਣੀ।
ਐਗਜੈਕਟਲੀ।
ਵਾਸੂ ਜੀ, ਫੈਡਰਲ ਸਰਕਾਰ ਵੱਲੋਂ ਇੱਕ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਇਹੋ ਜਿਹੀਆਂ ਪਾਵਰਸ ਦਿੱਤੀਆਂ ਜਾ ਸਕਣ ਕਿ ਮੈਸ ਵੀਜ਼ਾ ਕੈਂਸਲੇਸ਼ਨ, ਕਿ ਇਕੱਠੇ ਹੀ ਥੋਕ ਦੇ ਵਿੱਚ ਵੀਜ਼ੇ ਰੱਦ ਕੀਤੇ ਜਾ ਸਕਣ। ਇੱਕ ਇੰਟਰਨਲ ਪ੍ਰੈਜੈਂਟੇਸ਼ਨ ਜਿਹੜੀ ਕਿ ਇਮੀਗ੍ਰੇਸ਼ਨ ਮੰਤਰੀ ਦੇ ਦਫ਼ਤਰ ਨੂੰ ਦਿੱਤੀ ਗਈ ਸੀ, ਉਹਦੇ ਕੁਝ ਦਸਤਾਵੇਜ਼ ਜਿਹੜੇ CBC ਨੇ ਹਾਸਲ ਕੀਤੇ, ਉਹਦੇ ਰਾਹੀਂ ਕੁਝ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ IRCC, CBSA ਅਤੇ ਕੁਝ ਅਨਨੇਮਡ US ਪਾਰਟਨਰਸ ਇਹ ਚਾਹੁੰਦੇ ਨੇ ਕਿ ਫਰੋਡੂਲੈਂਟ ਵਿਜ਼ਿਟਰ ਵੀਜ਼ਾ ਐਪਲੀਕੇਸ਼ਨ ਆਈਡੈਂਟੀਫਾਈ ਕੀਤੀਆਂ ਜਾ ਸਕਣ, ਅਤੇ ਜੇ ਲੋੜ ਪਏ ਤਾਂ ਉਹਨਾਂ ਨੂੰ ਕੈਂਸਲ ਕੀਤਾ ਜਾ ਸਕੇ, ਜਿਹਦੇ ਵਿੱਚ ਉਹ ਲੋਕ ਵੀ, ਉਹਨਾਂ ਲੋਕਾਂ ਦੇ ਵੀਜ਼ੇ ਵੀ ਸ਼ਾਮਲ ਨੇ ਜਿਨ੍ਹਾਂ ਨੂੰ ਵੀਜ਼ੇ ਆਲਰੇਡੀ ਲੱਗੇ ਹੋਏ ਹੋ ਸਕਦੇ ਨੇ, ਜਿਨ੍ਹਾਂ ਨੂੰ ਗ੍ਰਾਂਟ ਹੋ ਚੁੱਕਾ ਵੀਜ਼ਾ
ਯਾ, ਅਤੇ ਇਸ ਵਿੱਚ ਦੱਸਿਆ ਗਿਆ ਵੀ ਕੈਨੇਡਾ ਅਤੇ ਯੂ ਐਸ ਦੀਆਂ ਅਥਾਰਟੀਜ਼ ਨੇ ਰਲ ਕੇ ਇੱਕ ਵਰਕਿੰਗ ਗਰੁੱਪ ਬਣਾਇਆ
ਜੀ,
ਅਤੇ ਸਾਰੀ ਡਿਸਕਸ਼ਨ ਵਗੈਰਾ ਹੋਈ ਹੈ, ਦੋਨੋਂ ਮੁਲਕ ਰਲ ਕੇ ਇਹ ਜਿਹੜਾ ਵੀਜ਼ਾ ਫਰਾਡ ਚੱਲ ਰਿਹਾ ਇਹਨੂੰ ਰੋਕਣਾ ਚਾਹੁੰਦੇ ਨੇ। ਉਚੇਚੇ ਤੌਰ 'ਤੇ ਇਸ ਮੈਮੋ ਦੇ ਵਿੱਚ ਜ਼ਿਕਰ ਹੋਇਆ ਇੰਡੀਆ ਅਤੇ ਬੰਗਲਾਦੇਸ਼ ਤੋਂ ਲੱਗਣ ਵਾਲੀਆਂ ਵੀਜ਼ਾ ਐਪਲੀਕੇਸ਼ਨ,
ਸੋ ਜਿਹੜੇ ਦੋ ਮੁਲਕਾਂ ਦਾ ਉਚੇਚੇ ਤੌਰ 'ਤੇ ਜ਼ਿਕਰ ਹੋਇਆ, ਜਿਹੜੇ ਦੇਖੋ ਇਹ ਜਿਹੜੀਆਂ ਸਾਰੀਆਂ ਮਦਾਂ ਨੇ ਵਾਸਤੇ, ਜਿਹੜਾ ਬਿੱਲ ਸੀ 12 ਪਿਛਲੇ ਮਹੀਨੇ ਪੇਸ਼ ਕੀਤਾ ਗਿਆ ਨਾ, ਉਹਦੇ ਵਿੱਚ ਸ਼ਾਮਲ ਕੀਤੀਆਂ ਗਈਆਂ, ਜਿਹਦੇ ਵਿੱਚ ਕੋਰ ਫੋਕਸ ਇਹੀ ਆ ਕਿ ਇਮੀਗ੍ਰੇਸ਼ਨ ਐਂਡ ਰੈਫਿਊਜੀ ਸਿਸਟਮ ਨੂੰ ਰਿਫੋਰਮ ਕੀਤਾ ਜਾਵੇ। ਉਹਦੇ ਨਾਲ ਕੀ ਹੋਏਗਾ ਜੇ ਬਿੱਲ ਪਾਸ ਹੋ ਜਾਂਦਾ, ਹਜੇ ਵੋਟਿੰਗ ਸਟੇਜ ਤੱਕ ਤਾਂ ਪਹੁੰਚਿਆ ਹੀ ਨਹੀਂ ਇਹ, ਪਰ ਜੇ ਇਹ ਬਿੱਲ ਪਾਸ ਹੋ ਜਾਂਦਾ ਕੈਬਿਨੇਟ ਨੂੰ ਬੜੀ ਵਾਈਡ ਸਪਰੈਡ ਪਾਵਰ ਮਿਲ ਜਾਣੀ ਆ ਕਿ ਕੋਈ ਵੀਜ਼ਾ ਕੈਂਸਲ ਕਰਨੇ, ਸਸਪੈਂਡ ਕਰਨੇ, ਜਾਂ ਜੇ ਕੋਈ ਵੀਜ਼ਾ ਜਾਰੀ ਕੀਤਾ ਹੋਇਆ ਕੋਈ ਵਿਅਕਤੀ, ਉਹ ਵੀਜ਼ਾ ਦੀ ਵਰਤੋਂ ਕਰਕੇ ਆ ਚੁੱਕਾ ਉਹਦਾ ਵੀਜ਼ਾ ਰਿਵੋਕ ਕਰ ਦੇਣਾ, ਅਤੇ ਜਿਹੜੇ ਟੈਂਪਰੇਰੀ ਰੈਜੀਡੈਂਟ ਪਰਮਿਟਸ ਨੇ, ਈਵਨ ਪਰਮਾਨੈਂਟ ਰੈਜੀਡੈਂਸ ਦੀਆਂ ਐਪਲੀਕੇਸ਼ਨਸ ਵੀ ਪਬਲਿਕ ਇੰਟਰਸਟ ਦੇ ਵਿੱਚ, ਕਿ ਜੇ ਜਨਤਾ ਜਨਤਕ ਹਿੱਤ ਵਿੱਚ ਹੋਏਗਾ ਅਤੇ ਇੱਦਾਂ ਦੀਆਂ ਕੈਂਸਲੇਸ਼ਨਸ ਕੀਤੀਆਂ ਜਾ ਸਕਣ। ਅਤੇ ਪਬਲਿਕ ਹਿੱਤ ਦੇ ਵਿੱਚ ਕੀ ਕੁਝ ਰੱਖਿਆ ਗਿਆ, ਜੋ ਪਬਲਿਕਲੀ ਕਿਹਾ ਜਾ ਰਿਹਾ ਕਿ ਜੇ ਮੰਨ ਲਓ ਪੈਂਡੇਮਿਕ ਹੋ ਜਾਂਦਾ, ਦੁਬਾਰਾ ਤੋਂ ਕੋਈ ਇਸ ਤਰ੍ਹਾਂ ਦੀ ਮਹਾਂਮਾਰੀ ਫੈਲ ਜਾਂਦੀ ਆ, ਉਹਦੇ ਚੱਲਦੇ ਤੁਹਾਨੂੰ ਲੱਗੇ ਕਿ ਸਾਡੇ ਕੋਲ ਹੁਣ ਇੰਨੇ ਵੀਜ਼ਾ ਜਾਂ ਇੰਨੇ ਲੋਕਾਂ ਨੂੰ ਸੰਭਾਲਣ ਦੀ ਗੁੰਜਾਇਸ਼ ਨਹੀਂ ਆ, ਵੀ ਤਾਂ ਵੀਜ਼ੇ ਕੈਂਸਲ ਕਰਨੇ ਪੈਣ, ਜਾਂ ਖੁਦਾ ਨਾ ਖਾਸਤਾ ਜੇ ਕੋਈ ਜੰਗ ਲੱਗ ਜਾਂਦੀ ਆ ਤਾਂ। ਪਰ ਇਹਦੇ ਵਿੱਚ ਵਾਸੂ ਜੀ ਕੋਈ ਕੰਟਰੀ ਸਪੈਸੀਫਿਕ ਰਿਸਕ ਵਾਲਾ ਪਹਿਲੂ ਵੀ ਸ਼ਾਮਲ ਆ ਕਿ ਜੇ ਕੋਈ ਸਪੈਸੀਫਿਕ ਆਈਡੈਂਟੀਫਾਈਡ ਗਰੁੱਪ ਆ, ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਵੀ ਇੰਡੀਆ ਅਤੇ ਬੰਗਲਾਦੇਸ਼ ਵਾਲੀਆਂ ਜਿਹੜੀਆਂ ਅਰਜ਼ੀਆਂ ਨੇ ਉਹ ਸਪੈਸ਼ਲੀ ਸਿੰਗਲ ਆਊਟ ਕੀਤੀਆਂ ਨੇ, ਕਿ ਜੇ ਕੋਈ ਸਪੈਸੀਫਿਕ ਕੋਈ ਗਰੁੱਪ ਕੰਟਰੀ ਸਪੈਸੀਫਿਕ ਰਿਸਕ ਆ, ਜਾਂ ਕੋਈ ਫਰੋਡ ਦੇ ਵਿੱਚ ਵਾਧੇ ਵਾਲਾ ਕੋਈ ਸਰਜ ਹੈਗੀ ਆ, ਤੇ ਇੱਕ ਪਰਟੀਕੁਲਰ ਗਰੁੱਪ ਦੇ ਵੀਜ਼ਾਸ ਨੂੰ ਵੀ ਰੱਦ ਕਰੇ ਜਾਣ ਦੀ ਪਾਵਰ ਇਹਦੇ ਵਿੱਚ ਮਿਲ ਸਕਦੀ ਆ। ਸੋ ਉਹ ਸਾਰੀ ਜਿਹੜੀ ਕਵਾਇਦ ਆ ਉਹ ਚੱਲਦੀ ਪਈ ਆ
ਜੀ, ਬਿਲਕੁਲ। ਅਤੇ ਇਹਦੇ ਵਿੱਚ ਇਹ ਦੱਸਿਆ ਗਿਆ ਕਹਿੰਦੇ ਵੀ ਖਾਸ ਤੌਰ 'ਤੇ ਇੰਡੀਆ ਤੋਂ ਜਿਹੜੀਆਂ ਕੋਈ ਵਿਜ਼ਟਰ ਵੀਜ਼ਾ ਐਪਲੀਕੇਸ਼ਨਸ ਲੱਗਦੀਆਂ ਨੇ, ਉਹਨਾਂ ਦੀ ਵੈਰੀਫਿਕੇਸ਼ਨ ਕਰਨ ਦੇ ਵਿੱਚ ਸਮਾਂ ਬਹੁਤ ਲੱਗਦਾ ਕਹਿੰਦੇ ਸਾਨੂੰ, ਅਤੇ ਉਹਦੇ ਕਰਕੇ ਓਵਰਆਲ ਜਿਹੜੇ ਵੇਟ ਟਾਈਮਸ ਨੇ ਉਹ ਵੱਧ ਜਾਂਦੇ ਨੇ। ਅਤੇ ਇਹਨਾਂ ਨੇ ਇਸ ਮੈਮੋ ਦੇ ਵਿੱਚ ਜ਼ਿਕਰ ਕੀਤਾ ਹੋਇਆ ਕਿ ਜੇ ਤੁਸੀਂ ਦੇਖੋਗੇ ਕੈਨੇਡਾ ਦੇ ਵਿੱਚ 1 ਜਨਵਰੀ ਤੋਂ 31 ਜੁਲਾਈ 2023 ਦਰਮਿਆਨ ਜਿਹੜਾ ਐਵਰੇਜ ਵੇਟਿੰਗ ਟਾਈਮ ਸੀ ਉਹ 30 ਦਿਨਾਂ ਤੋਂ ਵੱਧ ਕੇ 54 ਦਿਨਾਂ ਦਾ ਹੋ ਗਿਆ। ਅਤੇ ਇਸੇ ਤਰ੍ਹਾਂ ਇਹਨਾਂ ਨੇ ਇਹ ਦੱਸਿਆ ਕਿ ਇੰਡੀਆ ਤੋਂ ਬਹੁਤ ਸਾਰੇ ਲੋਕ ਜਿਹਨਾਂ ਨੂੰ ਅਸੀਂ ਵੀਜ਼ੇ ਦੇ ਵੀ ਦਿੱਤੇ ਉਹਨਾਂ ਨੂੰ ਏਅਰਲਾਈਨਸ ਵਾਲਿਆਂ ਨੇ ਜਹਾਜ਼ ਨਹੀਂ ਚੜ੍ਹਨ ਦਿੱਤਾ, ਅਤੇ ਕਹਿੰਦੇ ਜਿਹੜੀਆਂ ਨੋ ਬੋਰਡਸ ਇਹਨਾਂ ਨੂੰ ਕਿਹਾ ਜਾਂਦਾ ਜਨਵਰੀ ਤੋਂ 1 ਜਨਵਰੀ 2021 ਤੋਂ ਲੈ ਕੇ 31 ਜੁਲਾਈ ਪਿਛਲੇ ਸਾਲ 2024 ਦਰਮਿਆਨ ਇਹਨਾਂ ਨੇ ਦੱਸਿਆ ਕਿ 1873 ਐਪਲੀਕੇਸ਼ਨਸ ਅਜਿਹੀਆਂ ਸਨ ਵੀ ਜਿਹਨਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਜਹਾਜ਼ ਚੜ੍ਹਨ ਤੋਂ ਪਹਿਲਾਂ ਉਹਨੂੰ ਰੋਕਿਆ ਗਿਆ ਅਤੇ ਉਹਨਾਂ ਕੋਲੋਂ ਐਕਸਟਰਾ ਸਵਾਲ ਜਵਾਬ ਪੁੱਛੇ ਕੀਤੇ ਗਏ ਅਤੇ ਉਹਨਾਂ ਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਗਿਆ। ਸੋ ਕਹਿੰਦੇ ਵੀ ਇਸ ਤਰ੍ਹਾਂ ਦੇ ਜਿਹੜੇ ਕੰਸਰਨਸ ਬਹੁਤ ਜ਼ਿਆਦਾ ਹਾਈਲਾਈਟ ਹੋ ਰਹੇ ਨੇ ਕਿ ਵੀਜ਼ਾ ਫਰੋਡ ਕਾਫੀ ਸਾਰਾ ਹੋ ਰਿਹਾ ਖਾਸ ਤੌਰ 'ਤੇ ਇੰਡੀਆ ਅਤੇ ਬੰਗਲਾਦੇਸ਼ ਦੇ ਵਿੱਚ, ਅਤੇ ਅਜਿਹੇ ਕੇਸਿਸ ਨੂੰ ਹਾਈਲਾਈਟ ਕਰਕੇ ਇੱਕ ਕੇਸ ਬਣਾਇਆ ਜਾ ਰਿਹਾ ਕਿ ਫੈਡਰਲ ਸਰਕਾਰ ਦੇ ਕੋਲ, ਇਮੀਗ੍ਰੇਸ਼ਨ ਮਹਿਕਮੇ ਦੇ ਕੋਲ, CBSA ਦੇ ਕੋਲ ਇਹ ਤਾਕਤਾਂ ਹੋਣ ਕਿ ਵੀਜ਼ਾ ਐਪਲੀਕੇਸ਼ਨਸ ਅਤੇ ਦਿੱਤੇ ਹੋਏ ਵੀਜ਼ਾਜ਼ ਉਹ ਕੈਂਸਲ ਕੀਤੇ ਜਾ ਸਕਣ ਗਰੁੱਪ ਦੇ ਵਿੱਚ।
ਅੱਛਾ, ਪਰ ਹੁਣ ਇਹਦਾ ਵਾਸੂ ਜੀ ਜੇ ਜੁਡੀਸ਼ੀਅਲ ਰਿਵਿਊ ਕੋਈ, ਜੇ ਮੰਨ ਲਓ ਕਿਸੇ ਦਾ ਵੀਜ਼ਾ ਕੈਂਸਲ ਹੁੰਦਾ, ਰਾਕੇਸ਼ ਜੀ ਮੈਂ ਤਾਂ ਅਦਾਲਤ ਦੇ ਵਿੱਚ ਅਪੀਲ ਪਾਉਣੀ ਆ। ਇਸ ਪ੍ਰੈਜੈਂਟੇਸ਼ਨ ਦੇ ਵਿੱਚ, ਇਸ ਮੈਮੋ ਦੇ ਵਿੱਚ ਗੱਲਾਂ ਇਹ ਵੀ ਲਿਖੀਆਂ ਗਈਆਂ, ਪਿਛਲੇ ਸਾਲ ਐਕਚੁਅਲੀ ਇੱਕ ਲਹਿਦਾ ਮੈਮੋ ਸੀ ਜਿਹੜਾ ਉਸ ਸਮੇਂ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਪਿਛਲੇ ਸਾਲ ਅਕਤੂਬਰ ਦੇ ਵਿੱਚ ਦਿੱਤਾ ਗਿਆ ਸੀ। ਉਹਦੇ ਵਿੱਚ ਵੀ ਮੰਗ ਇਹ ਕੀਤੀ ਗਈ ਸੀ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਵੀਜ਼ਾ ਕੈਂਸਲ ਕਰਨ ਸੰਬੰਧੀ ਐਕਸਟਰਾ ਪਾਵਰਸ ਪ੍ਰਦਾਨ ਕੀਤੀਆਂ ਜਾਣ, ਅਤੇ ਉਹਦੇ 'ਚ ਇਹ ਲਿਖਿਆ ਗਿਆ ਸੀ ਵੀ ਜੇ ਕੋਈ ਐਪਲੀਕੈਂਟ ਜਿਹਦਾ ਵੀਜ਼ਾ ਕੈਂਸਲ ਕਰ ਦਿੱਤਾ ਜਾਂਦਾ, ਜੇ ਉਹ ਕਹਿੰਦਾ ਵੀ ਮੈਂ ਅਦਾਲਤ ਦੇ ਵਿੱਚ ਜਾ ਕੇ ਇਹਦਾ ਫੈਸਲਾ ਕਰਵਾਉਣਾ, ਅਤੇ ਜੁਡੀਸ਼ੀਅਲ ਰਿਵਿਊ ਇਸ ਗੱਲ ਉੱਪਰ ਡਿਪੈਂਡ ਕਰੇਗਾ ਵੀ ਹਰ ਕੇਸ ਦਾ ਆਧਾਰ ਕੀ ਆ, ਉਹਦੇ ਫੈਕਟਸ ਕੀ ਨੇ। ਸੋ ਇਹ ਆਪਣੇ ਆਪ ਦੇ ਵਿੱਚ ਬੜੀਆਂ ਵਾਈਡ ਸਪਰੈਡ ਪਾਵਰਸ ਹੋਣਗੀਆਂ ਕਿ ਇਹ ਪਾਸ ਹੋ ਪਾਉਂਦਾ ਕਿ ਨਹੀਂ, ਜਦੋਂ ਪਾਸ ਹੋ ਕੇ ਇਹਨੂੰ ਲਾਗੂ ਕੀਤਾ ਜਾਂਦਾ ਫਿਰ ਕੀ ਇਹ ਟੈਸਟ ਆਫ ਲਾਅ ਉਹਦੇ ਮੂਹਰੇ ਇਹ ਖੜ ਸਕੇਗਾ ਕਿ ਨਹੀਂ। ਫਿਰ ਦੂਜੀ ਗੱਲ ਇਹ ਵੀ ਹੈ ਜਿਹਦਾ ਮੰਨ ਲਓ ਕਿਸੇ ਦਾ ਵੀਜ਼ਾ ਕੈਂਸਲ ਹੋ ਗਿਆ, ਉਹ ਵਿਅਕਤੀ ਕੈਨੇਡਾ 'ਚ ਮੌਜੂਦ ਹੈ ਜੋ ਹੋਈ ਅੰਡਰਗਰਾਊਂਡ ਜਾਂਦਾ, ਉਹਨਾਂ ਨੂੰ ਟਰੈਕ ਕਰਕੇ ਡਿਪੋਰਟ ਕਰ ਸਕਣਾ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਵਾਇਦ ਹੈ।
ਤੁਸੀਂ ਦੇਖੋ ਵੀ ਪਹਿਲਾਂ ਇਹ ਜਿਹੜੀਆਂ ਸਾਰੀਆਂ ਪਾਵਰਸ ਨੇ ਇਹ ਬਿੱਲ C2 ਦੇ ਵਿੱਚ ਲਿਆਂਦੀਆਂ ਗਈਆਂ ਸੀ, ਫਿਰ ਬਿੱਲ C2 ਦੇ ਵਿੱਚ ਕਿਉਂਕਿ ਹੋਰ ਬਹੁਤ ਸਾਰੀਆਂ ਐਡੀਸ਼ਨਲ ਪਾਵਰਸ ਸੀਗੀਆਂ ਵਿੱਚ ਇੰਪੈਕਟਡ ਕੈਨੇਡੀਅਨ ਸਿਟੀਜ਼ਨਸ ਐਸ ਵੈਲ, ਫਿਰ ਇਹਨਾਂ ਨੂੰ ਤੋੜ ਕੇ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ, ਅਤੇ ਬਿੱਲ C12 ਦੇ ਵਿੱਚ ਉਹਦਾ ਇੱਕ ਵਾਟਰ ਡਾਊਨ ਵਰਜ਼ਨ ਜਿਹੜਾ ਉਹ ਪੇਸ਼ ਕੀਤਾ ਗਿਆ, ਅਤੇ ਇਹ ਸਾਰੀਆਂ ਮਦਾਂ ਬਿੱਲ C12 ਦੇ ਵਿੱਚ ਸ਼ਾਮਲ
ਨੇ।
ਹੁਣ ਆਪਾਂ ਦੇਖੀਏ ਕਿ ਜਿਹੜੀ ਅਸੀਂ ਗੱਲ ਕਰ ਰਹੇ ਜੁਡੀਸ਼ੀਅਲ ਰਿਵਿਊ ਦੀ, ਇਹ ਗੱਲ ਹੋ ਰਹੀ ਹੈ ਟੈਂਪਰਰੀ ਰੈਜ਼ੀਡੈਂਟਸ ਦੀ, ਵਿਜ਼ਿਟਰਸ ਦੀ। ਸੋ ਵਿਜ਼ਿਟਰਸ ਦੀ ਹੱਕਾਂ ਦੀ ਰਾਖੀ ਕਰਨਾ, ਮਤਲਬ ਉਹ ਇੰਨੀ ਵੱਡੀ ਲਾਇਬਿਲਿਟੀ ਨਹੀਂ ਹੈ ਕੈਨੇਡੀਅਨ ਲਾਅ ਦੀ ਸ਼ਾਇਦ,
ਤੇ ਉਹਦੇ ਨਾਲ ਵੋਟਰ ਬੇਸ ਵੀ ਨਹੀਂ ਇੰਪੈਕਟ ਹੁੰਦਾ। ਕਈਆਂ ਦਾ ਇਹ ਵੀ ਮੰਨਣਾ ਕਿ ਦੇਖੋ ਜਿਹੋ ਜਿਹੀ ਫੁਟਿੰਗ 'ਤੇ ਇਸ ਵੇਲੇ ਗਵਰਨਮੈਂਟ ਹੈਗੀ ਆ, ਹੋ ਸਕਦਾ ਅਗਲੇ ਸਾਲ ਡੇਢ ਸਾਲ ਦੇ ਵਿੱਚ ਇਲੈਕਸ਼ਨ ਹੋਵੇ, ਮਤਲਬ ਹੋ ਸਕਦਾ ਹੈ ਸਰਕਾਰ ਚਾਰ ਸਾਲ ਆਪਣਾ ਪੂਰਾ ਮੈਂਡੇਟ ਨਾ ਕਰੇ, ਅਗਲਾ ਇਲੈਕਸ਼ਨ ਛੇਤੀ ਹੋ ਜਾਂਦਾ। ਉਹਦੇ ਵਿੱਚ ਦੇਖੋ ਇਮੀਗ੍ਰੇਸ਼ਨ ਵਾਲਾ ਪਹਿਲੂ ਬੜਾ ਅਨਪੋਪੂਲਰ ਹੋ ਗਿਆ ਹੁਣ। ਅਸੀਂ ਕਿੰਨੀ ਵਾਰ ਇਹ ਗੱਲ ਕੀਤੀ ਹੈ ਕਿ ਜਿਹੜੇ ਲੋਕ ਖੁਦ ਬਤੌਰ ਇਮੀਗ੍ਰੈਂਟ ਕੈਨੇਡਾ ਆਏ ਉਹ ਵੀ ਹੁਣ ਇਮੀਗ੍ਰੇਸ਼ਨ ਦੇ ਵਧੇ ਹੋਏ ਨੰਬਰ ਤੋਂ ਤੰਗ ਹੋਏ ਜਾਪਦੇ ਨੇ। ਉਹਨਾਂ ਦੇ ਵਿੱਚੋਂ ਸਿਗਨੀਫਿਕੈਂਟ ਨੰਬਰ ਅਜਿਹਾ ਜਿਹੜੇ ਕਿ ਸਿਟੀਜ਼ਨਸ ਨੇ। ਸੋ ਜੇ ਹੁਣ ਸਰਕਾਰ ਕੋਈ ਇਸ ਤਰ੍ਹਾਂ ਦੀ ਪੋਲਿਸੀ ਲੈ ਕੇ ਆਉਂਦੀ ਹੈ ਜਿਹਦੇ ਨਾਲ ਗਾਜ ਡਿੱਗਦੀ ਹੈ ਟੈਂਪਰੇਰੀ ਰੈਜੀਡੈਂਟਸ ਦੇ, ਟੈਂਪਰੇਰੀ ਰੈਜੀਡੈਂਟ ਵੋਟਰ ਨਹੀਂ ਹੈਗਾ, ਅਤੇ ਜੇ ਉਹਦੇ ਨਾਲ ਤੁਹਾਡਾ ਵੋਟਰ ਖੁਸ਼ ਹੁੰਦਾ ਤਾਂ ਇਹ ਪੋਲੀਟੀਕਲ ਪੂਰੇ ਸਿਸਟਮ ਦੇ ਵਿੱਚ ਵੀ ਸਿੱਧੇ ਸਿੱਧੇ ਤੌਰ 'ਤੇ ਇਹ ਗੱਲ ਦਾ ਫਾਇਦਾ। ਪਰ ਦੇਖੋ ਜਿਸ ਹਿਸਾਬ ਦੀ ਨਲੈਕੀ ਵਾਸੂ ਜੀ ਪਿਛਲੇ 5-6 ਸਾਲ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਕੀਤੀ ਗਈ ਆ, ਇਹ ਸਾਰਾ ਕੁਝ ਕਰਕੇ ਜਿਹੜੀ ਉਹ ਅਕਾਊਂਟੇਬਿਲਿਟੀ ਹੈ ਫਿਰ ਉਹ ਕਿੱਥੇ ਜਾ ਰਹੀ ਆ? ਮਤਲਬ ਆਪ ਕੰਮ ਖਰਾਬ ਕਰਕੇ ਤੁਸੀਂ ਆਪ ਉਹਨੂੰ ਸੰਵਾਰ ਕੇ ਫਿਰ ਇਹ ਨਹੀਂ ਕਹਿ ਸਕਦੇ ਦੇਖੋ ਜੀ ਸਭ ਕੁਝ ਠੀਕ ਕਰ ਦਿੱਤਾ। ਸਵਾਲ ਤਾਂ ਇਹ ਹੈ ਕਿ ਉਹ ਗਰਕਿਆ ਕਿਉਂ ਸੀ, ਅਤੇ ਜਦੋਂ ਉਹ ਗਰਕ ਰਿਹਾ ਸੀ, ਜਦੋਂ ਬਾਰ ਬਾਰ ਉਹਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸੀ, ਉਦੋਂ ਕੋਈ ਐਕਸ਼ਨ ਕਿਉਂ ਨਾ ਲਿਆ ਗਿਆ?
ਜਦੋਂ ਅਸੀਂ ਬਜਟ ਦੀ ਗੱਲ ਕਰ ਰਹੇ ਸੀ ਤੁਸੀਂ ਪੂਰੀ ਗੱਲ ਦੀ ਸ਼ੁਰੂਆਤ ਕੀਤੀ ਕਿ ਫਾਈਨਲੀ ਡੇਢ ਸਾਲ ਬਾਅਦ ਬਜਟ ਆ ਰਿਹਾ,
ਹਾਂ,
ਅਤੇ ਉਹ ਦੇਖੋ ਕਿੱਡੀ ਵੱਡੀ ਉਪਲਬਧੀ ਹੈ ਸਰਕਾਰ ਦੀ।
ਹਾਂ,
ਸਰਕਾਰ ਨੇ ਡੇਢ ਸਾਲ ਬਜਟ ਪੇਸ਼ ਹੀ ਨਹੀਂ ਕੀਤਾ,
ਪੇਸ਼ ਹੀ ਨਹੀਂ ਕੀਤਾ,
ਤੇ ਉਹ ਕਿਸੇ ਉਹਦੇ ਵਿੱਚ ਤਾਂ ਚਾਈਨਾ ਦਾ ਹੱਥ ਨਹੀਂ ਸੀ, ਉਹਦੇ ਵਿੱਚ ਤਾਂ ਡੋਨਲਡ ਟਰੰਪ ਦਾ ਵੀ ਹੱਥ ਨਹੀਂ ਸੀ।
ਸਹੀ ਗੱਲ,
ਉਹ ਬਜਟ ਤਾਂ ਅਸੀਂ ਆਪਣੇ ਕਾਰਨਾਂ ਕਰਕੇ ਹੀ ਆਪਣੀ ਸਿਆਸਤ ਕਰਕੇ ਹੀ ਪੇਸ਼ ਨਹੀਂ ਕੀਤਾ, ਤੇ ਹੁਣ ਜੇ ਡੇਢ ਸਾਲ ਬਾਅਦ ਤੁਸੀਂ ਬਜਟ ਪੇਸ਼ ਕਰ ਰਹੇ ਹੋ, ਕੋਈ ਉਪਲਬਧੀ ਥੋੜੀ ਆਪਣੇ ਆਪ ਵਿੱਚ,
ਇਹ ਉਪਲਬਧੀ ਨਹੀਂ।
ਸੋ ਉਹੀ ਗੱਲ ਹੈ ਇਮੀਗ੍ਰੇਸ਼ਨ ਦੇ ਕੇਸ ਦੇ ਵਿੱਚ, ਜਿਵੇਂ ਤੁਸੀਂ ਕਿਹਾ ਵੀ ਜਿਹੜੀਆਂ ਗਲਤੀਆਂ ਨੂੰ ਦਰੁਸਤ ਕੀਤਾ, ਚਲੋ ਦਰੁਸਤ ਕਰਨਾ ਚਾਹੀਦਾ, ਠੀਕ ਆ, ਗਲਤੀਆਂ ਹੁੰਦੀਆਂ ਵੀ ਨੇ, ਪਰ ਬਾਰ ਬਾਰ ਹੀ ਗਲਤੀਆਂ ਹੁੰਦੀਆਂ ਰਹਿਣ ਤੇ ਇੰਨੀਆਂ ਵੱਡੀਆਂ ਗਲਤੀਆਂ ਲਗਾਤਾਰ ਹੁੰਦੀਆਂ ਰਹਿਣਾ
ਵਾਸੂ ਜੀ, ਐਂਡ ਉਹ ਇੱਕ ਵਾਰ ਕੀਤੀ ਹੋਈ ਗਲਤੀ ਹੁੰਦੀ ਆ, ਜੇ ਉਹੀ ਚੀਜ਼ ਬਾਰ ਬਾਰ ਹੁੰਦੀ ਰਹੇ ਫਿਰ ਤਾਂ ਵਿਲਫੁਲ ਬਲਾਈਂਡਨੈਸ।
ਬਿਲਕੁਲ, ਇਟ ਵੈਂਟ ਔਨ ਫਾਰ ਸੋ ਮੈਨੀ ਈਅਰਸ ਬੈਕ ਟੂ ਬੈਕ।
ਵਾਸੂ ਜੀ, ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਮਿਸਾਲ ਹੋਇਆ ਕਰਦਾ ਸੀ। ਕੈਨੇਡਾ ਦੇ ਇਮੀਗ੍ਰੇਸ਼ਨ ਸਿਸਟਮ ਦੇ ਵਿੱਚ ਜਿਸ ਤਰ੍ਹਾਂ ਦੇ ਚੈੱਕਸ ਐਂਡ ਬੈਲੈਂਸਿਸ ਸੀਗੇ, ਉਹਨਾਂ ਤੋਂ ਸਿੱਖ ਕੇ ਦੂਜੇ ਮੁਲਕਾਂ ਨੇ ਆਪਣੇ ਇਮੀਗ੍ਰੇਸ਼ਨ ਸਿਸਟਮ ਬਿਹਤਰ ਕੀਤੇ, ਤੇ ਫਿਰ ਸਾਡੇ ਵਿੱਚ ਅਜਿਹੀ ਕੰਪਲੇਸੈਂਸੀ ਆ ਗਈ ਕਿ ਇਹੋ ਜਿਹਾ ਸਿਸਟਮ ਖਰਾਬ ਕੀਤਾ, ਹੁਣ ਉਹਦੇ ਵਿੱਚ ਹੁਣ ਮੇਜਰ ਤਬਦੀਲੀਆਂ ਕਰਨ ਦੀ ਲੋੜ ਪੈ ਰਹੀ ਆ।
ਬਿਲਕੁਲ,
ਸੋ ਇਹ ਦੇਖਦੇ ਹਾਂ ਇਹਦੀ ਕੀ ਡਿਟੇਲਸ ਆਉਂਦੀਆਂ ਨੇ। ਸੋ ਦੈਟ ਰਿਮੇਨਸ ਟੂ ਬੀ ਸੀਨ। ਤੁਸੀਂ ਚਾਈਨਾ ਦਾ ਜ਼ਿਕਰ ਕੀਤਾ, ਬਾਏ ਦਾ ਵੇ, ਹੁਣ ਦੇਖੋ ਪਿਛਲੇ ਦਿਨੀ ਸ਼ੀ ਜਿਨਪਿੰਗ ਅਤੇ ਮਾਰਕ ਕਾਰਨੀ ਵਿਚਕਾਰ ਵੀ ਜਿਹੜੀ ਮੁਲਾਕਾਤ ਹੋਈ ਆ, ਉਹਦੇ ਸਿੱਟੇ ਵਜੋਂ ਇੱਕ ਚੀਜ਼ ਹੁੰਦੀ ਹੁਣ ਨਜ਼ਰ ਆਉਂਦੀ ਪਈ ਆ। ਚਾਈਨਾ ਨੇ ਪਿਛਲੇ ਕਈ ਸਾਲਾਂ ਤੋਂ ਜਿਹੜੇ ਉੱਥੋਂ ਗਰੁੱਪ ਟੂਰਸ ਆਉਂਦੇ ਸੀ ਉਹਨਾਂ ਨੂੰ ਕੈਨੇਡਾ ਆਉਣ ਵਾਸਤੇ ਬੈਨ ਕਰ ਦਿੱਤਾ, ਰੋਕ ਲਗਾ ਦਿੱਤੀ ਸੀ ਕਿ ਕੋਈ ਇੱਦਾਂ ਪੂਰਾ ਦਾ ਪੂਰਾ ਜੱਥਾ ਇੱਕ ਟੂਰਿਸਟ ਦਾ ਉਹ ਕੈਨੇਡਾ ਦੇ ਵਾਸਤੇ ਗਰੁੱਪ ਟੂਰਸ ਵਾਸਤੇ ਨਹੀਂ ਜਾ ਸਕਦਾ। ਪਰ ਕੈਨੇਡਾ ਦੇ ਟੂਰਿਜ਼ਮ ਸੈਕਟਰ ਵਾਸਤੇ ਕਿ ਰਾਹਤ ਦੀ ਖਬਰ ਆ, ਉਹ ਜਿਹੜੀ ਰੋਕ ਚਾਈਨਾ ਨੇ ਲਗਾਈ ਹੋਈ ਸੀ ਉਹ ਹੁਣ ਹਟਾ ਦਿੱਤੀ ਗਈ ਆ,
ਹਟਾਈ ਜਾ ਰਹੀ ਹੈ। ਚਾਈਨੀਜ਼ ਸਰਕਾਰ ਇੱਕ ਸਟੈਟਸ ਜਾਰੀ ਕਰਦੀ, ਅਪਰੂਵਡ ਡੈਸਟੀਨੇਸ਼ਨ ਸਟੈਟਸ, ਵੱਖ ਵੱਖਰੇ ਮੁਲਕਾਂ ਨੂੰ ਇਹ ਸਟੈਟਸ ਦਿੱਤਾ ਜਾਂਦਾ, ਅਤੇ ਚਾਈਨੀਜ਼ ਸਿਟੀਜ਼ਨਸ ਨੂੰ ਕਿਹਾ ਜਾਂਦਾ ਵੀ ਜਿਹੜੇ ਅਪਰੂਵਡ ਡੈਸਟੀਨੇਸ਼ਨ ਸਟੈਟਸ ਵਾਲੇ ਮੁਲਕ ਨੇ ਉਹਨਾਂ ਮੁਲਕਾਂ ਦੇ ਵਿੱਚ ਹੀ ਗਰੁੱਪ ਟੂਰਸ ਜਾ ਸਕਦੇ ਨੇ, ਆਰਗਨਾਈਜ਼ ਟੂਰਸ, ਅਤੇ ਹੋਰ ਕਿਸੇ ਮੁਲਕ ਤੁਸੀਂ ਆਰਗਨਾਈਜ਼ ਟੂਰ ਦੇ ਵਿੱਚ ਨਹੀਂ ਜਾ ਸਕਦੇ। ਇੰਡੀਵਿਜੁਅਲੀ ਤਾਂ ਅਫਕੋਰਸ ਤੁਸੀਂ ਟਰੈਵਲ ਕਰ ਸਕਦੇ ਹੋ, ਬਟ ਨਾਟ ਐਜ਼ ਅ ਪਾਰਟ ਆਫ ਅ ਐਜ਼ ਐਨ ਆਥੋਰਾਈਜ਼ ਗਰੁੱਪ। ਸੋ ਕੋਵਿਡ 19 ਤੋਂ ਬਾਅਦ ਇਹਨਾਂ ਨੇ ਸੂਚੀ ਜਾਰੀ ਕੀਤੀ ਸੀ ਅਪਰੂਵ ਡੈਸਟੀਨੇਸ਼ਨ ਸਟੈਟਸ ਦੇ ਮੁਲਕਾਂ ਵਾਲੀ, ਅਤੇ ਉਹਦੇ ਵਿੱਚ ਤਕਰੀਬਨ 70 ਮੁਲਕ ਇਹਨਾਂ ਨੇ ਸ਼ਾਮਿਲ ਕੀਤੇ ਸਨ। ਪਰ ਇਸ ਸੂਚੀ ਦੇ ਵਿੱਚੋਂ ਕੈਨੇਡਾ ਨੂੰ, UK ਨੂੰ, US ਨੂੰ ਬਾਹਰ ਰੱਖਿਆ ਗਿਆ ਸੀ, ਕਿਉਂਕਿ ਜਿਹੜੇ ਪੱਛਮੀ ਮੁਲਕ ਨੇ ਇਹ ਚਾਈਨਾ ਦੇ ਉੱਤੇ ਉਹਨਾਂ ਦਿਨਾਂ ਦੇ ਵਿੱਚ ਐਲੀਗੇਸ਼ਨ ਬਹੁਤ ਜ਼ਿਆਦਾ ਲਗਾ ਰਹੇ ਸੀ ਫੋਰਨ ਇੰਟਰਫੇਰੈਂਸ ਦੀ। ਅਤੇ ਮੈਂ ਫਿਰ ਇੱਥੇ ਕਹਾਂਗਾ ਵੀ ਪਿਛਲੇ ਸਾਲ ਕਿਉਂ, ਇਸੇ ਸਾਲ ਜਦੋਂ ਇਲੈਕਸ਼ਨ ਤੋਂ ਪਹਿਲਾਂ, ਫੈਡਰਲ ਇਲੈਕਸ਼ਨ ਤੋਂ ਪਹਿਲਾਂ ਲੀਡਰਸ ਦੀ ਡਿਬੇਟ ਹੋਈ, ਉਹਦੇ ਵਿੱਚ ਪੁੱਛਿਆ ਗਿਆ ਵੀ ਸਭ ਤੋਂ ਵੱਡਾ ਖਤਰਾ ਕਿਹੜਾ ਕੈਨੇਡਾ ਨੂੰ, ਮਾਰਕ ਕਾਰਨੀ ਨੇ 2 ਸਕਿੰਟਾਂ 'ਚ ਕਿਹਾ ਚਾਈਨਾ। ਅਤੇ ਸੋ ਅਸੀਂ ਟਿਲ ਵੈਰੀ ਰੀਸੈਂਟਲੀ ਚਾਈਨਾ ਦੇ ਉੱਤੇ ਬਹੁਤ ਵੱਡੇ ਪੱਧਰ 'ਤੇ ਇਹ ਐਲੀਗੇਸ਼ਨ ਲਗਾਉਂਦੇ ਰਹੇ ਕਿ ਇਹ ਸਾਡੇ ਇਲੈਕਸ਼ਨ ਸਿਸਟਮ ਦੇ ਵਿੱਚ ਅਤੇ ਓਵਰਆਲ ਪੋਲੀਟੀਕਲ ਸਿਸਟਮ ਦੇ ਵਿੱਚ, ਈਵਨ ਸੋਸਾਇਟੀ ਦੇ ਵਿੱਚ ਇੰਟਰਫੇਰੈਂਸ ਕਰ ਰਹੇ, ਫੋਰਨ ਇੰਟਰਫੇਰੈਂਸ ਹੋ ਰਹੀ ਹੈ। ਸੋ ਚਾਈਨਾ ਨੂੰ ਉਹ ਗੱਲ ਪਸੰਦ ਨਹੀਂ ਸੀ ਆਈ ਅਤੇ ਉਹਨਾਂ ਨੇ ਸਾਨੂੰ ਅਪਰੂਵਡ ਡੈਸਟੀਨੇਸ਼ਨ ਸਟੈਟਸ ਨਹੀਂ ਸੀ ਦਿੱਤਾ। ਪਰ ਹੁਣ ਸਾਨੂੰ ਪਤਾ ਹੈ ਕਿ ਹਵਾਵਾਂ ਬਦਲ ਰਹੀਆਂ ਨੇ ਅਤੇ ਦੋਨੋਂ ਆਗੂਆਂ ਦੀ ਮੁਲਾਕਾਤ ਵੀ ਹੋਈ ਹੈ ਐਪੈਕ ਸਮਿਟ ਦੌਰਾਨ, ਮਾਰਕ ਕਾਰਨੀ ਸ਼ੀ ਜਿਨਪਿੰਗ ਨੂੰ ਮਿਲੇ ਨੇ
31 ਅਕਤੂਬਰ,
ਹਾਂਜੀ, ਤੇ ਉਸ ਤੋਂ ਬਾਅਦ ਹੁਣ ਇਨਵੀਟੇਸ਼ਨ ਵੀ ਦਿੱਤੇ ਗਏ ਨੇ ਇੱਕ ਦੂਜੇ ਨੂੰ ਕਿ ਆ ਜਾਓ ਸਾਡੇ ਮੁਲਕ, ਆਓ ਤੁਸੀਂ, ਆਪਾਂ ਮਿਲਾਂਗੇ। ਸੋ ਹੁਣ ਦੁਬਾਰਾ ਗੱਲਬਾਤ ਲੀਹ ਤੇ ਆ ਰਹੀ ਹੈ। ਸਾਡੇ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ ਤਾਂ ਬੀਜਿੰਗ ਜਾ ਕੇ ਆਏ ਨੇ, ਫੋਰਨ ਮਿਨਿਸਟਰ ਨੂੰ ਮਿਲ ਕੇ ਆਏ ਨੇ। ਸੋ ਦੋਨੋਂ ਮੁਲਕ ਆਪਣੇ ਸੰਬੰਧ ਬਿਹਤਰ ਕਰਨਾ ਚਾਹੁੰਦੇ ਨੇ। ਚਾਈਨਾ ਨੇ ਐਜ਼ ਅ ਜੈਸਚਰ ਇਸ ਸੂਚੀ ਦੇ ਵਿੱਚ ਕੈਨੇਡਾ ਨੂੰ ਇਨਕਲੂਡ ਕਰ ਲਿਆ, ਇਹ ਕੱਲ੍ਹ ਕੀਤਾ ਗਿਆ ਵੈਸੇ, ਅਤੇ ਅਨੀਤਾ ਆਨੰਦ ਨੇ ਇਹਦੇ ਰਿਸਪਾਂਸ ਦੇ ਵਿੱਚ ਕਿਹਾ, ਕਹਿੰਦੇ ਵੀ ਇਹ ਇੱਕ ਬੜਾ ਵੈਲਕਮ ਸਟੈਪ ਹੈ ਅਤੇ ਇਹ ਜਿਹੜੀ ਸਾਡੀ ਇੰਪੋਰਟੈਂਟ ਅਨਦਰ ਇੰਪੋਰਟੈਂਟ ਸਟੈਪ ਹੈ ਇਹਨਾਂ ਰੀਕੈਲੀਬਰੇਟਡ ਬਾਇਲੈਟਰਲ ਰਿਲੇਸ਼ਨਸ਼ਿਪ ਇਹ ਜਿਹੜਾ ਸ਼ਬਦ ਇਸਤੇਮਾਲ ਕੀਤਾ ਜਾ ਰਿਹਾ ਬਾਰ ਬਾਰ ਚਾਈਨਾ ਪ੍ਰਤੀ ਏਦਾਂ ਨਹੀਂ ਕਹਿੰਦੇ ਵੀ ਅਸੀਂ ਆਪਣੇ ਸੰਬੰਧ ਆਪਾਂ ਬਿਹਤਰ ਕਰ ਲਏ ਨੇ ਜਾਂ ਅਸੀਂ ਦੁਬਾਰਾ ਟ੍ਰੇਡ ਕਰਾਂਗੇ ਹਾਂ ਵੀ ਜਾਂ ਅਸੀਂ ਹੁਣ ਫੋਰਨ ਇੰਟਰਫੇਰੈਂਸ ਦੀ ਐਲੀਗੇਸ਼ਨ ਨਹੀਂ ਲਗਾਵਾਂਗੇ ਉਹਨੂੰ ਕਿਹਾ ਜਾਂਦਾ ਰੀਕੈਲੀਬਰੇਟਡ ਬਾਇਲੈਟਰਲ ਰਿਲੇਸ਼ਨਸ਼ਿਪ
ਵਾਸੂ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਕਿ ਕੋਵਿਡ-19 ਤੋਂ ਬਾਅਦ ਜਦੋਂ ਇਹਨਾਂ ਨੇ ਆਪਣੀ ਅਪਰੂਵ ਡੈਸਟੀਨੇਸ਼ਨ ਦੀ ਲਿਸਟ ਸਾਂਝੀ ਕੀਤੀ ਕੈਨੇਡਾ ਉਹਨਾਂ ਮੁਲਕਾਂ ਦੀ ਸੂਚੀ ਸ਼ਾਮਲ ਨਹੀਂ ਸੀ
ਜੀ
ਇਸ ਤੋਂ ਪਹਿਲਾਂ ਚਾਈਨਾ ਤੋਂ ਜਿਹੜੇ ਗਰੁੱਪ ਟੂਰਿਸਟ ਜੇ ਕਿਸੇ ਪੂਰੇ ਸਾਲ ਦੌਰਾਨ ਆਏ ਦੈਟ ਵਾਸ ਦਾ ਈਅਰ 2019 2019 ਦੇ ਵਿੱਚ 748,000 ਤੋਂ ਵੀ ਵੱਧ ਚਾਈਨੀਜ਼ ਟਰੈਵਲਰਸ ਨੇ ਕੈਨੇਡਾ ਦੇ ਵਿੱਚ ਇੱਦਾਂ ਵਿਜ਼ਿਟ ਕੀਤਾ ਸੀ ਸੋ ਟੂਰਿਜ਼ਮ ਸੈਕਟਰ ਵਾਸਤੇ ਇਹ ਇੱਕ ਬਹੁਤ ਸੁਖਦ ਖਬਰ ਆ
2019 ਦੇ ਵਿੱਚ ਇੱਕ ਨੰਬਰ ਇਹ ਵੀ ਆਇਆ ਸੀ ਕੋਵਿਡ-19 ਤੋਂ ਪਹਿਲਾਂ ਕਿ ਵਰਲਡ ਦੇ ਵਿੱਚ ਜਿੰਨਾ ਵੀ ਇੰਟਰਨੈਸ਼ਨਲ ਟੂਰਿਜ਼ਮ ਹੁੰਦਾ ਉਹਦੇ ਤੋਂ ਜਿੰਨਾ ਵੀ ਰੈਵਨਿਊ ਜਨਰੇਟ ਹੁੰਦਾ ਜਿੰਨੀ ਸਪੈਂਡਿੰਗ ਹੁੰਦੀ ਇੰਟਰਨੈਸ਼ਨਲ ਟੂਰਿਸਟ ਵੱਲੋਂ ਉਹਦਾ 20% ਇਕੱਲੇ ਚਾਈਨੀਜ਼ ਹੀ ਕਰਦੇ ਨੇ
ਜੀ ਜੀ ਜੀ
ਸੋ ਮੋਟੇ ਪੈਸੇ ਖਰਚਦੇ ਨੇ ਜਦੋਂ ਇਹ ਟਰੈਵਲ ਕਰਦੇ ਪੈਸੇ ਹੈਗੇ ਇਹਨਾਂ ਦੇ
ਤੇ ਵੱਡਾ ਗਰੁੱਪ ਜਾਂਦਾ
ਹਾਂਜੀ
ਤੁਸੀਂ ਕਈ ਟੂਰਿਸਟ ਡੈਸਟੀਨੇਸ਼ਨ ਤੇ ਦੁਨੀਆਂ ਭਰ ਦੇ ਵਿੱਚ ਜਦੋਂ ਜਾਓ ਯੂ ਵਿਲ ਸੀ ਹਿਊਜ ਗਰੁੱਪ ਬੱਸਾਂ ਦੀਆਂ ਬੱਸਾਂ ਜਾਂ ਕਈ ਵਾਰੀ ਪੂਰੀ ਦੀ ਪੂਰੀ ਜਿਹੜੀ ਉਹ ਟੂਰ ਬੋਟ ਹੁੰਦੀ ਆ ਉਹਦੇ ਵਿੱਚ ਚਾਈਨੀਜ਼ ਟਰੈਵਲਰ ਦਾ ਪੂਰਾ ਜੱਥਾ ਹੁੰਦਾ
ਉਹਦਾ ਇੱਕ ਰੀਜ਼ਨ ਹੈ ਲੈਂਗੁਏਜ ਬੈਰੀਅਰ ਬਹੁਤ ਤਕੜਾ
ਆਫ ਕੋਰਸ ਯੈਸ
ਸੋ ਚਾਈਨਾ ਦੇ ਵਿੱਚ ਅੰਗਰੇਜ਼ੀ ਨੂੰ ਕੋਈ ਬਹੁਤੀ ਤਰਜੀਹ ਦਿੰਦੇ ਨਹੀਂ ਉਹ
ਜੀ ਜੀ ਜੀ
ਤੇ ਬਹੁਤੇ ਚਾਈਨੀਜ਼ ਨੂੰ ਅੰਗਰੇਜ਼ੀ ਨਹੀਂ ਆਉਂਦੀ ਤੇ ਜਦੋਂ ਫਿਰ ਇੰਟਰਨੈਸ਼ਨਲੀ ਟਰੈਵਲ ਕਰਦੇ ਨੇ ਸੋ ਦੇ ਟਰੈਵਲ ਐਜ਼ ਅ ਪਾਰਟ ਆਫ ਅ ਗਰੁੱਪ ਕਿ ਉਹਨਾਂ ਨੂੰ ਫਿਰ ਲੈਂਗੁਏਜ ਬੈਰੀਅਰ ਜਾਂ ਨੈਵੀਗੇਸ਼ਨ ਦੇ ਵਿੱਚ ਕੋਈ ਦਿੱਕਤ ਨਾ ਹੋਵੇ
ਜੀ ਜੀ ਜੀ
ਸੋ ਇਹ ਰੀਜ਼ਨ ਆ ਕਿ ਉਹ ਗਰੁੱਪਸ ਦੇ ਵਿੱਚ ਟਰੈਵਲ ਕਰਦੇ ਆ
ਪਰ ਉਹ ਪਰ ਮੋਟਾ ਖਰਚਾ ਵੀ ਹੈ ਬਾਕੀ ਜਿਹੜੇ ਟੂਰਿਜ਼ਮ ਸਪੋਟਸ ਨੇ ਹੌਟ ਸਪੋਟਸ ਨੇ ਦੁਨੀਆਂ ਭਰ ਦੇ ਵਿੱਚ ਉਹਨਾਂ ਵਾਸਤੇ ਉਹਨਾਂ ਦੀ ਇਕਨੋਮੀ ਵਾਸਤੇ ਇੱਕ ਬਹੁਤ ਚਾਈਨੀਜ਼ ਟਰੈਵਲਰ ਜਦੋਂ ਆਉਂਦਾ ਤੇ ਫਿਰ ਉਹ ਆਪਣੇ ਨਾਲ ਪੈਸੇ ਵੀ ਚੰਗੇ ਲੈ ਕੇ ਆਉਂਦਾ ਖਰਚ ਕਰਦਾ ਜੀ ਬਸ ਵੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ ਵੈਰੀ ਮਚ
ਬਹੁਤ ਸ਼ੁਕਰੀਆ ਹੈਵ ਅ ਗੁੱਡ ਡੇ ਸ਼ਾਮੀ ਸੁਣਦੇ ਹਾਂ ਅੱਜ ਬਜਟ ਦੀਆਂ ਪੂਰੀਆਂ ਡੀਟੇਲਸ ਜਿਉਂ ਜਿਉਂ ਨਸ਼ਰ ਹੁੰਦੀਆਂ ਨੇ ਉਹਦੇ ਵਿੱਚ ਹੋਰ ਕੀ ਕੁਝ ਆਉਂਦਾ
ਜੀ
ਸੋ ਸ਼ਾਮੀ ਸੁਣਦੇ ਹਾਂ ਕੱਲ੍ਹ ਫਿਰ ਗੱਲ
ਥੈਂਕ ਯੂ ਵੈਰੀ ਮਚ ਥੈਂਕ ਯੂ
ਹੈਵ ਅ ਗੁੱਡ ਡੇ ਥੈਂਕ ਯੂ
ਯੂ ਟੂ